ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ, ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ ਹੈ?
ਬਹੁਤ ਵਧੀਆ ਜੀ, ਤੁਸੀਂ ਸੁਣਾਓ।
ਹਾਊ ਯੂ ਫੀਲਿੰਗ?
ਫੀਲਿੰਗ ਬੈਟਰ ਦੈਨ ਯੈਸਟਰਡੇ?
ਦੈਟਸ ਵੈਰੀ ਗੁੱਡ ਵਾਸੂ ਜੀ।
ਹਾਂਜੀ,
ਚੰਗੀ ਗੱਲ।
ਹਾਊ ਆਰ ਯੂ ਫੀਲਿੰਗ ਵਿਜੇ?
ਆਈ ਐਮ ਫੀਲਿੰਗ ਗੁੱਡ ਟੂ ਹੀਅਰ ਦੈਟ ਯੂ ਆਰ ਫੀਲਿੰਗ ਬੈਟਰ।
ਓਏ ਹੋਏ ਹੋਏ,
ਹਾਂ
ਇੰਨੀ ਤਕੱਲਫ।
ਮੈਂ ਇਸ ਕਰਕੇ ਖੁਸ਼ ਹਾਂ ਕਿ ਤੁਸੀਂ ਖੁਸ਼ ਹੋ।
ਮੈਂ ਥੋੜ੍ਹਾ ਜਿਹਾ ਇਸ ਕਰਕੇ ਵੀ ਖੁਸ਼ ਹਾਂ ਵੀ ਫਰਾਈਡੇ ਆ ਗਿਆ।
ਵੀ ਫਰਾਈਡੇ ਆ ਗਿਆ, ਇਹ ਗੱਲ ਠੀਕ ਆ।
ਅੱਜ ਰੱਖੜੀ ਵੀ ਹੈ ਸਾਰਿਆਂ ਨੂੰ, ਰੱਖੜੀ
ਰੱਖੜੀ ਦੀਆਂ ਬਹੁਤ ਬਹੁਤ ਮੁਬਾਰਕਾਂ। ਹੁਣ ਫਰਾਈਡੇ 'ਤੇ ਇੰਨੀ ਖੁਸ਼ੀ ਹੁੰਦੀ, ਫਰਮਾਨ ਜਾਰੀ ਕਰ ਦਈਏ ਵੀ ਰੋਜ਼ ਹੀ ਫਰਾਈਡੇ ਹੋਊਗਾ। ਟਰੰਪ ਨੂੰ ਕਹਿ ਦਿੰਦੇ ਹਾਂ ਨਾ,
ਇਹ ਟਰੰਪ ਨੂੰ ਨਹੀਂ, ਕਾਰਨੀ ਨਾਲ ਗੱਲ ਕਰੋ,
ਕਾਰਨੀ ਤਾਂ ਕਿ ਫਰਮਾਨ 'ਚ
ਤੁਹਾਡੇ 'ਤੇ ਵੀ ਕੋਈ ਉਹਦਾ ਫਰਕ ਪਵੇ।
ਹਾਂ, ਕਿਉਂਕਿ ਜਿਹੜੇ ਟਰੰਪ ਦੇ ਫਰਮਾਨ ਨੇ, ਨਹੀਂ ਫਿਰ ਉਹ ਟਰੰਪ ਦੇ ਪੁੱਠੇ ਫਰਮਾਨਾਂ ਦਾ ਸਾਡੇ 'ਤੇ ਅਸਰ ਬਹੁਤ ਪੈ ਰਿਹਾ, ਟੈਰਿਫ ਵਗੈਰਾ ਦਾ। ਹਾਲਾਂਕਿ ਜੋ GDP ਦੇ ਨੰਬਰਸ ਅੱਜ ਸਟੈਟ ਕੈਨੇਡਾ ਨੇ ਜਾਰੀ ਕੀਤੇ ਨੇ ਵਾਸੂ ਜੀ, ਉਹਦੇ ਵਿੱਚ ਤਾਂ ਕੈਨੇਡੀਅਨ ਆਰਥਿਕਤਾ ਦੇ ਵਿੱਚ ਐਨੂਅਲਾਈਜ਼ਡ ਦਰ 'ਤੇ ਦੂਜੇ ਕੁਆਟਰ ਦੌਰਾਨ, ਸੋ ਅਪ੍ਰੈਲ ਮਈ ਜੂਨ ਵਾਲੇ 3 ਮਹੀਨਿਆਂ ਦੇ ਨੰਬਰ ਜੇ ਅਸੀਂ ਕੰਬਾਈਨ ਕਰਕੇ ਵੇਖ ਲਈਏ ਤਾਂ ਕੈਨੇਡੀਅਨ ਆਰਥਿਕਤਾ 3.3% ਦੀ ਦਰ 'ਤੇ ਗਰੋ ਕੀਤੀ ਆ। ਮਤਲਬ ਕਿ ਜੇ ਇੰਨੀ ਹੀ ਰਫ਼ਤਾਰ 'ਤੇ ਸਾਰਾ ਸਾਲ ਗਰੋਥ ਹੋਵੇ ਤਾਂ ਐਨੂਅਲਾਈਜ਼ਡ ਪੇਸ 'ਤੇ 3.3% ਦੀ ਗਰੋਥ ਰਹੀ ਹੈ ਸੈਕਿੰਡ ਕੁਆਟਰ ਦੇ ਵਿੱਚ। ਅਤੇ ਨਾਲ ਹੀ ਸਟੈਟ ਕੈਨੇਡਾ ਨੇ ਪਹਿਲੇ ਕੁਆਟਰ ਦੇ ਨੰਬਰਸ ਦੇ ਵਿੱਚ ਵੀ ਥੋੜ੍ਹੀ ਤਰਮੀਮ ਕੀਤੀ ਆ। ਅਤੇ ਪਹਿਲੇ ਕੁਆਟਰਸ ਦੇ ਨੰਬਰਸ ਦੇ ਵਿੱਚ ਰਿਵੀਜ਼ਨ ਕਰਨ ਦਾ ਮਤਲਬ ਇਹ ਹੋਇਆ ਕਿ ਜਿਹੜੇ ਇਸ ਸਾਲ ਦੇ ਪਹਿਲੇ 3 ਮਹੀਨੇ ਸੀ ਉਹਦੇ ਵਿੱਚ 0.3% ਦੀ ਗਰੋਥ ਹੋਈ। ਓਰੀਜਨਲੀ ਦੱਸਿਆ ਗਿਆ ਸੀ ਕਿ ਪਹਿਲੇ ਕੁਆਟਰ ਦੇ ਵਿੱਚ ਹਲਕੀ ਜਿਹੀ ਕੰਟਰੈਕਸ਼ਨ ਸੀ ਅਤੇ ਉਹ ਟੈਕਨੀਕਲ ਰਿਸੈਸ਼ਨ ਦੀਆਂ ਗੱਲਾਂ ਚੱਲੀਆਂ ਸੀ ਨਾ, ਕਿ ਪਿਛਲੇ ਸਾਲ ਦੇ ਅਖੀਰਲੇ 3 ਮਹੀਨੇ ਅਤੇ ਨਵੇਂ ਸਾਲ ਦੇ ਇਸ ਸਾਲ ਦੇ ਪਹਿਲੇ 3 ਮਹੀਨੇ ਆਹ ਦੋ ਕੁਆਟਰਸ ਲਗਾਤਾਰ ਕੰਟਰੈਕਸ਼ਨ ਵਾਲੇ ਸੀ, ਵੀ ਟੈਕਨੀਕਲ ਰਿਸੈਸ਼ਨ ਆ ਗਿਆ ਉਹਨੂੰ ਬੜੀ ਉਦੋਂ ਡਿਸਕਸ਼ਨ ਹੋਈ ਸੀ ਅਤੇ ਅਪ੍ਰੈਲ ਮਹੀਨੇ ਜਦੋਂ ਇਹ ਸਾਰੇ ਨੰਬਰ ਆਏ ਸੀ। ਪਰ ਹੁਣ ਸਟੈਟ ਕੈਨ ਨੇ ਰਿਵਾਈਜ਼ ਕਰਤਾ ਵੀ ਫਸਟ ਕੁਆਟਰ ਦੇ ਵਿੱਚ ਵੀ ਮਾਮੂਲੀ ਜਿਹੀ ਗਰੋਥ ਹੀ ਹੋਈ ਸੀ ਅਤੇ ਸੈਕਿੰਡ ਕੁਆਟਰ ਦੇ ਵਿੱਚ ਤਾਂ ਗਰੋਥ ਵਾਲੇ ਫੱਟੇ ਚੱਕਤੇ ਇਕੋਨਮੀ ਨੇ, ਸਟੈਟ ਕੈਨ ਦੇ ਨੰਬਰ ਇਹ ਕਹਿੰਦੇ ਆ।
ਸੋ ਐਨੂਅਲਾਈਜ਼ਡ ਬੇਸਿਸ ਤੇ ਕੁਆਟਰਲੀ ਬੇਸਿਸ ਦੋ ਅੱਡ ਅੱਡ ਡੇਟਾ ਸੈਟਸ ਨੇ। ਸੋ ਐਨੂਅਲਾਈਜ਼ਡ ਬੇਸਿਸ ਤੇ ਸੈਕਿੰਡ ਕੁਆਟਰ ਦੇ ਵਿੱਚ ਜਿਵੇਂ ਤੁਸੀਂ ਮੈਂਸ਼ਨ ਕੀਤਾ, ਇਕੋਨਮੀ ਗਰੋ ਕੀਤੀ 3.3% ਤੇ ਸੈਕਿੰਡ ਕੁਆਟਰ ਐਨੂਅਲਾਈਜ਼ਡ ਬੇਸਿਸ। ਜਿਹੜਾ ਪਹਿਲਾ ਕੁਆਟਰ ਸੀ ਉਹਦੇ ਵਿੱਚ ਨੰਬਰਸ ਐਨੂਅਲਾਈਜ਼ਡ ਬੇਸਿਸ ਤੇ ਆਏ ਸਨ ਕਿ 0.1% ਦੀ ਕੰਟਰੈਕਸ਼ਨ ਹੋਈ ਆ। ਉਹਨੂੰ ਹੁਣ ਅਸੀਂ ਰਿਵਾਈਜ਼ ਕਰ ਦਿੱਤਾ ਕਿ ਜੀ ਐਨੂਅਲਾਈਜ਼ਡ ਬੇਸਿਸ ਤੇ ਵੀ ਕੰਟਰੈਕਸ਼ਨ ਨਹੀਂ ਸੀ ਹੋਈ, 0.3% ਦੀ ਗਰੋਥ ਹੋਈ ਸੀ ਪਹਿਲੇ ਕੁਆਟਰ ਦੇ ਵਿੱਚ ਐਨੂਅਲਾਈਜ਼ਡ ਬੇਸਿਸ ਤੇ। ਦਿਸ ਇਜ਼ ਐਨੂਅਲਾਈਜ਼ਡ। ਜੇ ਕੁਆਟਰਲੀ ਬੇਸਿਸ ਤੇ ਗੱਲ ਕਰੀਏ
ਜੀ,
ਤਾਂ ਪਹਿਲੇ ਕੁਆਟਰ ਦੇ ਵਿੱਚ ਕਿਹਾ ਗਿਆ ਸੀ ਕਿ ਸਾਡੀ ਇਕੋਨਮੀ ਫਲੈਟ ਲਾਈਨ ਰਹੀ, ਕਿ 0% ਰਹੀ, ਨਾ ਗਰੋਥ ਹੋਈ ਨਾ ਕੰਟਰੈਕਸ਼ਨ ਹੋਈ। ਹੁਣ ਉਹਨੂੰ ਵੀ ਰਿਵਾਈਜ਼ ਅਪ ਕੀਤਾ ਹੈ, 0.1% ਗਰੋਥ ਹੋਈ ਪਹਿਲੇ ਕੁਆਟਰ ਦੇ ਵਿੱਚ ਕੁਆਟਰਲੀ ਬੇਸਿਸ ਤੇ ਵੀ। ਤੇ ਸੈਕਿੰਡ ਕੁਆਟਰ ਦੇ ਜਿਹੜੇ ਕੁਆਟਰਲੀ ਬੇਸਿਸ ਤੇ ਨੰਬਰ ਨੇ ਉਹ ਦੱਸਦੇ ਨੇ ਕਿ ਦੂਜੇ ਕੁਆਟਰ ਸਾਡੀ ਜਿਹੜੀ ਇਕੋਨਮੀ ਆ 0.8% ਗਰੋ ਕੀਤੀ ਆ।
ਇਕੱਲੇ ਸਿਰਫ ਜੇ ਸਿਰਫ ਕੁਆਟਰਲੀ ਗਰੋਥ ਦੇਖੀ,
ਹਾਂਜੀ,
ਜੇ ਉਹਨੂੰ ਤੁਸੀਂ ਐਕਸਟ੍ਰਾਪੋਲੇਟ ਕਰਦੇ ਹੋ
ਐਨੂਅਲਾਈਜ਼ਡ ਬੇਸਿਸ ਤੇ, ਫਿਰ ਉਹ 3.3% ਆ
ਜੀ।
ਸੋ ਇਹਦਾ ਮਤਲਬ ਇਹ ਆ ਕਿ ਜਿਹੜਾ ਉਹ ਟੈਕਨੀਕਲ ਰਿਸੈਸ਼ਨ ਵਾਲੀ ਗੱਲ ਚੱਲੀ ਸੀ
ਜੀ ਜੀ,
ਉਹ ਬਿਲਕੁਲ ਸਿਰੇ ਤੋਂ ਹੀ ਹੁਣ ਖਾਰਜ ਹੋ ਗਈ ਹੈ,
ਖਾਰਜ ਹੋ ਗਈ ਹੈ
ਕਿ ਟੈਕਨੀਕਲ ਰਿਸੈਸ਼ਨ ਸੱਚੀ ਮੁੱਚੀ ਕੈਨੇਡਾ ਦੇ ਵਿੱਚ ਨਹੀਂ ਸੀ।
ਸੋ ਸਵਾਲ ਵਾਸੂ ਜੀ ਇਹ ਆਉਂਦਾ ਵੀ ਜੇ ਹੁਣ ਇਹ ਗਰੋਥ ਸੈਕਿੰਡ ਕੁਆਟਰ ਦੇ ਵਿੱਚ ਐਨੂਅਲਾਈਜ਼ਡ ਬੇਸਿਸ ਤੇ 3.3% ਦੀ ਰਹੀ, ਜੇ ਤੁਸੀਂ ਇਕੱਲਾ ਜੂਨ ਦਾ ਮਹੀਨਾ ਹੀ ਦੇਖ ਲਓ,
ਹਾਂਜੀ,
ਇਕੱਲੇ ਜੂਨ ਦੇ ਮਹੀਨੇ ਦੇ ਵਿੱਚ ਵੀ ਜਿਹੜੀ ਗਰੋਥ ਹੈ ਉਹ 0.3% ਰਹੀ ਹੈ ਜਸਟ ਇਨ ਦੈਟ ਮੰਥ ਅਲੋਨ। ਇਹਦੇ ਪਿੱਛੇ ਕਾਰਨ ਕੀ ਨੇ?
ਇਹਦੇ 'ਚ ਪਹਿਲਾਂ ਫੋਰਕਾਸਟ ਇਹ ਸੀ, ਪਹਿਲਾਂ ਜਿਹੜੇ ਪ੍ਰੀਲਿਮਿਨਰੀ ਨੰਬਰ ਆਏ ਸੀ ਕਿ 0.2% ਗਰੋਥ ਹੋਏਗੀ
ਜੀ ਜੀ
ਜੂਨ ਦੇ ਵਿੱਚ, ਉਸ ਤੋਂ ਵੀ ਜ਼ਿਆਦਾ, ਸੋ 0.3% ਦਰਜ ਹੋਈ ਹੈ। ਅਤੇ ਜੁਲਾਈ ਦੇ ਜਿਹੜੇ ਪ੍ਰੀਲਿਮਿਨਰੀ ਐਸਟੀਮੇਟਸ ਨੇ
ਜੀ,
ਉਹ ਇਹ ਕਹਿ ਰਹੇ ਨੇ ਵੀ ਜੁਲਾਈ ਦੇ ਵਿੱਚ ਸ਼ਾਇਦ ਕੋਈ ਗਰੋਥ ਨਾ ਹੋਈ ਹੋਵੇ, ਵੀ 0% ਰਹੇ ਸ਼ਾਇਦ।
ਸੋ ਡੋਮੈਸਟਿਕ ਕੰਜ਼ੰਪਸ਼ਨ ਅਤੇ ਜਿਹੜਾ ਐਕਸਪੈਂਡੀਚਰ ਪੈਟਰਨ ਹੈਗਾ ਕੈਨੇਡਾ ਦੇ ਵਿੱਚ, ਸੋ ਡੋਮੈਸਟਿਕ ਕੰਜ਼ੰਪਸ਼ਨ ਇਸ ਵੇਲੇ ਮਜ਼ਬੂਤ ਦੱਸੀ ਗਈ ਹੈ, ਕੰਜ਼ਿਊਮਰ ਸਪੈਂਡਿੰਗ ਜ਼ਿਆਦਾ ਹੈ, ਬਿਜ਼ਨਸ ਇਨਵੈਸਟਮੈਂਟ ਉਹਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ।
ਸੋ ਜਿਹੜੇ ਪ੍ਰਮੁੱਖ ਕਾਰਨ ਨੇ ਉਹ ਸਭ ਤੋਂ ਵੱਡਾ ਕਾਰਨ ਹੈ ਕਿ ਐਕਸਪੋਰਟਸ ਦੇ ਵਿੱਚ ਵਾਧਾ ਹੋਇਆ, ਦੂਸਰਾ ਹੈ ਕਿ ਜਿਹੜੀ ਫਾਈਨਲ ਡੋਮੈਸਟਿਕ ਡਿਮਾਂਡ ਹੈ ਜਿਹਦੇ ਵਿੱਚ ਕੈਪੀਟਲ ਸਪੈਂਡਿੰਗ ਅਤੇ ਕੰਜ਼ਿਊਮਰ ਐਕਸਪੈਂਡੀਚਰ ਦੋਨੋਂ ਸ਼ਾਮਲ ਨੇ, ਉਹ ਦੋਨਾਂ ਦੇ ਵਿੱਚ ਵਾਧਾ ਹੋਇਆ। ਸੋ ਜੇ ਆਪਾਂ ਪਹਿਲਾਂ ਐਕਸਪੋਰਟਸ ਦੀ ਗੱਲ ਕਰੀਏ ਤੇ ਉਹ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਰਿਹਾ ਕਿ ਆਊਟਬਾਊਂਡ ਸ਼ਿਪਮੈਂਟ ਸਾਡੀਆਂ ਸੈਕਿੰਡ ਕੁਆਟਰ ਦੇ ਵਿੱਚ 3.6% ਵਧੀਆਂ ਨੇ, ਅਤੇ ਇਹ ਪਿਛਲੇ 3 ਸਾਲਾਂ ਦੇ ਵਿੱਚ ਇਹ ਫਾਸਟੈਸਟ ਰੇਟ ਆਫ ਗਰੋਥ ਹੈ ਫੋਰ ਐਕਸਪੋਰਟਸ।
ਅੱਛਾ, ਹੁਣ ਜਿੱਥੇ ਇਹ ਚੀਜ਼ ਇੱਕ ਕਿ ਜਿਹੜੀਆਂ ਆਊਟਬਾਊਂਡ ਸ਼ਿਪਮੈਂਟਸ ਵਧੀਆਂ, ਇਹ ਇੱਕ ਕਹਿ ਲਓ ਤਸੱਲੀ ਦੇਣ ਵਾਲੀ ਗੱਲ ਆ, ਪਰ ਸ਼ਿਪਮੈਂਟਸ ਕਿਹੜੀ ਚੀਜ਼ ਦੀਆਂ ਵਧੀਆਂ ਅਤੇ ਜੋ ਇਸ ਵੇਲੇ ਚੱਲ ਰਿਹਾ ਅਤੇ ਜੋ ਅੱਗੇ ਭਵਿੱਖ 'ਚ ਨਜ਼ਰ ਆ ਰਿਹਾ, ਉਹ ਇੱਕ ਚਿੰਤਾ ਦਾ ਵਿਸ਼ਾ ਵੀ ਆ ਕਿ ਜਿਹੜਾ ਆਟੋ ਸੈਕਟਰ ਦੀਆਂ ਐਕਸਪੋਰਟਸ ਸੀਗੀਆਂ, ਐਕਸਪੋਰਟਸ ਵਧੇ ਸੈਕਿੰਡ ਕੁਆਟਰ 'ਚ ਆਟੋ ਸੈਕਟਰ ਦੇ, ਅਤੇ ਇਸ ਵੇਲੇ ਅਮਰੀਕਾ ਵਾਲੇ ਜਿਹੜੇ ਟੈਰਿਫਸ ਨੇ, ਅਤੇ ਟਰੰਪ ਨੇ ਕਿਹਾ ਕਿ ਜੀ 1 ਜਨਵਰੀ 2027, ਜੋ ਕਿ ਬੜੀ ਦੂਰ ਹੈ ਅਜੇ, ਕਿ ਉਦੋਂ ਅਸੀਂ ਕੈਨੇਡੀਅਨ ਗੱਡੀਆਂ ਦੇ ਉੱਪਰ ਲੱਗਣ ਵਾਲਾ ਅਤੇ ਆਟੋ ਪਾਰਟਸ 'ਤੇ ਲੱਗਣ ਵਾਲਾ ਟੈਰਿਫ 50% ਕਰ ਦੇਣਾ, ਉਹਦਾ ਫਿਰ ਮਤਲਬ ਇਹ ਹੈ ਕਿ ਫਿਰ ਤਾਂ ਜਿਹੜੇ ਜਿਹੜਾ ਇੱਕ ਕੰਟਰੀਬਿਊਟਿੰਗ ਫੈਕਟਰ ਰਿਹਾ ਸੈਕਿੰਡ ਗਰੋਥ ਦੇ, ਸੈਕਿੰਡ ਕੁਆਟਰ ਦੇ ਵਿੱਚ ਗਰੋਥ ਦਾ, ਉਹਦੇ ਉੱਪਰ ਹੀ ਹੁਣ ਸਵਾਲੀਆ ਨਿਸ਼ਾਨ ਲੱਗੇ ਹੋਏ ਨੇ ਟੈਰਿਫ ਪਾਲਿਸੀ ਕਰਕੇ।
ਅਤੇ ਸੈਕਿੰਡ ਕੁਆਟਰ ਦੇ ਵਿੱਚ ਜਿਹੜੀ ਆਟੋ ਸੈਕਟਰ ਦੇ ਵਿੱਚ ਗਰੋਥ ਹੋਈ ਹੈ, ਸੋ ਉਹ ਪੈਸੇਂਜਰ ਕਾਰਸ ਅਤੇ ਲਾਈਟ ਟਰੱਕ ਸੈਕਟਰ ਦੇ ਵਿੱਚ ਹੋਈ, ਅਤੇ 27% ਵਾਧਾ ਹੋਇਆ, ਅਤੇ ਉਹਦਾ ਰੀਜ਼ਨ ਵੀ ਇਹ ਦੱਸਿਆ ਗਿਆ ਕਿ ਇਸ ਤੋਂ ਪਿਛਲੇ ਜਿਹੜੇ 2 ਕੁਆਟਰ ਸਨ ਉਹਨਾਂ ਦੇ ਵਿੱਚ ਇਹ ਐਕਸਪੋਰਟ ਘਟੀ
ਸੀ,
ਅਤੇ ਉਹਦੇ ਨਾਲ ਜਦੋਂ ਆਪਾਂ ਕੰਪੇਅਰ ਕਰਦੇ ਹਾਂ, ਸੋ ਇੱਕ ਬੇਸਿਕਲੀ ਰੀਬਾਊਂਡ ਹੋਇਆ ਪਿਛਲੇ 2 ਕੁਆਟਰਸ ਦਾ, ਸੋ ਇੱਦਾਂ ਨਹੀਂ ਹੈ ਕਿ ਵੀ ਇਹ ਬਹੁਤ ਜ਼ਿਆਦਾ ਕੋਈ ਆਪਣੇ ਆਪਣੇ ਪੱਧਰ 'ਤੇ ਹੀ ਕੋਈ ਵਾਧਾ ਹੋ ਗਿਆ, ਸੋ ਇਟ ਵਾਜ਼ ਅ ਰੀਬਾਊਂਡ ਕਿ ਪਿਛਲੇ 2 ਕੁਆਟਰਸ ਦੇ ਵਿੱਚ ਜਿਹੜੀਆਂ ਐਕਸਪੋਰਟਸ ਘਟੀਆਂ, ਉਸ ਤੋਂ ਬਾਅਦ ਫਿਰ ਸੈਕਿੰਡ ਕੁਆਟਰ ਦੇ ਵਿੱਚ 27% ਦਾ ਇਜ਼ਾਫਾ ਹੋਇਆ, ਅਤੇ ਇਹ ਜਿਹੜਾ ਨੰਬਰ ਹੈ ਇਹ ਸਸਟੇਨੇਬਲ ਲੱਗਦਾ ਨਹੀਂ,
ਸਸਟੇਨੇਬਲ ਨਹੀਂ ਲੱਗਦਾ,
ਵਾਲੇ ਕੁਆਟਰਸ ਦੇ ਵਿੱਚ ਇਹ 27% ਗਰੋਥ ਨਹੀਂ ਕਰੇਗਾ,
27% ਗਰੋ ਨਹੀਂ ਕਰੇਗਾ, ਕਿਉਂਕਿ ਪਹਿਲਾਂ ਤਾਂ ਪੈਂਟ ਅਪ ਡਿਮਾਂਡ ਦੀ ਗੱਲ ਸੀ, ਦੂਜਾ ਜੇ ਸੱਚੀ ਟੈਰਿਫ ਅਤੇ ਟ੍ਰੇਡ ਵਾਰ ਇਸੇ ਤਰ੍ਹਾਂ ਜਾਰੀ ਰਹਿੰਦੇ ਨੇ ਤਾਂ ਉਸਨੇ ਸਗੋਂ ਆਟੋ ਸੈਕਟਰ ਦੀ ਤਾਂ ਵਾਰ ਵਾਰ ਗੱਲ ਹੁੰਦੀ ਆ ਅਮੰਗ ਅਦਰ ਥਿੰਗਸ, ਕਿ ਆਟੋ ਸੈਕਟਰ ਨੂੰ ਹੀ ਤਾਂ ਟਰੰਪ ਟੈਰਿਫ ਦੀ ਚੁੰਬਕ ਨਾਲ ਅਮਰੀਕਾ 'ਚ ਖਿੱਚਣਾ ਚਾਹੁੰਦੇ ਆ, ਕਿ ਜਿਹੜੇ ਪਲਾਂਟ ਇੱਥੇ ਲੱਗੇ ਹੋਏ ਨੇ ਕੈਨੇਡਾ 'ਚ, ਟਰੰਪ ਕਿੰਨੀ ਵਾਰ ਕਹਿ ਚੁੱਕਿਆ ਕਿ ਸਾਨੂੰ ਕੈਨੇਡਾ ਤੋਂ ਗੱਡੀਆਂ ਨਹੀਂ ਚਾਹੀਦੀਆਂ, ਅਸੀਂ ਚਾਹੁੰਦੇ ਹਾਂ ਗੱਡੀਆਂ ਇੱਥੇ ਅਮਰੀਕਾ 'ਚ ਬਣਨ,
ਅਤੇ ਉਹ ਕਹਿੰਦੇ ਵੀ ਜਿਸ ਅਮਰੀਕਾ ਜਾ ਕੇ ਬਣਾਉਂਗੇ ਤਾਂ 0% ਟੈਰਿਫ, ਅਤੇ ਜੇ ਕੈਨੇਡਾ 'ਚ ਬਣਾਉਂਗੇ ਤਾਂ 50% ਲਗਾਵਾਂਗਾ।
ਈਵਨ ਪਿਛਲੇ ਦਿਨਾਂ ਦੇ ਵਿੱਚ ਜਿਹੜੀ, ਚਲੋ ਅੱਗੇ ਜਾ ਕੇ ਆਪਾਂ ਟ੍ਰੇਡ ਡੀਲ ਨਾਲ ਸੰਬੰਧਿਤ ਕੁਝ ਗੱਲਾਂ ਵੀ ਕਰਨੀਆਂ, ਕਲੈਪਸ ਹੋਈ ਟ੍ਰੇਡ ਡੀਲ ਨਾਲ ਸੰਬੰਧਿਤ, ਉਦੋਂ ਇਹ ਗੱਲਾਂ ਵੀ ਤਾਂ ਸਾਹਮਣੇ ਆਈਆਂ ਸੀ ਨਾ ਕਿ ਜਿਹੜੇ ਆਟੋ ਸੈਕਟਰ ਦੇ ਵਿੱਚ ਮੈਨੂਫੈਕਚਰਰਸ ਨੇ ਜਿਹੜੇ ਕੈਨੇਡਾ 'ਚ ਓਪਰੇਟ ਕਰਦੇ ਨੇ, ਉਹਨਾਂ ਨੇ ਇਹ ਕਿਹਾ ਸੀ ਵੀ ਜੇ ਤੁਸੀਂ 15% ਦਾ ਟੈਰਿਫ ਵੀ ਮਨਜ਼ੂਰ ਕਰ ਲਿਆ ਤਾਂ ਵੀ ਆਟੋ ਸੈਕਟਰ ਵਾਸਤੇ ਕੈਨੇਡਾ ਦੇ ਵਿੱਚ ਸਸਟੇਨ ਕਰਨਾ ਮੁਸ਼ਕਲ ਹੋ ਜਾਏਗਾ, ਕਿ ਜਿਹੜੇ ਮਾਡਲ 'ਤੇ ਅਸੀਂ ਕੰਮ ਕਰ ਰਹੇ ਹਾਂ ਉਹ ਤਾਂ ਅਸੀਂ ਕਰ ਲਾਂਗੇ, ਪਰ ਜਦੋਂ ਉਸ ਮਾਡਲ ਨੂੰ ਰੀਡਿਵੈਲਪ ਕਰਨਾ, ਨਵਾਂ ਮਾਡਲ ਕੋਈ ਤਿਆਰ ਕਰਨਾ, ਵੀ ਫਿਰ ਅਸੀਂ ਇੱਥੇ ਨਹੀਂ ਰੀਟੂਲਿੰਗ ਕਰਨੀ, ਫਿਰ ਅਸੀਂ ਅਮਰੀਕਾ ਹੀ ਚਲੇ ਜਾਵਾਂਗੇ। ਸੋ ਉਹ ਜਿਹੜਾ ਖਤਰਾ ਹੈ, ਦਿਸ ਇਜ਼ ਅ ਵੈਰੀ ਰੀਅਲ ਥ੍ਰੈਟ ਟੂ ਦੀ ਆਟੋ ਸੈਕਟਰ, ਜੋ ਕਿ ਇਸ ਟ੍ਰੇਡ ਵਾਰ ਦੇ ਵਿੱਚ ਬਣਿਆ ਹੋਇਆ। ਅੱਛਾ ਬਸ ਜੀ, ਫਿਰ ਜੀ ਫਾਈਨਲ ਡੋਮੈਸਟਿਕ ਡਿਮਾਂਡ ਹੈ ਜਿਹੜੀ ਕਿ ਜਿੰਨੀ ਵੀ ਕੰਜਮਪਸ਼ਨ ਹੁੰਦੀ ਹੈ ਮੁਲਕ ਦੇ ਵਿੱਚ ਅਤੇ ਪਲੱਸ ਕੈਪੀਟਲ ਸਪੈਂਡਿੰਗ ਹੁੰਦੀ ਆ, ਉਹਦਾ ਜਿਹੜਾ ਸਮ ਟੋਟਲ ਹੁੰਦਾ ਇਹ, ਉਹਦੇ ਵਿੱਚ ਵੀ ਸੈਕਿੰਡ ਕੁਆਟਰ ਦੇ ਵਿੱਚ 1% ਦਾ ਰੀਬਾਊਂਡ ਦੇਖਿਆ ਗਿਆ।
ਯਾ, ਅਤੇ ਪਹਿਲੇ ਕੁਆਟਰ ਵਿੱਚ ਥੋੜ੍ਹੀ ਜਿਹੀ ਕੰਟਰੈਕਸ਼ਨ ਹੋਈ ਸੀ ਇਹਦੇ ਵਿੱਚ ਵੀ, ਅਤੇ ਪਿਛਲੇ ਕਈ ਕੁਆਟਰਸ ਤੋਂ ਇਹਦੇ ਵਿੱਚ ਕੋਈ ਗਰੋਥ ਬਹੁਤੀ ਦਰਜ ਹੋਈ ਨਹੀਂ
ਜੀ,
ਸੋ ਸੈਕਿੰਡ ਕੁਆਟਰ ਦੇ ਵਿੱਚ ਫਾਈਨਲ ਡੋਮੈਸਟਿਕ ਡਿਮਾਂਡ ਦਾ ਵਧਣਾ ਇੱਕ ਚੰਗਾ ਸੰਕੇਤ ਹੈ ਇਕਾਨਮੀ ਵਾਸਤੇ, ਅਤੇ ਇਸ ਨੰਬਰ ਨੂੰ ਬਹੁਤ ਕਲੋਜ਼ਲੀ ਫੋਲੋ ਕੀਤਾ ਜਾਂਦਾ ਹੈ ਇਕਾਨਮਿਸਟ ਵੱਲੋਂ
ਜੀ।
ਸੋ ਇਹਦੇ ਜਿਹੜੇ ਕੰਪੋਨੈਂਟਸ ਨੇ ਕੰਜ਼ਮਪਸ਼ਨ, ਸੋ ਉਹਨੂੰ ਟੈਕਨੀਕਲੀ ਹਾਊਸ ਹੋਲਡ ਫਾਈਨਲ ਕੰਜ਼ਮਪਸ਼ਨ ਐਕਸਪੈਂਡੀਚਰ ਕਹਿੰਦੇ ਨੇ
ਜੀ,
ਇਹਦੇ ਵਿੱਚ ਸੈਕਿੰਡ ਕੁਆਟਰ ਦੇ ਵਿੱਚ 0.8% ਗਰੋਥ ਹੋਈ ਹੈ, ਅਤੇ ਬਿਜ਼ਨਸ ਇਨਵੈਸਟਮੈਂਟ ਦੇ ਵਿੱਚ 2.3% ਗਰੋਥ ਹੋਈ ਹੈ
ਜੀ
ਸੈਕਿੰਡ ਕੁਆਟਰ ਦੇ ਵਿੱਚ, ਅਤੇ ਇਹ ਪਹਿਲੇ ਕੁਆਟਰ ਦੇ ਵਿੱਚ 1.3% ਘਟੀ ਸੀ ਬਿਜ਼ਨਸ ਇਨਵੈਸਟਮੈਂਟ
ਜੀ,
ਜਿਹਦੇ ਵਿੱਚ ਹੁਣ 2.3% ਦਾ ਇਜ਼ਾਫਾ ਹੋਇਆ, ਅਤੇ ਪਿਛਲੇ 1.5 ਸਾਲ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਬਿਜ਼ਨਸ ਇਨਵੈਸਟਮੈਂਟ ਦੇ ਵਿੱਚ ਵਾਧਾ ਹੋਇਆ ਹੋਵੇ।
ਸੋ ਹੁਣ ਤੁਸੀਂ ਇਹ ਦੇਖੋ ਕਿ ਇਹਨੂੰ ਫਿਰ ਇਹ ਇੱਦਾਂ ਕਿਹਾ ਜਾ ਸਕਦਾ ਕਿ ਜੋ ਸਰਕਾਰ ਨੇ ਨੀਤੀਆਂ ਲਾਗੂ ਕੀਤੀਆਂ ਨੇ ਕਿ ਉਹ ਹੌਲੀ ਹੌਲੀ ਅਸਰ ਦਿਖਾ ਰਹੀਆਂ ਨੇ, ਬਾਵਜੂਦ ਇਸ ਦੇ ਕਿ ਟੈਰਿਫਸ ਵਾਲਾ ਜਿਹੜਾ ਇੱਕ ਖਤਰਾ ਹੈ ਜਾਂ ਟੈਰਿਫਸ ਵਾਲਾ ਜੋ ਇੱਕ ਸੰਕਟ ਹੈ ਉਹ ਤਾਂ ਪਿਛਲੇ ਹੁਣ ਕਈ ਸਮੇਂ ਤੋਂ ਮੰਡਰਾ ਰਿਹਾ। ਇਹ ਨੰਬਰ ਜੇ ਇਸ ਗੱਲ ਵੱਲ ਹਾਮੀ ਭਰਦੇ ਨੇ ਵੀ ਸੋ ਫਾਰ ਟੈਰਿਫਸ ਦਾ ਜੋ ਵੀ ਅਸਰ ਹੋਇਆ ਉਹ ਕੈਨੇਡੀਅਨ ਇਕਾਨਮੀ ਉਹ ਝਟਕੇ ਐਬਜ਼ੋਰਬ ਕਰਨ ਦੇ ਵਿੱਚ ਹਜੇ ਤੱਕ ਸਮਰੱਥ ਰਹੀ ਹੈ।
ਤੁਸੀਂ ਜਦੋਂ ਸ਼ੁਰੂਆਤ ਕੀਤੀ ਗੱਲਬਾਤ ਦੀ, ਤੁਸੀਂ ਜ਼ਿਕਰ ਕਰ ਰਹੇ ਸੀ ਵੀ ਐਨੂਲਾਈਜ਼ ਬੇਸਿਸ 'ਤੇ ਸੈਕਿੰਡ ਕੁਆਟਰ ਵਿੱਚ 3.3% ਗਰੋਥ ਹੋਈ ਹੈ, ਉਸ ਵੇਲੇ ਮੈਂ ਨਾਲ ਦੇ ਨਾਲ ਚੈੱਕ ਕਰ ਰਿਹਾ ਸੀ ਮਾਰਕ ਕਾਰਨੀ ਦਾ ਸੋਸ਼ਲ ਮੀਡੀਆ
ਜੀ,
ਮੈਨੂੰ ਸੀ ਵੀ ਉਹਨਾਂ ਨੇ ਹੁਣ ਤੱਕ ਪੋਸਟ ਪਾ ਦਿੱਤੀ ਹੋਣੀ ਹੈ ਵੀ ਦੇਖੋ ਚਿੰਤਾ ਨਾ ਕਰੋ ਵੀ ਟੈਰਿਫ
ਸਾਡੀ
ਆਲ ਇਜ਼ ਵੈਲ, ਸਾਡੀ ਇਕਾਨਮੀ ਬਹੁਤ ਵਧੀਆ ਵੈਦਰ ਕਰ ਰਹੀ ਹੈ, ਬਟ ਉਹਨਾਂ ਨੇ ਅਜੇ ਤੱਕ ਕੋਈ ਪੋਸਟ ਪਾਈ ਨਹੀਂ।
ਜਸਟਿਨ ਟਰੂਡੋ ਕਰ ਦਿੰਦੇ ਸੀ ਅਜਿਹਾ ਕੰਮ,
ਮਾਰਕ ਕਾਰਨੀ ਵੀ ਪਹਿਲਾਂ ਕਰਦੇ ਰਹੇ ਨੇ, ਅੱਜ ਮੈਨੂੰ ਲੱਗਦਾ ਕਿਤੇ ਹੋਰ ਵਿਅਸਤ ਹੋਣਗੇ, ਯੂਰਪ ਬਾਰੇ ਸੋਚਦੇ ਹੋਣੇ,
ਉੱਧਰ ਜਾਣਾ, ਹਾਂ ਸਮਾਨ ਪੈਕ ਕਰਦੇ,
ਹਾਂ ਬੈਗ ਪੈਕ ਕਰ।
ਅੱਛਾ ਵਾਸੂ ਜੀ, ਇੱਕ ਨਾ ਹੋਰ ਨੰਬਰਸ ਗੱਲ ਆਏ ਨੇ ਜਿਹੜਾ ਕੈਨੇਡਾ ਦਾ ਕਰੰਟ ਅਕਾਊਂਟ ਦਾ ਬੈਲੈਂਸ ਆ।
ਹਾਂਜੀ,
ਕਰੰਟ ਅਕਾਊਂਟ ਪਿਛਲੇ, ਸੋ ਕਰੰਟ ਅਕਾਊਂਟ ਬੇਸਿਕਲੀ
ਜੇ ਉਸ ਤੋਂ ਪਹਿਲਾਂ ਦੋ ਨੰਬਰ ਜੀਡੀਪੀ ਬਾਰੇ, ਸੋ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜੀ ਸਰਕਾਰ ਦੀ ਕੈਪੀਟਲ ਸਪੈਂਡਿੰਗ ਆ
ਜੀ
ਉਹ ਪਿਛਲੇ ਕੁਆਟਰ ਤੋਂ ਘੱਟ ਰਹੀ ਹੈ, ਸੈਕਿੰਡ ਕੁਆਟਰ ਦੇ ਵਿੱਚ ਵੀ ਉਹ 2.9% ਘਟੀ, ਜੋ ਸਰਕਾਰ ਵੱਲੋਂ ਐਸੈਟਸ ਬਿਲਡ ਕਰਨ ਵਾਸਤੇ ਪੈਸੇ ਖਰਚ ਕੀਤੇ ਜਾਂਦੇ ਨੇ, ਇਨਵੈਸਟ ਕੀਤੇ ਜਾਂਦੇ ਨੇ, ਪਹਿਲੇ ਕੁਆਟਰ ਦੇ ਵਿੱਚ 2.6% ਘਟੀ ਸੀ। ਫਿਰ ਇੱਕ ਨੰਬਰ ਜਿਹੜਾ ਪਿਛਲੇ ਅਸੀਂ ਕਾਫੀ ਸਮੇਂ ਤੋਂ ਇਮੀਗ੍ਰੇਸ਼ਨ ਨਾਲ ਜੋੜ ਕੇ ਦੇਖਦੇ ਹਾਂ, ਪਰ ਕੈਪੀਟਾ ਜੀਡੀਪੀ,
ਹਾਂਜੀ,
ਕਿ ਪਰ ਕੈਪੀਟਾ ਜੀਡੀਪੀ ਦਾ ਕੀ ਬਣਿਆ
ਜੀ।
ਸੋ ਸੈਕਿੰਡ ਕੁਆਟਰ ਦੇ ਵਿੱਚ ਪਰ ਕੈਪੀਟਾ ਜੀਡੀਪੀ 1% ਵਧੀ ਹੈ, ਇਹਦਾ ਰੀਜ਼ਨ ਇਹੀ ਹੈ ਕਿ ਪਾਪੂਲੇਸ਼ਨ ਜਿਹੜੀ ਗਰੋਥ ਹੈ ਉਹਦੇ ਵਿੱਚ ਗਿਰਾਵਟ ਆਈ ਹੈ। ਇਹ ਲਗਾਤਾਰ ਤੀਸਰਾ ਕੁਆਟਰ ਸੀ ਕਿ ਪਾਪੂਲੇਸ਼ਨ ਦੇ ਵਿੱਚ ਗਿਰਾਵਟ ਦਰਜ ਹੋਈ
ਜੀ।
ਸੋ ਜਿਹਦੇ ਕਰਕੇ ਪਰ ਕੈਪੀਟਾ GDP ਵਧੀ ਹੈ, ਅਤੇ ਇਹ ਸਟੈਂਡਰਡ ਆਫ ਲਿਵਿੰਗ ਦਾ ਬੜਾ ਵੱਡਾ ਇੱਕ ਇੰਡੀਕੇਟਰ ਹੁੰਦਾ।
ਬਿਲਕੁਲ ਸਹੀ ਗੱਲ ਹੈ।
ਅਤੇ ਉਸ ਤੋਂ ਬਾਅਦ ਵਿਜੇ ਜੀ ਇੱਕ ਇਹਦੇ ਨਾਲ ਜੁੜਦੀ ਗੱਲ ਇਹ ਵੀ ਹੈ ਕਿ ਰੋਇਟਰਸ ਵਾਲੇ ਉਹਨਾਂ ਦੇ ਕੋਲ ਜਿਹੜਾ 35 ਇਕੋਨੋਮਿਸਟ ਦਾ ਪੂਲ ਹੈ
ਜੀ,
ਉਹਨਾਂ ਨੇ ਹੁਣ ਇੱਕ ਸਰਵੇ ਕਰਾਇਆ ਅਤੇ ਉਹਦੇ ਵਿੱਚ ਸਾਰੇ ਦੇ ਸਾਰੇ ਇਕੋਨੋਮਿਸਟ ਉਹਨਾਂ ਦੇ ਕਹਿ ਰਹੇ ਨੇ ਕਿ 2 ਸਤੰਬਰ ਨੂੰ ਆਉਂਦੇ ਬੁੱਧਵਾਰ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਨੂੰ ਹੋਲਡ ਹੀ ਕਰੇਗਾ
ਜੀ,
ਅਤੇ ਅਗਲਾ ਵਾਧਾ ਜਿਹੜਾ ਕੋਈ ਇੰਟਰਸਟ ਵਿੱਚ ਜਾਂ ਜਿਹੜੀ ਕੋਈ ਛੇੜਛਾੜ ਆ ਵੀ ਵਾਧਾ ਜਾਂ ਘਾਟਾ, ਉਹ ਅਗਲੇ ਸਾਲ ਦੇ ਚੌਥੇ ਕੁਆਟਰ 'ਚ ਜਾ ਕੇ ਹੋਏਗਾ।
ਸੋ ਐਂਡ ਆਫ 2027 ਦੇ ਨੇੜੇ ਤੱਕ ਜਾ ਕੇ,
ਸੋ Q4 2027 ਦੇ ਵਿੱਚ ਉਹ ਕਹਿ ਰਹੇ ਨੇ ਕਿ 25 ਬੇਸਿਸ ਪੁਆਇੰਟਸ ਇੰਟਰਸਟ ਰੇਟ ਵਧਾਇਆ ਜਾਏਗਾ ਕਿ ਜਿਹੜਾ ਓਵਰਨਾਈਟ ਲੈਂਡਿੰਗ ਰੇਟ ਆ 2.5% ਹੋਏਗਾ। ਮਤਲਬ ਐਜ਼ ਆਫ ਟੂਡੇ
ਜੀ ਜੀ ਜੀ
ਇਕਨੋਮੀ ਨੂੰ ਦੇਖ ਕੇ, ਹਾਲ ਚਾਲ ਨੂੰ ਦੇਖ ਕੇ ਇਕਨੋਮਿਸਟ ਇਹ ਕਹਿ ਰਹੇ ਨੇ
ਕਿ ਘੱਟੋ ਘੱਟ 1.5 ਸਾਲ ਜਾਂ ਤਕਰੀਬਨ 1.5 ਸਾਲ ਇੰਟਰਸਟ ਰੇਟ ਨਾਲ ਛੇੜਛਾੜ ਕੀਤੇ ਜਾਣ ਦੇ ਕੋਈ ਆਸਾਰ ਐਜ਼ ਆਫ ਨਾਓ ਨਜ਼ਰ ਨਹੀਂ ਆਉਂਦੇ। ਇੱਕ ਯਾਰ ਇਹਦੇ ਵਿੱਚ ਨਾ ਇੰਟਰਸਟਿੰਗ ਗੱਲ ਇਹ ਵੀ ਹੈ, ਕੱਲ੍ਹ ਨਾ ਬੈਂਕ ਆਫ ਮੋਂਟਰੀਅਲ, ਰੋਇਲ ਬੈਂਕ, TD, 3 ਬੈਂਕਾਂ ਨੇ ਕੱਲ੍ਹ ਆਪਣੀਆਂ ਅਰਨਿੰਗਸ ਰਿਪੋਰਟ ਕੀਤੀਆਂ ਨੇ। ਅਰਨਿੰਗਸ ਉਹਨਾਂ ਦੀਆਂ ਬੜੀਆਂ ਜ਼ਬਰਦਸਤ ਰਹੀਆਂ, ਪੈਸੇ ਪੂਸੇ ਚੰਗੇ ਉਹਨਾਂ ਨੇ ਕਮਾਏ ਨੇ, ਮੁਨਾਫੇ ਵਧੇ ਨੇ, ਪਰ ਨਾਲ ਹੀ ਸਾਰਿਆਂ ਨੇ ਇਹ ਕਿਹਾ ਕਹਿੰਦੇ ਅਸੀਂ ਬੜੇ ਕੌਸ਼ੀਅਸਲੀ ਕੌਨਫੀਡੈਂਟ ਹਾਂ ਕਿ ਕੈਨੇਡੀਅਨ ਇਕੋਨਮੀ ਦੇ ਵਿੱਚ ਇਸ ਵੇਲੇ ਭਾਵੇਂ ਜੋ ਟ੍ਰੇਡ ਵਾਰ ਚੱਲ ਰਹੀ ਹੈ ਉਹਦੇ ਖਤਰੇ ਨੇ, ਉਹਦੇ ਬਾਵਜੂਦ ਕਿ ਕੈਨੇਡੀਅਨ ਇਕੋਨਮੀ ਦੇ ਵਿੱਚ ਇਸ ਵੇਲੇ ਦਮ ਹੈਗਾ, ਕੈਨੇਡੀਅਨ ਇਕੋਨਮੀ ਇਹਨਾਂ ਖਤਰਿਆਂ ਨੂੰ ਸਹੇੜ ਸਕਦੀ ਆ। ਇੱਕ ਬੈਂਕ ਦੇ ਜਿਹੜੇ ਚੀਫ ਨੇ ਉਹਨਾਂ ਨੇ ਤਾਂ ਇਹ ਗੱਲ ਵੀ ਆਖੀ ਆ ਕਿ ਜੇ ਕੈਨੇਡਾ ਆਪਣੀਆਂ ਟੈਕਸ ਦੀਆਂ ਨੀਤੀਆਂ ਨੂੰ ਥੋੜ੍ਹਾ ਜਿਹਾ ਤਬਦੀਲ ਕਰ ਲਵੇ, ਟੈਕਸ ਦੇ ਟੈਕਸ ਰਿਫੋਰਮ ਥੋੜ੍ਹਾ ਅਜਿਹਾ ਹੋਵੇ ਤਾਂ ਕਿ ਇਨਵੈਸਟਮੈਂਟ ਇੱਥੇ ਜ਼ਿਆਦਾ ਆ ਸਕੇ, ਇਨਵੈਸਟਰਸ ਇੱਥੇ ਅਟਰੈਕਟ ਹੋਣ, ਅਤੇ ਫਿਰ ਕੈਨੇਡੀਅਨ ਇਕੋਨਮੀ ਵਾਸਤੇ ਇੱਕ ਬਹੁਤ ਵਧੀਆ ਰਾਹ ਖੁੱਲ੍ਹ ਸਕਦਾ। ਸੋ ਇਹ ਜੇ ਮੇਜਰ ਬੈਂਕਸ ਦੇ ਜਿਹੜੇ ਮੁਖੀ ਨੇ ਆਪਣੀਆਂ ਅਰਨਿੰਗਸ ਰਿਪੋਰਟਸ ਦੇ ਨਾਲ ਨਾਲ ਜੇ ਟੈਰਿਫ ਅਤੇ ਟ੍ਰੇਡ ਵਾਰ ਚੱਲਦੇ ਦੌਰਾਨ ਵੀ ਇਹ ਗੱਲ ਕਹਿੰਦੇ ਆ ਕਿ ਕੈਨੇਡੀਅਨ ਇਕੋਨਮੀ ਨੂੰ ਲੈ ਕੇ ਉਹ ਆਸਵੰਦ ਨੇ, ਅਤੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬੜਾ ਦਿਲਚਸਪ ਸੰਕੇਤ ਆ।
ਵੀਰੇ ਜੀ ਤੁਸੀਂ ਸੋਚ ਕੇ ਦੇਖੋ ਕਿ ਅਸੀਂ ਪਿਛਲੇ 1.5-1.5 ਸਾਲ ਤੋਂ ਅਜੇ ਗੱਲ ਹੀ ਕਰਨੀ ਸ਼ੁਰੂ ਕੀਤੀ ਆ ਕਿ ਅਸੀਂ ਆਪਣੇ ਨੈਚੁਰਲ ਰਿਸੋਰਸਿਸ ਨੂੰ ਡਿਵੈਲਪ ਕਰਾਂਗੇ, ਅਸੀਂ ਆਪਣੀ ਟ੍ਰੇਡ ਨੂੰ ਡਾਈਵਰਸੀਫਾਈ ਕਰਾਂਗੇ, ਅਸੀਂ ਇਨਵੈਸਟਮੈਂਟ ਨੂੰ ਹੋਰ ਇਨਵਾਈਟ ਕਰਾਂਗੇ, ਉਹਦੇ ਵਾਸਤੇ ਇੱਥੇ ਮਾਹੌਲ ਬਣਾਵਾਂਗੇ। ਅਜੇ ਅਸੀਂ ਮਾਹੌਲ ਬਣਿਆ ਨਹੀਂ, ਅਜੇ ਅਸੀਂ ਮਾਹੌਲ ਬਣਾਉਣ ਦੀ ਗੱਲ ਕਰਨੀ ਹੀ ਸ਼ੁਰੂ ਕੀਤੀ ਹੈ ਅਜੇ, ਅਤੇ ਉਹਦੇ ਨਾਲ ਹੀ ਜਿਹੜੇ ਇੰਡੀਕੇਟਰਸ ਨੇ ਇਕੋਨਮੀ ਦੇ ਉਹਨਾਂ 'ਚ ਮੂੜਾ ਪੈਣਾ ਸ਼ੁਰੂ ਹੋ ਗਿਆ,
ਮਾਰਕੀਟ ਸੈਂਟੀਮੈਂਟ 'ਤੇ ਚੱਲਦੀ ਹੈ।
ਬਿਲਕੁਲ, ਸੋ ਇਸੇ ਕਰਕੇ ਸਾਰੇ ਬੈਂਕਸ ਵੀ ਇਹ ਕਹਿ ਰਹੇ ਨੇ ਦੇ ਆਰ ਕੌਸ਼ੀਅਸਲੀ ਆਪਟੀਮਿਸਟਿਕ ਅਬਾਊਟ ਦਾ ਇਕੋਨਮੀ। ਪੂਰਾ ਵਿਸ਼ਵ ਉਹਦਾ ਇੰਟਰਸਟ ਕੈਨੇਡਾ ਦੇ ਵਿੱਚ ਬਹੁਤ ਵਧਿਆ ਹੋਇਆ ਇਸ ਵੇਲੇ। ਹੁਣ ਇਹਦੇ ਨਾਲ ਸਾਨੂੰ ਪ੍ਰੈਕਟੀਕਲੀ ਹੁਣ ਬਹੁਤ ਸਾਰੇ ਮੈਸੇਜ ਆਲਰੇਡੀ ਆ ਰਹੇ ਨੇ ਕਿ ਵੀ ਸਟੈਟ ਕੈਨ ਦੇ ਨੰਬਰ ਜਿਹੜੇ ਨੇ ਉਹ ਗਰਾਊਂਡ ਰਿਐਲਿਟੀ ਤੋਂ ਬੜੇ ਵੱਖਰੇ ਲੱਗਦੇ ਨੇ, ਕਿਉਂਕਿ ਪਹਿਲੀ ਗੱਲ ਹੀ ਆਪਾਂ ਇੱਥੋਂ ਸ਼ੁਰੂ ਕੀਤੀ ਹੈ ਵੀ ਟੈਕਨੀਕਲ ਰਿਸੈਸ਼ਨ ਨਹੀਂ ਹੈ, ਵੀ ਉਹ ਖਾਰਜ ਹੋ ਗਈ ਗੱਲ ਪੂਰੀ, ਵੀ ਕੋਈ ਉਹਦਾ ਵੀ ਨਾ ਐਨੋਲਾਈਜ਼ ਬੇਸਿਸ 'ਤੇ ਨਾ ਕੁਆਰਟਰਲੀ ਬੇਸਿਸ 'ਤੇ ਕੋਈ ਟੈਕਨੀਕਲ ਰਿਸੈਸ਼ਨ ਸੀ। ਮੈਸੇਜ ਨਾਲ ਦੇ ਨਾਲ ਉਦੋਂ ਹੀ ਆਉਣੇ ਸ਼ੁਰੂ ਹੋ ਗਏ ਕਿ ਵੀ ਸਟੈਟ ਕੈਨ ਜੋ ਮਰਜ਼ੀ ਕਹੀ ਜਾਏ, ਜ਼ਮੀਨੀ ਹਕੀਕਤ ਬਹੁਤ ਵੱਖਰੀ ਹੈ। ਹੁਣ ਪ੍ਰੈਕਟੀਕਲੀ ਸਾਨੂੰ ਕੱਢਣ ਪਾਉਣ ਕੁਝ ਮਿਲਦਾ ਕਿ ਨਹੀਂ
ਜੀ,
ਪਰ ਗੱਲਬਾਤ ਜੀ ਸ਼ੁਰੂ ਕਰਕੇ ਮਾਹੌਲ ਜ਼ਿਆਦਾ ਬਣ ਗਿਆ।
ਤੁਸੀਂ ਇਹ ਦੇਖੋ
ਇੰਡੀਕੇਟਰਸ ਜਿਹੜੇ ਨੇ ਉਹ ਸਹੀ ਵਾਲੇ ਪਾਸੇ ਜਾਣੇ ਸ਼ੁਰੂ ਹੋ ਗਏ ਨੇ। ਤੁਸੀਂ ਇਹ ਸੋਚ ਕੇ ਦੇਖੋ ਜੇ ਅਸੀਂ ਪਿਛਲੇ 10 ਸਾਲਾਂ ਦੇ ਵਿੱਚ
ਜੇ ਕੰਮ ਕੀਤਾ ਹੁੰਦਾ,
ਜੇ ਮਾੜਾ ਮੋਟਾ ਕੰਮ ਵੀ ਕੀਤਾ ਹੁੰਦਾ ਨਾ,
ਸਹੀ ਗੱਲ ਆ,
ਨੈਚੁਰਲ ਰਿਸੋਰਸਿਸ ਬਾਰੇ, ਇਨਵੈਸਟਮੈਂਟ ਬਾਰੇ, ਅਸੀਂ ਆਪਣੀ ਡਾਈਵਰਸੀਫਿਕੇਸ਼ਨ ਬਾਰੇ ਥੋੜ੍ਹੀ ਬਹੁਤ ਗੱਲ ਹੀ ਕੀਤੀ ਹੁੰਦੀ, ਆਪਣੀ ਆਪਣੇ ਬਟੂਏ ਬਾਰੇ, ਆਪਣੀ ਜੇਬ ਬਾਰੇ, ਆਪਣੇ ਫਾਈਨੈਂਸਿਸ ਬਾਰੇ ਥੋੜ੍ਹਾ ਜਿਹਾ ਸੋਚਿਆ ਹੀ ਹੁੰਦਾ, ਅਸੀਂ ਕਿੱਥੇ ਹੋ ਸਕਦੇ ਸੀ।
ਸਹੀ ਗੱਲ ਹੈ, ਜੋ ਵਾਸੂ ਜੀ ਜਿਹੜਾ ਲਾਸਟ ਡੈਕੇਡ ਕਹਿੰਦੇ ਨੇ ਨਾ ਪਿਛਲਾ,
ਐਵੇਂ ਨਹੀਂ ਕਹਿੰਦੇ,
ਉਹ ਐਵੇਂ ਨਹੀਂ ਕਹਿੰਦੇ, ਹਰ ਪਾਸਿਓਂ ਕੰਮ ਨਿਕੰਮਾ ਰਿਹਾ। ਇਕੋਨਮੀ ਨੂੰ ਪ੍ਰੋਪ ਅਪ ਕਰਨ ਲਈ ਇਮੀਗ੍ਰੇਸ਼ਨ ਵਧਾਈ, ਇਮੀਗ੍ਰੇਸ਼ਨ ਵੀ ਇਹੋ ਜਿਹੀ ਵਧਾਈ ਕਿ ਉਹਦੇ ਵਿੱਚ ਕੁਆਂਟਿਟੀ ਹੀ ਸੀ, ਕੁਆਲਿਟੀ ਨਹੀਂ ਸੀ, ਉਹਦੇ ਕਰਕੇ ਜਿਹੜੀਆਂ ਪ੍ਰੋਬਲਮਸ ਆਈਆਂ ਉਹ ਕਿਸੇ ਤੋਂ ਭੁੱਲੀਆਂ ਨਹੀਂ, ਉਹਦੇ ਵਿੱਚੋਂ ਜਿਹੜੀਆਂ ਕਈ ਪ੍ਰੋਬਲਮਸ ਨੇ ਅਜੇ ਵੀ ਐਗਜ਼ਿਸਟ ਕਰਦੀਆਂ ਨੇ।
ਇਨਫਰਾਸਟ੍ਰਕਚਰ ਬਿਲਡ ਕੀਤਾ ਨਹੀਂ,
ਇਨਫਰਾਸਟ੍ਰਕਚਰ ਬਿਲਡ ਕੋਈ ਕੀਤਾ ਨਹੀਂ, ਅਤੇ ਜਿਹੜੇ ਕੋਈ ਆਮਦਨ ਦੇ ਸਰੋਤ ਪੈਦਾ ਕਰਨੇ ਸੀ ਉਹ ਕੀਤੇ ਕੋਈ ਨਹੀਂ, ਖਰਚੇ ਮਣਾ ਮੁਹੀ ਵਧਾ ਲਏ, ਡੈਫੀਸਿਟਸ ਕਿੱਥੇ ਦੇ ਕਿੱਥੇ ਚਲੇ ਗਏ ਨੇ। ਪਰ ਹੁਣ ਕੀ ਹੌਲੀ ਹੌਲੀ ਦੇਖੋ, ਇੱਕ ਨਾ ਜਿਹੜੀ ਆ ਟ੍ਰੈਂਡ ਦੀ ਗੱਲ ਆ, ਇਹਦੇ 'ਚ ਇਹ ਗੱਲ ਆ ਵੀ ਮੰਨ ਲਓ ਇੱਕ ਬੰਦਾ ਸੀ ਉਹ ਕਦੇ ਪੜ੍ਹਿਆ ਨਹੀਂ ਸੀ, ਉਹ ਅੰਗੂਠਾ ਲਗਾਉਂਦਾ ਸੀ, ਉਹ 1.5-1.5 ਸਾਲ ਤੁਸੀਂ ਉਹਨੂੰ ਪੜ੍ਹਾਉਣਾ ਸ਼ੁਰੂ ਕਰਤਾ, ਹੁਣ ਉਹ ਹੌਲੀ ਹੌਲੀ ਆਪਣਾ ਨਾਮ ਲਿਖ ਲੈਂਦਾ, ਤਾਂ ਤੁਸੀਂ ਕਹੋਗੇ ਦੇਖੋ ਕਿੰਨੀ ਤਬਦੀਲੀ ਆ ਗਈ ਕਿ ਕਿੱਥੇ ਅੰਗੂਠਾ ਲਾਉਂਦਾ ਸੀ, ਹੁਣ ਜਦੋਂ ਬੈਂਕ ਤੋਂ ਆਪਣੇ ਪੈਸੇ ਕਢਾਉਣ ਜਾਂਦਾ ਜਾਂ ਜਮ੍ਹਾਂ ਕਰਾਉਣ ਜਾਂਦਾ ਤਾਂ ਆਪਣਾ ਨਾਮ ਲਿਖ ਲੈਂਦਾ ਪੈੱਨ ਨਾਲ। ਹੁਣ ਇਹਨੂੰ ਕੋਈ ਇਹ ਕਹੇ ਵੀ ਨਹੀਂ ਯਾਰ ਤੁਸੀਂ ਇਹਨੂੰ ਇੰਨੀ ਵਧਾ ਚੜਾ ਕੇ ਨਾ ਗੱਲ ਕਹੋ, ਇਹਨੇ ਕਿਹੜਾ ਕਿਤਾਬਾਂ ਪੜ੍ਹ ਲੈਣੀਆਂ ਹਜੇ, ਪਰ ਟ੍ਰੈਂਡ ਦੀ ਗੱਲ ਆ, ਟ੍ਰੈਂਡ ਲਾਈਨ ਹੁਣ ਸ਼ਿਫਟ ਹੋਣੀ ਸ਼ੁਰੂ ਹੋ ਗਈ।
ਤੁਸੀਂ ਇੰਟਰਸਟਿੰਗ ਗੱਲ ਕਰਤੀ ਵਿਜੇ ਜੀ, ਸੋ ਤੁਸੀਂ ਦੇਖੋ ਕਿ ਹੁਣ ਲੋਕ ਕਹਿੰਦੇ ਨਾ ਵੀ ਜਿਹੜੇ ਸਟੈਟ ਕੈਨ ਦੇ ਨੰਬਰਸ ਨੇ ਜ਼ਮੀਨੀ ਹਕੀਕਤ ਤੋਂ ਵੱਖਰੇ ਨੇ, ਮੈਨੂੰ ਇੰਡੀਆ ਦਾ ਪੱਕਾ ਪਤਾ ਕਿ ਇੰਡੀਆ ਦੇ ਵਿੱਚ ਜਿਹੜਾ ਕੋਈ ਬੰਦਾ ਆਪਣੇ ਸਾਈਨ ਵੀ ਕਰ ਲੈਂਦਾ, ਆਪਣਾ ਨਾਂ ਲਿਖ ਲੈਂਦਾ
ਜੀ ਜੀ,
ਉਹਨੂੰ ਲਿਟਰੇਟ ਮੰਨਿਆ ਜਾਂਦਾ।
ਹਾਂ ਯੈਸ,
ਕਿ ਇਹ ਪੜ੍ਹਿਆ ਲਿਖਿਆ,
ਪੜ੍ਹਿਆ ਲਿਖਿਆ,
ਤੇ ਉਹ ਲਿਟਰੇਸੀ ਦੇ ਨੰਬਰਸ ਦੇ ਵਿੱਚ ਉਹਨੂੰ ਕਾਊਂਟ ਕੀਤਾ ਜਾਂਦਾ।
ਹਾਂ ਯੈਸ,
ਜਿਹੜਾ ਅੰਗੂਠਾ ਛਾਪ ਹੈ ਉਹਨੂੰ ਨਹੀਂ ਕਹਿੰਦੇ।
ਹਾਂ,
ਹੁਣ ਜਿਵੇਂ ਤੁਸੀਂ ਆਪ ਹੀ ਕਿਹਾ ਵੀ ਜਿਹੜਾ ਬੰਦਾ ਆਪਣਾ ਨਾਂ ਲਿਖ ਕੇ ਸਾਈਨ ਕਰ ਲੈਂਦਾ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹਨੂੰ ਕਿਤਾਬ ਵੀ ਪੜ੍ਹਨੀ ਆਉਂਦੀ ਆ,
ਜਾਂ ਕਿਤਾਬ ਲਿਖ ਸਕਦਾ,
ਜਾਂ ਲਿਖ ਸਕਦਾ, ਜਾਂ ਈਵਨ ਉਹਨੂੰ ਕਿਤਾਬ ਦੀ ਜ਼ਰੂਰੀ ਨਹੀਂ, ਉਹਨੂੰ ਪੜ੍ਹਨੀ ਵੀ ਆਉਂਦੀ ਹੋਵੇ ਕਿ ਜੇ ਉਹ ਆਪਣੇ ਸਾਈਨ ਕਰ ਲੈਂਦਾ, ਇਟ ਡਜ਼ ਨਾਟ ਮੀਨ ਕਿ ਉਹ ਪੜ੍ਹਿਆ ਲਿਖਿਆ ਹੈ।
ਜੀ ਜੀ,
ਪਰ ਉਹ ਲਿਟਰੇਸੀ ਦੇ ਨੰਬਰਸ ਦੇ ਵਿੱਚ ਆ ਜਾਂਦਾ,
ਉਹਦੇ ਚ ਆ ਜਾਂਦਾ।
ਸੋ ਸਟੈਟ ਕਹਿਣ ਦੇ ਵੀ ਨੰਬਰ ਜਿਹੜੇ ਸਟੈਟਿਸਟਿਕਸ ਜਿਹੜੇ ਨੇ, ਦੈਟਸ ਹਾਊ ਦੇ ਵਰਡ
ਇਸੇ ਤਰ੍ਹਾਂ ਕੰਮ ਕਰਦੇ ਆ। ਅੱਛਾ, ਇੱਕ ਨਾ ਵਾਸਤੇ ਜੇ ਨੰਬਰਸ ਹੋ ਰਹੇ, ਆਪਾਂ ਕਰੰਟ ਅਕਾਊਂਟ ਦੀ ਗੱਲ ਕੁਇਕਲੀ ਕਰ ਲਈਏ। ਸੋ ਕਰੰਟ ਅਕਾਊਂਟਸ ਤੇ ਆਮ ਤੌਰ ਤੇ ਗੱਲ ਹੁੰਦੀ ਹੈ ਟ੍ਰੇਡ ਸਰਪਲਸ ਜਾਂ ਟ੍ਰੇਡ ਡੈਫਿਸਿਟ ਦੀ।
ਹਾਂਜੀ,
ਟ੍ਰੇਡ ਸਰਪਲਸ ਤੇ ਟ੍ਰੇਡ ਡੈਫਿਸਿਟ ਕੀ ਹੁੰਦਾ ਵੀ ਤੁਸੀਂ ਇਹ ਲੇਖਾ ਜੋਖਾ ਆਪਾਂ ਲਾਉਂਦੇ ਹਾਂ ਵੀ ਗੁੱਡਸ ਐਂਡ ਸਰਵਿਸਿਜ਼ ਕਿੰਨੀਆਂ ਵੇਚੀਆਂ ਤੇ ਕਿੰਨੀਆਂ ਬਾਹਰੋਂ ਖਰੀਦੀਆਂ। ਜੇ ਤੁਸੀਂ ਜ਼ਿਆਦਾ ਗੁੱਡਸ ਐਂਡ ਸਰਵਿਸਿਜ਼ ਵੇਚੀਆਂ ਵਰਸਿਜ਼ ਘੱਟ ਖਰੀਦੀਆਂ, ਤੁਹਾਡਾ ਟ੍ਰੇਡ ਸਰਪਲਸ ਆ। ਜੇ ਇਹ ਤੋਂ ਉਲਟ ਹੋਵੇ ਤੁਹਾਡਾ ਟ੍ਰੇਡ ਡੈਫਿਸਿਟ ਆ।
ਯਾ, ਸੋ ਟ੍ਰੇਡ ਸਰਪਲਸ ਦੇ ਵਿੱਚ ਗੁੱਡਸ ਹੀ ਆਉਂਦੀਆਂ, ਸਰਵਿਸਿਜ਼ ਨਹੀਂ ਆਪਾਂ ਕਾਊਂਟ ਕਰਦੇ। ਸੋ ਉਹਨੂੰ ਜੇ ਕਰੰਟ ਅਕਾਊਂਟ ਦੇ ਵਿੱਚ ਆਪਾਂ ਕਹਿ ਲਓ ਵੀ ਨਾਲ ਸਰਵਿਸਿਜ਼ ਜੋੜ ਲੈਂਦੇ ਹਾਂ ਤੇ ਨਾਲ ਜਿਹੜੀਆਂ ਹੋਰ ਟ੍ਰਾਂਸਫਰਸ ਨੇ ਉਹਨਾਂ ਨੂੰ ਜੋੜ ਲੈਂਦੇ ਹਾਂ,
ਜਿਹੜੇ ਮੁਨਾਫੇ ਨੇ।
ਹਾਂ, ਇਸ ਤੋਂ ਵੱਡਾ ਜਿਹੜਾ ਨੰਬਰ ਆ ਉਹ ਬੈਲੈਂਸ ਆਫ ਪੇਮੈਂਟਸ, ਉਹਦੇ ਵਿੱਚ ਦੋ ਚਾਰ ਚੀਜ਼ਾਂ ਹੋਰ ਜੋੜ,
ਉਹਦੇ ਦੋ ਚਾਰ ਚੀਜ਼ਾਂ ਹੋਰ ਆ ਗਈਆਂ। ਜਿਹੜਾ ਕਰੰਟ ਅਕਾਊਂਟ ਦਾ ਬੈਲੈਂਸ ਹੈ, ਕੈਨੇਡਾ ਦਾ ਪਹਿਲੀ ਵਾਰੀ ਪਿਛਲੇ 4 ਸਾਲਾਂ ਦੇ ਵਿੱਚ ਸਰਪਲਸ ਦੇ ਵਿੱਚ ਗਿਆ। ਸੈਕਿੰਡ ਕੁਆਟਰ ਦੇ ਨੰਬਰਸ ਨੇ ਇਹ ਵੀ, ਜਿਹੜੇ ਸੈਕਿੰਡ ਕੁਆਟਰ ਦੇ ਵਿੱਚ ਇਕਨੋਮੀ ਦੇ ਵਿੱਚ ਵੀ ਹੁਣ ਐਨੂਅਲਾਈਜ਼ਡ ਦਰ ਤੇ ਗਰੋਥ ਹੋਈ ਆ। ਸੈਕਿੰਡ ਕੁਆਟਰ ਦੇ ਵਿੱਚ ਕਰੰਟ ਅਕਾਊਂਟ ਦਾ ਸਰਪਲਸ 8.84 ਬਿਲੀਅਨ ਡਾਲਰ ਰਿਹਾ ਹੈ। ਫਸਟ ਕੁਆਟਰ ਦੇ ਵਿੱਚ ਇਹ 8.31 ਬਿਲੀਅਨ ਦਾ ਡੈਫਿਸਿਟ ਸੀ। ਸੋ ਜਿਹੜੇ ਇਹ ਕਰੰਟ ਅਕਾਊਂਟ ਦੇ ਬੈਲੈਂਸਿਸ ਨੇ, ਇਹਦੇ ਵਿੱਚ ਹੁੰਦਾ ਕੀ ਆ ਕਿ ਇੱਕ ਤਾਂ ਆਹੀ ਕਿ ਤੁਸੀਂ ਜਿਹੜਾ ਜਿਹੜੇ ਤੁਹਾਡੇ ਕ੍ਰੋਸ ਬਾਰਡਰ ਗਲੋਬਲ ਜਿਹੜੀਆਂ ਵੀ ਕੋਈ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੇ, ਇੰਕਲੂਡਿੰਗ ਫਿਜ਼ੀਕਲ ਗੁੱਡਸ, ਇੰਕਲੂਡਿੰਗ ਸਰਵਿਸ ਇੰਡਸਟਰੀ, ਇੰਕਲੂਡਿੰਗ ਇਨਵੈਸਟਮੈਂਟ ਇਨਕਮ ਤੇ ਕਈ
ਹੋਰ ਟ੍ਰਾਂਸਫਰ
ਮਨੀ ਟ੍ਰਾਂਸਫਰਸ ਨੇ। ਹੁਣ ਆਮ ਤੌਰ 'ਤੇ ਕਰੰਟ ਅਕਾਊਂਟ ਟ੍ਰਾਂਸਫਰ ਕਈ ਵਾਰੀ ਇਸ ਕਰਕੇ ਵੀ ਨੈਗੇਟਿਵ ਹੋ ਜਾਂਦਾ ਕਿ ਤੁਹਾਡੀ ਇਕਨੋਮੀ ਦੇ ਵਿੱਚ ਗਰੋਥ ਤੇ ਹੋਈ ਪਰ ਜਿਹੜੇ ਉਹਦੇ ਇਨਕਮ ਹੋਈ, ਡਿਵੀਡੈਂਡਸ ਹੋਏ, ਉਹ ਡਿਵੀਡੈਂਡ ਤੁਸੀਂ ਕੋਈ ਬਾਹਰਲੇ ਇਨਵੈਸਟਰ ਸੀ, ਕੰਪਨੀਆਂ ਨੇ ਉਹਨਾਂ ਨੂੰ ਪੇ ਕੀਤੇ, ਸੋ ਉਹ ਤੁਹਾਡਾ ਕਰੰਟ ਅਕਾਊਂਟ ਟ੍ਰਾਂਸਫਰ ਨੂੰ ਨੈਗੇਟਿਵਲੀ ਇੰਪੈਕਟ ਕਰਦਾ। ਪਰ ਪਿਛਲੇ 4 ਸਾਲਾਂ 'ਚ ਪਹਿਲੀ ਵਾਰ ਕੈਨੇਡਾ ਦਾ ਕਰੰਟ ਅਕਾਊਂਟ ਵੀ ਸਰਪਲਸ ਦਰਜ ਕੀਤਾ, ਉਹ ਵੀ ਲਗਭਗ 9 ਬਿਲੀਅਨ ਡਾਲਰ ਦਾ ਸਰਪਲਸ।
ਸੋ ਮਤਲਬ ਜੇ ਆਪਾਂ ਨੂੰ ਬਿਲਕੁਲ ਹੀ ਕਹਿ ਲਓ ਸਿੰਪਲੀਫਾਈ ਕਰਕੇ ਸਮਝੀਏ ਕਿ ਜਿਹੜੇ ਪੈਸੇ ਕੈਨੇਡਾ ਦੇ ਵਿੱਚ ਆ ਰਹੇ ਨੇ ਤੇ ਜਿਹੜੇ ਪੈਸੇ ਕੈਨੇਡਾ ਦੇ ਵਿੱਚੋਂ ਬਾਹਰ
ਜਾ ਰਹੇ ਨੇ,
ਆਉਣ ਵਾਲੇ ਜ਼ਿਆਦਾ ਨੇ,
ਆਉਣ ਵਾਲੇ ਜ਼ਿਆਦਾ,
ਸਰਪਲਸ ਹੈ ਆਪਣਾ
ਜੀ
ਕਿ ਪੈਸੇ ਆ ਰਹੇ ਨੇ ਜਾਂ ਘੱਟ ਰਹੇ ਨੇ।
ਪਰ ਬੀਸੀ ਕੰਜ਼ਰਵੇਟਿਵ ਪਾਰਟੀ ਦਾ ਹਾਲ ਇਹ ਨਹੀਂ ਹੈ ਬਸ,
ਉਹ ਤਾਂ ਜਾ ਹੀ ਰਹੇ ਨੇ।
ਬੀਸੀ ਕੰਜ਼ਰਵੇਟਿਵ ਪਾਰਟੀ ਦੇ ਪੈਸੇ ਵੀ ਜਾ ਰਹੇ ਨੇ ਤੇ ਮੈਂਬਰ ਵੀ ਜਾ ਰਹੇ ਨੇ,
ਜਾ ਰਹੇ ਨੇ ਤੇ ਜਾ ਰਹੇ ਨੇ
ਤੇ ਜਾ ਰਹੇ ਨੇ ਤੇ ਅੱਜ ਕੌਣ ਜਾਏਗਾ ਤੇ ਵੀਕਐਂਡ ਤੇ ਕੌਣ ਜਾਏਗਾ, ਸਵਾਲ ਤੇ ਇਹ ਬਣਿਆ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 17 ਮਿੰਟ ਪਹਿਲਾਂ ਸੋਸ਼ਲ ਮੀਡੀਆ ਤੇ
ਪੋਸਟ
ਪਾ ਦਿੱਤੀ ਹੈ ਜੀ, ਤੇ ਕੈਨੇਡਾ ਦੀ ਇਕਨੋਮੀ ਪੋਸਟ ਫਾਸਟੈਸਟ ਗਰੋਥ ਇਨ 3 ਈਅਰਸ। ਸੋ ਲੱਭ ਰਹੇ ਸੀ ਵੀ ਸਭ ਤੋਂ ਵਧੀਆ ਪੋਜ਼ਿਟਿਵ ਹੈਡਲਾਈਨ ਕਿਹਨੇ ਲਿਖੀ ਆ, ਸੋ ਫਾਈਨੈਂਸ਼ੀਅਲ ਪੋਸਟ ਨੇ ਲਿਖੀ ਆ ਤੇ ਉਹਨਾਂ ਦੀ ਫਿਰ ਉਹਨਾਂ ਨੇ ਸਕਰੀਨਸ਼ਾਟ ਪਾ ਦਿੱਤੀ ਹੈ ਸੋਸ਼ਲ ਮੀਡੀਆ ਤੇ। ਮੈਂ ਵੀ ਅੱਧਾ ਕੁ ਘੰਟਾ ਪਹਿਲਾਂ ਹੀ ਚੈੱਕ ਕੀਤਾ
ਜੀ ਜੀ,
ਤੇ ਇਹਨਾਂ ਨੇ 17 ਮਿੰਟ ਪਹਿਲਾਂ
ਜਦ ਤੁਸੀਂ ਚੈੱਕ ਕਰ ਰਹੇ ਸੀ ਉਦੋਂ ਉਹ ਹੈਡਲਾਈਨ
ਲੱਭ ਰਹੀ ਸੀ
ਜੀ ਜੀ,
ਹੁਣ ਲੱਭ ਗਈ,
ਲੱਭ ਗਈ ਹੈ। ਅੱਛਾ ਵਾਸੂ ਜੀ, ਬੀਸੀ ਕੰਜ਼ਰਵੇਟਿਵਸ ਦੇ ਵਿੱਚੋਂ ਇੱਕ ਹੋਰ MLA ਕੱਲ ਪਾਰਟੀ ਛੱਡ ਗਏ ਨੇ। ਹੁਣ ਸਵਾਲ ਇਹ ਬਣਿਆ ਵੀ ਅੱਜ ਕੌਣ ਜਾਂਦਾ, ਤੇ ਸੋਮਵਾਰ ਨੂੰ ਰਿਚਮੰਡ ਦੇ ਵਿੱਚ ਬੀਸੀ ਕੰਜ਼ਰਵੇਟਿਵ ਦੀ ਹੈਗੀ ਕੌਕਸ ਮੀਟਿੰਗ, ਜਿੰਨੇ ਵੀ ਬੀਸੀ ਕੰਜ਼ਰਵੇਟਿਵ ਦੇ MLAs ਨੇ ਉਹਨਾਂ ਨੇ ਮਿਲਣਾ ਹੈ, ਤੇ ਉਹ ਤੋਂ ਪਹਿਲਾਂ ਇਹ ਦੱਸਿਆ ਜਾ ਰਿਹਾ ਜਾਂ ਇਹ ਸੰਕੇਤ ਨੇ ਵੀ ਕੁਝ ਹੋਰ, ਕਈ ਹੋਰ ਜਾਣੇ ਛੱਡ ਸਕਦੇ ਆ। ਸੋ ਵੀਕਐਂਡ ਤੇ ਵੀ ਕੀ ਕੁਝ ਰੈਜ਼ਿਗਨੇਸ਼ਨ ਹੋਣਗੇ ਜਾਂ ਸੋਮਵਾਰ ਸਵੇਰੇ ਹੀ ਜਾਂ ਅੱਜ, ਇਸ ਗੱਲ ਦਾ ਖੁਲਾਸਾ ਕੀਤਾ ਜਾਂਦਾ ਕਿਉਂਕਿ ਸੋਮਵਾਰ ਵਾਲੀ ਉਹ ਮੀਟਿੰਗ ਹੈਗੀ ਸਵੇਰੇ 9 ਵਜੇ। ਦੇਖੋ, ਇਸ ਤੋਂ ਪਹਿਲਾਂ ਵੀ ਜਿਹੜੇ MLAs ਨੇ ਪਾਰਟੀ ਛੱਡੀ ਆ, ਜਿਹੜੇ ਕਿ ਹੁਣ 5 ਜਾਣੇ ਆਪਾਂ ਕੱਲ੍ਹ ਗੱਲ ਕੀਤੀ ਸੀ, 14 ਅਗਸਤ ਤੋਂ ਲੈ ਕੇ ਕੱਲ੍ਹ ਆਪਣੇ ਗੱਲ ਕਰਨ ਤੱਕ 5 MLA ਪਾਰਟੀ ਛੱਡ ਚੁੱਕੇ ਸੀ। ਉਸ ਗਿਣਤੀ ਦੇ ਵਿੱਚ ਹੁਣ ਇੱਕ ਹੋਰ ਨਾਮ ਐਡ ਹੋ ਗਿਆ ਹੈ, ਬਰੂਸ ਬੈਨਮੈਨ ਦਾ। ਸੋ ਹੁਣ 14 ਅਗਸਤ ਤੋਂ ਲੈ ਕੇ ਹੁਣ ਤੱਕ 6 ਜਣਿਆਂ ਨੇ ਪਾਰਟੀ ਛੱਡੀ ਆ, 1 ਨੇ ਆਪਣੀ ਸੀਟ ਰਿਜ਼ਾਈਨ ਕੀਤੀ ਆ
ਜੀ,
ਜਿਹੜੇ ਕਿ ਰੀਅਨ ਗੈਸਪਰ ਐਬਟਸਫਰਡ ਵਾਲੇ। ਸੋ ਜਿਹੜੇ 7 ਮੈਂਬਰ ਹੁਣੇ ਬਾਹਰ ਹੋ ਗਏ ਵਾਸੂ ਜੀ, ਜਿਹੜੀ ਹਰ MLA ਵਾਸਤੇ ਫੰਡਿੰਗ ਵੀ ਮਿਲਦੀ ਆ ਪਾਰਟੀ ਨੂੰ, ਉਹ ਵੀ ਜਾਂਦੀ ਲੱਗੀ ਆ। ਮੈਂ ਤਕਰੀਬਨ $7 ਲੱਖ ਦਾ ਨੁਕਸਾਨ ਫੰਡਿੰਗ ਦਾ BC ਕੰਜ਼ਰਵੇਟਿਵਸ ਨੂੰ ਇਹਨਾਂ 7 ਮੈਂਬਰਸ ਦੇ ਜਾਣ ਕਰਕੇ ਹੁਣ, ਜਿਹਦਾ ਮਤਲਬ ਇਹ ਆ ਕਿ ਇਹਨਾਂ ਨੂੰ ਆਪਣੇ ਕਈ ਬੰਦੇ ਵਗੈਰਾ ਲੇਅ ਆਫ ਵੀ ਕਰਨੇ ਪੈਣਗੇ ਸਟਾਫ ਦੇ ਵਿੱਚੋਂ। ਅਤੇ ਜਿਹੜੇ ਮੈਂਬਰ ਨੇ ਕੱਲ੍ਹ ਅਸਤੀਫਾ ਦਿੱਤਾ, ਇਟ ਇਜ਼ ਕੁਆਇਟ ਇੰਟਰਸਟਿੰਗ ਐਂਡ ਕੁਆਇਟ ਸਿਗਨੀਫਿਕੈਂਟ ਕਿ ਬਰੂਸ ਬੈਨਮੈਨ ਐਬਟਸਫਰਡ ਵਾਲੇ MLA ਉਹ ਪਾਰਟੀ ਕੱਲ੍ਹ ਛੱਡ ਗਏ ਨੇ। ਅਤੇ ਬਰੂਸ ਬੈਨਮੈਨ ਉਹੀ ਨੇ ਜਦੋਂ ਇਹਨਾਂ ਨੇ 2023 ਦੇ ਵਿੱਚ ਪਾਰਟੀ ਜੁਆਇਨ ਕੀਤੀ ਸੀ, ਉਦੋਂ ਇਕੱਲੇ ਜੌਨ ਰਸਟੈਡ ਸੀਗੇ BC ਕੰਜ਼ਰਵੇਟਿਵਸ ਦੇ ਵਿੱਚ, ਇਹਨਾਂ ਦੇ ਆਉਣ ਨਾਲ BC ਕੰਜ਼ਰਵੇਟਿਵਸ ਨੂੰ ਅਫੀਸ਼ੀਅਲ ਪਾਰਟੀ ਦਾ ਦਰਜਾ ਮਿਲਿਆ ਸੀ।
ਯਾ, ਸੋ ਬਰੂਸ ਬੈਨਮੈਨ ਨੇ ਕੱਲ੍ਹ ਜਿਹੜਾ ਬਿਆਨ ਜਾਰੀ ਕੀਤਾ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਪਾਰਟੀ ਸ਼ੁਰੂ ਕੀਤੀ ਸੀ ਜੌਨ ਰਸਟੈਡ ਅਤੇ ਮੈਂ
ਜੀ,
ਕਹਿੰਦੇ ਉਦੋਂ ਅਸੀਂ ਸੋਚ ਕੇ ਸ਼ੁਰੂ ਕੀਤੀ ਸੀ ਕਿ ਪਾਰਟੀ ਨੂੰ ਅਸੀਂ ਇੱਕ ਫਿਸਕਲੀ ਰਿਸਪੋਂਸੀਬਲ ਪਾਰਟੀ ਬਣਾਵਾਂਗੇ ਅਤੇ ਅਸੀਂ ਇਕਨੋਮਿਕ ਇਸ਼ੂਜ਼ ਦੇ ਕਿ ਉਹਨਾਂ ਨੂੰ ਲੱਗੇ ਵੀ ਪਾਰਟੀ ਸਾਡੀਆਂ ਵੈਲਿਊਜ਼ ਦੇ ਨਾਲ ਮੇਲ ਖਾਂਦੀ ਹੈ। ਪਰ ਕਹਿੰਦੇ ਹੁਣ ਅਸੀਂ ਜੋ ਆਪਣੀ ਨਵੀਂ ਲੀਡਰ ਦੇ ਅਧੀਨ ਜੋ ਦੇਖਿਆ ਨਵਾਂ ਟ੍ਰੈਂਡ ਜੋ ਨਵੀਂ ਡਾਇਰੈਕਸ਼ਨ ਦੇਖੀ ਹੈ, ਪਾਰਟੀ ਦਾ ਟੈਂਟ ਤਾਂ ਕਹਿੰਦੇ ਹਰ ਰੋਜ਼ ਛੋਟਾ ਹੁੰਦਾ ਜਾ ਰਿਹਾ,
ਸੁੰਗੜਦਾ
ਜਾ ਰਿਹਾ। ਅਤੇ ਕਹਿੰਦੇ ਵੀ ਮੈਨੂੰ ਇੱਕ ਤੋਂ ਬਾਅਦ ਇੱਕ ਕਹਿੰਦੇ ਲੋਕ ਜਿਹਦੇ ਨਾਲ ਵੀ ਮੈਂ ਜਾ ਕੇ ਗੱਲ ਕਰਦਾ ਸਾਰੇ ਹੁਣ ਇਹ ਕਹਿ ਰਹੇ ਨੇ ਕਿ ਸਾਡੀ ਲੀਡਰ ਇਜ਼ ਅਨਇਲੈਕਟੇਬਲ, ਕਿ ਉਹ ਬੇਸਿਕਲੀ ਵੀ ਪ੍ਰੀਮੀਅਰ ਨਹੀਂ ਬਣ ਸਕਦੇ
ਜੀ,
ਅਨਇਲੈਕਟੇਬਲ ਹੋਣੇ ਕਿ MLA ਵੀ ਨਹੀਂ ਬਣ ਸਕਦੇ। ਸੋ ਉਹਨਾਂ ਨੇ ਅਨਇਲੈਕਟੇਬਲ ਸ਼ਬਦ ਇਸਤੇਮਾਲ ਕੀਤਾ ਵੀ ਉਹਨਾਂ ਨੂੰ ਲੋਕ ਪਸੰਦ ਨਹੀਂ ਕਰ ਰਹੇ, ਉਹਨਾਂ ਨੂੰ ਕੋਈ ਚੁਣੇਗਾ ਨਹੀਂ।
ਇਸ ਵੇਲੇ ਨਾ ਵਾਸੂ ਜੀ BC ਕੰਜ਼ਰਵੇਟਿਵਸ ਦੇ ਕਈ ਜਿਹੜੇ MLAs ਨੇ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਨਹੀਂ ਚੱਲ ਰਿਹਾ, ਛੁੱਟੀਆਂ 'ਤੇ ਨਹੀਂ ਕਹੀ ਜਾਣੇ, ਅਤੇ ਜਦੋਂ ਇਹ ਵੀ ਹੁਣ ਰਿਪੋਰਟਾਂ ਨੇ ਵੀ ਫੋਨ ਕਾਲਸ 'ਤੇ ਸਾਰੇ ਇੱਕ ਦੂਜੇ ਨਾਲ, ਕੋਈ ਛੁੱਟੀ 'ਤੇ ਬੈਠਾ, ਕੋਈ ਕਿਤੇ ਗਿਆ, ਝਟਕਾ ਬੜਿਆਂ ਨੂੰ ਸ਼ੌਕ ਬੜਾ ਲੱਗਿਆ ਵੀ ਆਹ ਹੋਈ ਕੀ ਜਾਂਦਾ ਵੀ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸਾਰੇ ਜਾਣੇ ਪਾਰਟੀ ਛੱਡੀ ਜਾ ਰਹੇ ਆ। ਅਜੇ ਵੀ ਕਈ ਜਾਣੇ ਪਾਰਟੀ ਛੱਡਣ ਦੇ ਇਸ ਕਰਕੇ ਹੱਕ ਵਿੱਚ ਨਹੀਂ ਹੈਗੇ, ਉਹਨਾਂ ਨੂੰ ਲੱਗਦਾ ਕਿ ਅਸੀਂ ਇਸੇ ਹੀ ਪਾਰਟੀ ਨੂੰ ਕਿਸੇ ਹਿਸਾਬ ਨਾਲ ਸਟੇਬਲਾਈਜ਼ ਕਰ ਲਾਂਗੇ, ਇਹਦੀ ਇਹਨੂੰ ਹੀ ਨਵੀਂ ਦਿਸ਼ਾ ਦੇ ਸਕਦੇ ਹਾਂ। ਪਰ ਇਨਕਰੀਜ਼ਿੰਗਲੀ ਹੁਣ ਘੱਟੋ ਘੱਟ ਆਹ 6 ਜਾਣੇ ਤਾਂ ਅਜਿਹੇ ਹੈਗੇ ਹੀ ਨੇ ਨਾ ਜਿਨ੍ਹਾਂ ਨੂੰ ਲੱਗਦਾ ਸੀ, ਜਿਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੋ ਗਿਆ ਸੀ ਕਿ ਇਸ ਪਾਰਟੀ ਦੀ ਦਿਸ਼ਾ ਨਹੀਂ ਬਦਲੀ ਜਾ ਸਕਦੀ, ਪਾਰਟੀ ਦੀ ਦਿਸ਼ਾ ਛੱਡੋ, ਆਪਣੀ ਹੀ ਦਿਸ਼ਾ ਬਦਲ ਲਓ ਅਤੇ ਪਾਰਟੀ 'ਚੋਂ ਬਾਹਰ ਹੋਵੋ।
ਅੱਜ ਜਦੋਂ ਕੈਬਨਿਟ ਜਿਹੜਾ ਸ਼ੈਡੋ ਕੈਬਨਿਟ ਦਾ ਰੀਸ਼ਫਲ ਕੀਤਾ ਸੀ ਰੀਅਨ ਗੈਸਪਰ ਦੇ ਅਸਤੀਫੇ ਤੋਂ ਬਾਅਦ, ਜਦੋਂ ਰੀਅਨ ਗੈਸਪਰ ਨੂੰ ਉਹਨਾਂ ਨੇ ਆਪਣਾ ਡੈਪਟੀ ਚੀਫ ਆਫ ਸਟਾਫ ਨਿਯੁਕਤ ਕੀਤਾ
ਸੋਮਵਾਰ,
ਸੋ ਉਹਦੇ ਵਿੱਚ ਬਾਕੀ ਵੀ ਕੁਝ ਸ਼ੈਡੋ ਕੈਬਨਿਟ ਦੇ ਵਿੱਚ ਤਰਮੀਮਾਂ ਕੀਤੀਆਂ ਸਨ
ਜੀ,
ਮੈਨੂੰ ਧਿਆਨ ਆ ਉਹਦੇ ਵਿੱਚ ਇਹਨਾਂ ਨੇ ਬਰੂਸ ਬੈਨਮੈਨ ਨੂੰ ਇੱਕ ਐਡੀਸ਼ਨਲ ਰਿਸਪੋਂਸਿਬਿਲਟੀ ਦਿੱਤੀ ਸੀ, ਤੇ ਉਦੋਂ ਲੱਗਿਆ ਸੀ ਵੀ ਸ਼ਾਇਦ ਇਹਨਾਂ ਨੂੰ ਐਡੀਸ਼ਨਲ ਰਿਸਪੋਂਸਿਬਿਲਟੀ ਦੇ ਦਿੱਤੀ ਵੀ ਸ਼ਾਇਦ ਇਹ ਪਾਰਟੀ ਛੱਡਣਗੇ ਨਹੀਂ
ਜੀ,
ਇਹ ਛੱਡ ਗਏ ਨੇ। ਤੇ ਇੱਕ ਜਿਹੜੀ ਸਭ ਤੋਂ ਵੱਡੀ ਰਿਸਪੋਂਸਿਬਿਲਿਟੀ ਕਿਸੇ ਨੂੰ ਦਿੱਤੀ ਗਈ, ਉਹ ਦਿੱਤੀ ਗਈ ਸੀ ਗੈਵਿਨ ਡਿਊ ਨੂੰ। ਉਹਨਾਂ ਨੂੰ ਫਾਈਨੈਂਸ ਦਾ ਸ਼ੈਡੋ ਮਿਨਿਸਟਰ ਬਣਾਇਆ ਗਿਆ, ਕ੍ਰਿਟਿਕ ਬਣਾਇਆ ਗਿਆ। ਉਹ ਤਾਂ ਬਣਾਇਆ ਗਿਆ ਕਿਉਂਕਿ ਪੀਟਰ ਮਿਲੋਬਾਰ ਛੱਡ ਗਏ ਸੀ, ਉਹ ਫਾਈਨੈਂਸ ਕ੍ਰਿਟਿਕ ਸੀਗੇ। ਸੋ ਹੁਣ ਨਾਮ ਗੈਵਿਨ ਡਿਊ ਦਾ ਵੀ ਆ ਰਿਹਾ ਕਿ ਗੈਵਿਨ ਡਿਊ ਵੀ ਇੱਕ ਲਿਬਰਲ ਕਹਿ ਲਓ ਵੀ ਮੋਡਰੇਟ ਕੰਸਰਵੇਟਿਵ ਨੇ, ਤੇ ਉਹ ਵੀ ਹੋ ਸਕਦਾ ਕਿ ਪਾਰਟੀ ਛੱਡਣ। ਤੇ ਇਸੇ ਤਰ੍ਹਾਂ ਨਾਮ ਜਿਹੜਾ ਹੈ ਉਹ ਟ੍ਰੈਵਰ ਹੈਲਫਰਡ ਦਾ, ਫਿਰ ਆਲੀਆ ਵਾਰ ਬਸ ਦੀ ਛੁੱਟੀ ਦਾ ਜ਼ਿਕਰ ਕੀਤਾ, ਉਹ ਛੁੱਟੀ ਦੇ ਨੇ, ਕਿਸੇ ਇਵੈਂਟ ਵਾਸਤੇ ਗਏ ਹੋਏ ਨੇ, ਸਪੋਰਟਿੰਗ ਇਵੈਂਟ ਵਾਸਤੇ। ਉਹ ਮੇਰੇ ਖਿਆਲ ਰਾਫਟਿੰਗ ਵਗੈਰਾ ਕਰਦੇ ਨੇ, ਇੱਦਾਂ ਦਾ ਕੁਛ ਕੈਨੂਇੰਗ ਜਾਂ ਕੋਈ ਇੱਦਾਂ ਰਾਫਟਿੰਗ ਸਮਥਿੰਗ ਲਾਈਕ ਦੈਟ। ਸੋ ਕਿਸੇ ਸਪੋਰਟਸ ਦੇ ਵਿੱਚ ਉਹ ਇੰਟਰਨੈਸ਼ਨਲੀ ਕੋਈ ਇਵੈਂਟ ਅਟੈਂਡ
ਕਰਨ ਗਏ।
ਸੋ ਵਾਂਸ ਸ਼ੀ ਰਿਟਰਨਸ, ਆਲੀਆ ਵਾਰ ਬਸ ਦੀ ਬੜੀ ਗੱਲ ਹੋ ਰਹੀ ਹੈ ਕਿ ਉਹ ਵੀ ਪਾਰਟੀ ਛੱਡ ਸਕਦੇ ਨੇ।
ਬਸ ਜੀ, ਇੱਕ ਸਾਬਕਾ ਸਟਾਫਰ ਨੇ ਗੱਲ ਇਹ ਕਹੀ ਹੈ ਵੀ ਜਿਹੜੇ ਇਸ ਵੇਲੇ ਮੌਜੂਦਾ MLAs ਹੈਗੇ ਨੇ BC ਕੰਜ਼ਰਵੇਟਿਵ, ਉਹਨਾਂ ਕੋਲ 3 ਆਪਸ਼ਨਸ ਨੇ, ਤੁਸੀਂ ਹੁਣੇ ਜਾਣਾ, ਤੁਸੀਂ ਬਾਅਦ 'ਚ ਜਾਣਾ, ਜਾਂ ਤੁਸੀਂ ਡੁੱਬਦੇ ਜਹਾਜ਼ ਦੇ ਨਾਲ ਆਪ ਵੀ ਡੁੱਬਣਾ, ਕਿਉਂਕਿ ਹਕੀਕਤ ਇਹ ਹੈ ਕਿ ਕੈਰੋਲਿਨ ਫਿਨਲੇ ਇਲੈਕਸ਼ਨ ਨਹੀਂ ਜਿੱਤ ਸਕਦੇ। ਇਹ ਇੱਕ ਸਾਬਕਾ ਸਟਾਫਰ ਨੇ ਗੱਲ ਆਖੀ ਆ। ਹੁਣ ਕੈਰੋਲਿਨ ਫਿਨਲੇ ਰਹਿਣਗੇ ਕਿ ਜਾਣਗੇ, ਇਹਦੇ ਵਿੱਚ ਇੱਕ ਵੀ ਗੱਲ ਆ ਪਾਰਟੀ ਦੀ ਕੌਨਸਟੀਟਿਊਸ਼ਨ ਕੀ ਕਹਿੰਦੀ ਹੈ, ਇਹ ਗੱਲ ਦੇਖਣੀ ਬੜੀ ਜ਼ਰੂਰੀ ਆ ਕਿ ਕੋਈ ਵੀ ਲੀਡਰ ਕਿਹੜੇ ਹਾਲਾਤ ਦੇ ਵਿੱਚ ਉਹਨੂੰ ਬਾਹਰ ਕੀਤਾ ਜਾ ਸਕਦਾ। ਜਾਂ ਤਾਂ ਉਹ ਖੁਦ ਅਸਤੀਫਾ ਦੇ ਦੇਣ, ਜਾਂ ਫਿਰ ਜੇ ਕਿਸੇ ਲੀਡਰ ਦੀ ਅਣਿਆਈ ਮੌਤ ਹੋ ਜਾਵੇ, ਜਾਂ ਕੋਈ ਅਜਿਹੀ ਸਿਹਤ ਸਮੱਸਿਆ ਹੋ ਜਾਵੇ ਕਿ ਇਨਕਪੈਸੀਟੇਟ ਹੋ ਜਾਣ, ਪਾਰਟੀ ਦੀ ਕੌਨਸਟੀਟਿਊਸ਼ਨ ਇਹ ਕਹਿੰਦੀ ਆ।
ਜਿਹੜੀ ਇਹ ਕੋਈ ਦੇਜਾਬੂ ਫੀਲ ਹੋਇਆ ਜਦੋਂ ਜੌਨ
ਰਸਟੈਡ
ਦੀ ਬੜੀ ਗੱਲ ਚੱਲਦੀ ਸੀ ਵੀ ਕਿ ਇਹ ਪਾਰਟੀ ਆਪੇ ਛੱਡਣਗੇ, ਲੀਡਰਸ਼ਿਪ ਛੱਡਣਗੇ ਜਾਂ ਇਹਨਾਂ ਨੂੰ ਕੱਢਿਆ ਜਾਏਗਾ, ਉਦੋਂ ਆ ਜਿਹੜਾ ਕੌਨਸਟੀਟਿਊਸ਼ਨ ਦਾ ਕਲੋਜ਼ ਹੈ BC ਕੰਜ਼ਰਵੇਟਿਵ
ਦਾ ਜ਼ਿਕਰ ਹੋਇਆ ਸੀ,
ਉਹਦਾ ਬਹੁਤ ਜ਼ਿਕਰ ਹੋਇਆ ਸੀ, ਰੈਜ਼ਿਗਨੇਸ਼ਨ, ਡੈਥ, ਇਨਕੈਪੈਸੀਟੇਸ਼ਨ ਔਰ ਦ ਲੀਡਰਸ਼ਿਪ ਰਿਵਿਊ ਵੋਟ ਰਿਜ਼ਲਟਿੰਗ ਇਨ ਲੈਸ ਦੈਨ 50% ਸਪੋਰਟ ਆਫ ਦ ਪਾਰਟੀ ਮੈਂਬਰਸ ਇਨ ਗੁੱਡ ਸਟੈਂਡਿੰਗ।
ਹਾਂ, ਸੋ ਮੈਂਬਰਸ ਨੋਟ MLAs, ਜਿਹਦੇ ਵਿੱਚ ਕਿ ਮਤਲਬ ਜਿੰਨੇ ਵੀ ਪਾਰਟੀ ਦੇ ਮੈਂਬਰ ਜਿਹੜੇ ਕਿ ਪਾਰਟੀ ਦੇ ਜਿਨ੍ਹਾਂ ਨੇ ਪੈਸੇ ਦੇ ਕੇ ਮੈਂਬਰਸ਼ਿਪ ਆਪਣੀ ਕਰਵਾਈ ਸੀ ਅਤੇ ਅੱਗੇ ਰੀਨਿਊ ਵੀ ਕਰਵਾਈ ਆ।
ਜੌਨ ਰਸਟੈਡ ਦਾ ਹੋਇਆ ਸੀ ਰਿਵਿਊ ਅਤੇ ਉਹਦੇ ਵਿੱਚ ਉਹ ਸਰਵਾਈਵ ਕਰ ਗਏ,
ਸਰਵਾਈਵ ਕਰ ਗਏ,
ਪਰ ਬਹੁਤ ਥੋੜੇ ਮੈਂਬਰਸ ਨੇ ਵੋਟ ਪਾਈ ਸੀ, 12-13 ਸੌ ਹੀ ਸੀ ਸ਼ਾਇਦ।
ਹਾਂ, ਅਤੇ ਉਹੀ ਮੈਂਬਰ ਥੋੜ੍ਹਾ ਸੀ, ਉਹੀ ਮੈਂਬਰਸ਼ਿਪ ਸੀ ਜਿਨ੍ਹਾਂ ਨੇ ਹੁਣ ਲੀਡਰਸ਼ਿਪ ਰੇਸ ਦੇ ਵਿੱਚ ਵੋਟਾਂ ਪਾ ਕੇ ਕੈਰੋਲਿਨ ਫਿਨਲੇ ਨੂੰ ਜਿਤਾਇਆ, ਹਾਲਾਂਕਿ ਜਿੱਤੇ ਚੌਥੇ ਬੈਲਟ 'ਤੇ।
ਅਤੇ ਹੁਣ ਜਿਹੜੇ ਮੈਂਬਰਸ਼ਿਪ ਦੇ ਨੰਬਰਸ ਵੀ ਵੱਧ ਗਏ ਬਿਕੋਜ਼ ਆਫ ਦ ਲੀਡਰਸ਼ਿਪ,
ਨੰਬਰਸ ਵੱਧ ਗਏ ਨੇ ਲੀਡਰਸ਼ਿਪ ਰੇਸ ਕਰਕੇ। ਸੋ ਇਹ ਹੁਣ ਦੇਖਣਾ ਹੋਏਗਾ। ਬਾਕੀ ਇਹ ਹੈਗਾ ਵਾਸੂ ਜੀ ਕਿ ਜਿਹੜਾ ਐਬਰਟਸਫੋਰਡ ਮਿਸ਼ਨ ਵਾਲਾ ਬਾਏ ਇਲੈਕਸ਼ਨ ਕਦੋਂ ਕਾਲ ਹੁੰਦਾ, ਜਿਹੜੀ ਸੀਟ ਖਾਲੀ ਕੀਤੀ ਗਈ ਹੈ ਕੈਰੋਲਿਨ ਫਿਨਲੇ ਵਾਸਤੇ, ਜੇ ਉਹ ਇਲੈਕਸ਼ਨ ਵੀ ਕੈਰੋਲਿਨ ਫਿਨਲੇ ਨਾ ਜਿੱਤ ਪਾਏ,
ਫਿਰ ਤਾਂ ਔਖਾ,
ਫਿਰ ਬੜਾ ਮੁਸ਼ਕਲ ਆ।
ਯਾ ਤੇ ਸੁਣਨ 'ਚ ਆ ਰਿਹਾ ਵਿਜੇ ਜੀ ਕਿ ਆਲਰੇਡੀ ਕਈ ਧਿਰਾਂ ਲਾਮਬੰਦ ਹੋ ਰਹੀਆਂ ਨੇ, ਕਈ ਇੰਡੀਪੈਂਡੈਂਟ ਕੈਂਡੀਡੇਟਸ ਮੈਦਾਨ ਦੇ ਵਿੱਚ ਨਿਤਰ ਸਕਦੇ ਨੇ ਅਗੇਂਸਟ ਕੈਰੋਲਿਨ ਫਿਨਲੇ
ਜੀ।
ਤੇ ਇੱਕ ਤਾਂ ਕੋਈ ਇੰਡੀਪੈਂਡੈਂਟਸ, ਔਨ ਟਾਪ ਆਫ ਦੈਟ ਸਾਨੂੰ ਪਤਾ ਹੈ ਕਿ ਸੈਂਟਰ BC ਪਾਰਟੀ ਹੈ
ਜੀ,
ਯੂਨਾਈਟਿਡ BC ਵੀ ਐਗਜ਼ਿਸਟ ਤਾਂ ਕਰਦੀ ਹੈ
ਕਾਂਗਰਸ, ਬਿਲਕੁਲ,
ਪਲੱਸ ਪੀਟਰ ਮਿਲੋਬਾਰ ਤੇ ਈਅਨ ਪੇਟਨ ਕਹਿ ਰਹੇ ਨੇ ਅਸੀਂ ਨਵੀਂ ਪਾਰਟੀ
ਬਣਾਉਣੀ ਆ।
ਸੋ ਕੀ ਇਸ ਬਾਈ ਇਲੈਕਸ਼ਨ ਦੇ ਵਿੱਚ ਇਹਨਾਂ ਸਾਰੀਆਂ ਧਿਰਾਂ ਵੱਲੋਂ ਆਪਣਾ ਆਪਣਾ ਵੱਖ ਵੱਖ ਉਮੀਦਵਾਰ ਖੜਾ ਕੀਤਾ ਜਾਏਗਾ?
ਬਾਈ ਇਲੈਕਸ਼ਨ ਅਜੇ ਐਲਾਨਿਆ ਜਾਣਾ ਬਾਕੀ ਆ, ਤੇ ਉਸ ਨੂੰ ਹੋ ਸਕਦਾ ਹੈ ਕਿ ਪ੍ਰੀਮੀਅਰ ਵੀ ਇਸ ਗੱਲ ਦਾ ਇੰਤਜ਼ਾਰ ਕਰਨ ਕਿ ਮਿਊਨਿਸਪਲ ਇਲੈਕਸ਼ਨ ਲੰਘ ਲੈਣ ਦੋ।
ਪਲੱਸ ਵਿਜੇ ਜੀ ਉਹ 6 ਮਹੀਨੇ ਦਾ ਸਮਾਂ ਹੈ,
6 ਮਹੀਨੇ ਦਾ ਟਾਈਮ ਹੈ,
ਪ੍ਰੀਮੀਅਰ ਤਾਂ ਇਹ ਚਾਹਣਗੇ ਵੀ ਜਿਹੜਾ ਖਲਾਰਾ ਪਿਆ ਪੈਂਦਾ ਰਹੇ ਵੀ ਜਿਹੜੀਆਂ ਆਪਣੀਆਂ ਗਲਤੀਆਂ ਕਰਕੇ ਹੀ ਬੀਸੀ ਕੰਸਰਵੇਟਿਵ ਆਪਣੇ ਆਪ ਦੇ ਵਿੱਚ ਉਲਝੇ ਹੋਏ ਨੇ, ਉਲਝੇ ਰਹਿਣ,
ਇਰੋਜ਼ਨ ਹੁੰਦਾ ਹੋ ਹੀ ਜਾਵੇ,
ਤੇ ਅਸੀਂ ਵਿੱਚ ਇਲੈਕਸ਼ਨ ਕਾਲ ਕਰਕੇ ਆ ਜਿਹੜਾ ਖੋਰਾ ਲੱਗ ਰਿਹਾ ਵੀ ਇਹਨੂੰ ਰੋਕਣਾ ਕਿਉਂ?
ਕਿਉਂਕਿ ਜੇ ਇਲੈਕਸ਼ਨ ਕਾਲ ਹੁੰਦਾ ਹੈ ਤੇ ਕੈਰੋਲਿਨ ਫਿਨਲੇ ਜਿੱਤ ਜਾਂਦੇ ਨੇ ਤਾਂ ਜਿਹੜੇ ਇਹਨਾਂ ਦੇ ਆਲੇ ਦੁਆਲੇ ਜਿਹੜੇ ਮੈਂਬਰ ਲਾਮਬੰਦ ਜਿਹੜੇ ਕੁਝ ਹਲੇ ਫੈਂਸ ਤੇ ਨੇ, ਉਹਨਾਂ ਲੱਗਣਾ ਨਹੀਂ ਅੱਛਾ ਚਲੋ ਆਪਣੀ ਸੀਟ ਜਿੱਤ ਗਏ ਵਿਧਾਨ ਸਭਾ ਚ ਆ ਗਏ ਵੀ ਹੁਣ ਸ਼ਾਇਦ ਕਹਾਣੀ ਬਦਲਣੀ ਸ਼ੁਰੂ ਹੋ ਜਾਵੇ,
ਵੀ ਇਹ ਨਰਸੀਆ ਤੋੜਨਾ ਕਿਉਂ ਹੈ, ਚੱਲਣ ਦਿਓ
ਚੱਲਣ ਦਿਓ। ਅੱਛਾ ਵਾਸੂ ਜੀ ਕੁਇਕਲੀ ਗੱਲ ਇਹ ਕਰ ਲਈਏ,
6 ਮਹੀਨੇ ਦਾ ਸਮਾਂ ਹੈ
ਜੀ ਜੀ,
ਸੋ 6 ਮਹੀਨੇ ਬਾਅਦ ਇਲੈਕਸ਼ਨ ਕਾਲ ਹੋਏਗਾ, 1 ਮਹੀਨੇ ਦੀ ਕੈਂਪੇਨ ਹੋਏਗੀ, ਫਿਰ ਬਾਈ ਇਲੈਕਸ਼ਨ ਹੋਏਗਾ
ਜੀ,
ਤੇ ਉਦੋਂ ਤੱਕ ਜਿਹੜੀਆਂ ਇਹ ਸਾਰੀਆਂ ਬਾਕੀ ਨਿੱਕੀਆਂ ਨਿੱਕੀਆਂ ਪਾਰਟੀਆਂ ਨੇ, ਸੈਂਟਰ ਬੀ ਸੀ ਤੇ ਮੇਲੋਬਾਰ ਤੇ ਪੇਟਨ ਦੀ ਪਾਰਟੀ ਜਿਹੜੀ ਕੋਈ ਨਵੀਂ ਹੋਏਗੀ, ਇਹ ਮੈਦਾਨ ਦੇ ਵਿੱਚ ਆ ਸਕਦੇ ਨੇ।
ਐਨਡੀਪੀ ਚਾਹੇਗੀ ਕਿ ਜਿੰਨਾ ਇੱਧਰਲੇ ਪਾਸੇ ਨਵੀਆਂ ਪਾਰਟੀਆਂ ਹੋਰ ਆਉਣ ਉਨੀ ਉੱਧਰ ਵੋਟ ਸਪਲਿਟ ਹੋਏਗੀ, ਤੇ ਵੋਟ ਸਪਲਿਟ ਦਾ ਫਾਇਦਾ ਐਨਡੀਪੀ ਨੂੰ ਹੋਣਾ। ਸੋ ਇਸ ਕਰਕੇ ਜਿੰਨਾ ਇਹ ਵਕਤ ਇਹ ਗੁਜ਼ਾਰ ਦੇਣਗੇ ਇੱਦਾਂ ਤੇ ਹੋਰ ਮੈਂਬਰ ਛੱਡ ਕੇ ਭਾਵੇਂ ਕੋਈ 2-3 ਲਹਿਦੀਆਂ ਪਾਰਟੀਆਂ ਜਾਂਦੇ ਨੇ, ਜਿੰਨੀਆਂ ਵੋਟਾਂ ਸਪਲਿੰਟਰ ਹੋਣਗੀਆਂ ਐਨਡੀਪੀ ਨੇ ਤਾਂ ਖੁਸ਼ੀ ਮਨਾਉਣੀ।
ਬਿਲਕੁਲ ਸਹੀ।
ਅੱਛਾ ਵਾਸੂ ਜੀ ਦੇਖੋ, ਬੀਸੀ ਕੰਜ਼ਰਵੇਟਿਵ ਖਬਰਾਂ ਦੇ ਵਿੱਚ ਇਸ ਕਰਕੇ ਬਣੇ ਹੋਏ ਨੇ ਕਿ ਜੀ ਇੱਕ ਮੈਂਬਰ ਛੱਡ ਗਿਆ, ਹੋਰ ਮੈਂਬਰ ਛੱਡ ਗਿਆ, ਪਰ ਲੈਂਗਲੀ ਐਬਟਸਫੋਰਡ ਤੋਂ MLA ਨੇ ਹਰਮਨ ਭੰਗੂ, ਉਹਨਾਂ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ ਹੈ ਕਿ ਡ੍ਰਿਪਾਂ ਨੂੰ ਰਿਪੀਲ ਕੀਤਾ ਜਾਵੇ, ਜਿਹੜੀ ਡੈਕਲੇਰੇਸ਼ਨ ਔਨ ਦਾ ਰਾਈਟਸ ਆਫ ਇੰਡੀਜਨਸ ਪੀਪਲਸ ਐਕਟ, ਇਹ ਇਹਨਾਂ ਨੇ ਕੀਤਾ ਹੈਗਾ। ਇਨੀਸ਼ੀਏਟਿਵ ਪਟੀਸ਼ਨ ਹੈ ਇਹ, ਜਿਹੜਾ ਕਿ ਕੋਈ ਵੀ ਰਜਿਸਟਰਡ ਵੋਟਰ ਹੈ ਸੂਬੇ ਦਾ ਉਹ ਵੀ ਇਹ ਸ਼ੁਰੂ ਕਰ ਸਕਦਾ ਹੈ। ਸੋ ਜ਼ਰੂਰੀ ਨਹੀਂ ਕਿ ਕੋਈ MLA ਹੀ ਕਰੇ, ਇਨ ਦਿਸ ਕੇਸ ਇਹ ਰਜਿਸਟਰਡ ਵੋਟਰ MLA ਵੀ ਹਨ, ਅਤੇ ਇਹਨਾਂ ਦੀ ਜਿਹੜੀ ਇਹ ਪਟੀਸ਼ਨ ਆ ਇਸ ਨੂੰ ਇਲੈਕਸ਼ਨਸ BC ਨੇ ਸਿਧਾਂਤਕ ਤੌਰ 'ਤੇ ਇੱਕ ਮਾਨਤਾ ਦੇ ਦਿੱਤੀ ਹੈ, ਪਰ ਹੁਣ ਇਹਨਾਂ ਕੋਲ 90 ਦਿਨਾਂ ਦਾ ਸਮਾਂ ਹੋਏਗਾ ਸਟਾਰਟਿੰਗ October 26th। ਸੋ 26 ਅਕਤੂਬਰ ਤੋਂ 25 ਜਨਵਰੀ 2027 ਦੇ ਵਿਚਕਾਰ ਇਹਨਾਂ ਨੇ ਸਿਗਨੇਚਰ ਇਕੱਠੇ ਕਰਨੇ ਨੇ ਸੂਬੇ ਭਰ ਦੀਆਂ ਸਾਰੀਆਂ ਰਾਈਡਿੰਗਸ 'ਚੋਂ।
ਯਾ ਸੋ 93 ਦੀਆਂ 93 ਰਾਈਡਿੰਗਸ, ਸਾਰਿਆਂ ਦੇ ਵਿੱਚੋਂ ਜਿੰਨੇ ਰਜਿਸਟਰਡ ਵੋਟਰਸ ਨੇ ਉਹਨਾਂ ਦੀਆਂ ਘੱਟੋ ਘੱਟ 10% ਦੇ ਸਿਗਨੇਚਰ ਇਕੱਤਰ ਕਰਨੇ ਪੈਣਗੇ
ਜੀ।
ਸੋ ਸਾਨੂੰ ਪਤਾ ਹੈ ਕਿ ਸਾਡੇ ਇੱਥੇ ਕਈ ਰਿਕਾਲ ਪਟੀਸ਼ਨਸ ਲਾਂਚ ਕੀਤੀਆਂ ਗਈਆਂ ਜਿਹੜੀਆਂ ਕਦੇ ਅੱਜ ਤੱਕ ਕਦੇ ਕੋਈ ਕਾਮਯਾਬ ਨਹੀਂ ਹੋਈ।
ਉਹੀ ਐਕਟ ਹੈ ਰਿਕਾਲ ਐਂਡ ਇਨੀਸ਼ੀਏਟਿਵ ਐਕਟ।
ਸੋ ਬਿਲਕੁਲ ਇਹ ਉਹੀ ਐਕਟ ਹੈ ਰਿਕਾਲ ਐਂਡ ਇਨੀਸ਼ੀਏਟਿਵ ਐਕਟ, ਉਹਦੇ ਤਹਿਤ ਸੋ ਇਹ ਇਨੀਸ਼ੀਏਟਿਵ ਪਟੀਸ਼ਨ ਹੈ
ਜੀ
ਕਿ ਜੇ ਤੁਸੀਂ ਚਾਹੁੰਦੇ ਹੋ ਵੀ ਕਿਸੇ ਇੱਕ ਵਿਸ਼ੇਸ਼ ਮੁੱਦੇ 'ਤੇ ਸਰਕਾਰ ਵੱਲੋਂ ਕੋਈ ਕਦਮ ਚੁੱਕਿਆ ਜਾਏ, ਕੋਈ ਕਾਰਵਾਈ ਪਾਈ ਜਾਏ, ਤਾਂ ਤੁਸੀਂ ਇਸ ਤਰ੍ਹਾਂ ਦੀ ਇਨੀਸ਼ੀਏਟਿਵ ਪਟੀਸ਼ਨ ਜਿਹੜੀ ਹੈ ਉਹ ਲਗਾ ਸਕਦੇ ਹੋ, ਉਹਦੀ ਅਰਜ਼ੀ ਲਗਾ ਸਕਦੇ ਹੋ ਇਲੈਕਸ਼ਨਸ BC ਨੂੰ। ਸੋ ਇਲੈਕਸ਼ਨਸ BC ਵੱਲੋਂ ਹੁਣ ਇਹ ਜਿਹੜੀ ਪਟੀਸ਼ਨ ਹੈ ਇਹ ਕਹਿ ਲਓ ਕਿ ਉਹ ਲਗਾ ਸਕਦੇ ਹੋ, ਉਹਦੀ ਅਰਜ਼ੀ ਲਗਾ ਸਕਦੇ ਹੋ ਇਲੈਕਸ਼ਨਸ BC ਨੂੰ। ਸੋ ਇਲੈਕਸ਼ਨਸ BC ਵੱਲੋਂ ਹੁਣ ਇਹ ਜਿਹੜੀ ਪਟੀਸ਼ਨ ਹੈ ਇਹ ਕਹਿ ਲਓ ਕਿ ਇਸ਼ੂ ਕੀਤੀ ਜਾਏਗੀ 26 ਅਕਤੂਬਰ ਨੂੰ। ਉਸ ਤੋਂ ਬਾਅਦ 90 ਦਿਨਾਂ ਦੇ ਅੰਦਰ ਅੰਦਰ ਇਹ ਸਾਰੇ ਸਿਗਨੇਚਰਸ ਇਕੱਤਰ ਕਰਨੇ ਪੈਣਗੇ। ਪਹਿਲਾਂ ਤਾਂ ਆਪਣੇ ਆਪ ਦੇ ਵਿੱਚ ਹੀ ਬਹੁਤ ਔਖਾ ਕੰਮ ਹੈ, ਜੇ ਬਾਈ ਐਨੀ ਮਿਰੇਕਲ ਇਹ ਪੋਸੀਬਲ ਹੋ ਵੀ ਜਾਂਦਾ ਉਹ ਕਰ ਲੈਣ ਸਿਗਨੇਚਰ ਇਕੱਤਰ, ਫਿਰ ਵੀ ਇਹ ਨੋਨ ਬਾਈਂਡਿੰਗ ਹੋਏਗੀ।
ਨੋਨ ਬਾਈਂਡਿੰਗ ਆ। ਹੁਣ ਤੱਕ 1995 ਤੋਂ ਲੈ ਕੇ ਹੁਣ ਤੱਕ 14 ਇਸ ਤਰ੍ਹਾਂ ਦੀਆਂ ਜਿਹੜੀਆਂ ਇਨੀਸ਼ੀਏਟਿਵ ਪਟੀਸ਼ਨਸ ਹੋਈਆਂ ਨੇ, ਉਹਦੇ ਵਿੱਚੋਂ ਇੱਕੋ ਇਨੀਸ਼ੀਏਟਿਵ ਪਟੀਸ਼ਨ ਸਕਸੈਸਫੁਲ ਹੋਈ ਸੀ 2010 ਦੇ ਵਿੱਚ, HST ਨੂੰ ਰੱਦ ਕਰਨ ਵਾਲੀ ਜਿਹੜੀ ਪਟੀਸ਼ਨ ਸੀ। ਉਹ ਤੋਂ ਬਾਅਦ ਵੀ ਫਿਰ ਉਸ ਮਾਮਲੇ 'ਤੇ ਰੈਫਰੈਂਡਮ ਹੋਇਆ ਸੀ, ਕਿਉਂਕਿ ਪਹਿਲਾਂ ਪਟੀਸ਼ਨ ਹੋਏਗੀ, ਜੇ ਪਟੀਸ਼ਨ ਉਹ ਸਾਰੀਆਂ ਰਾਈਡਿੰਗਸ ਦੇ ਵਿੱਚੋਂ ਘੱਟੋ ਘੱਟ 10% ਰਜਿਸਟਰਡ ਵੋਟਰਸ ਵਾਲੇ ਸਿਗਨੇਚਰਸ ਦਾ ਥਰੈਸ਼ਹੋਲਡ ਪਾਰ ਕਰ ਜਾਂਦੀ ਆ, ਉਹ ਤੋਂ ਬਾਅਦ ਫਿਰ ਹੁੰਦਾ ਕੀ ਹੈ ਕਿ ਜਿਹੜੀ ਵਿਧਾਨ ਸਭਾ ਦੀ ਕਮੇਟੀ ਆ ਉਹਦੇ ਕੋਲ ਇਹ ਪਟੀਸ਼ਨ ਜਾਂਦੀ ਆ। ਉਹਨਾਂ ਕੋਲ 2 ਆਪਸ਼ਨਸ ਹੁੰਦੀਆਂ ਨੇ, ਜਾਂ ਤਾਂ ਵਿਧਾਨ ਸਭਾ ਦੀ ਕਮੇਟੀ ਕਹਿ ਦੇਵੇ ਕਿ ਠੀਕ ਹੈ ਜੀ, ਇਸ ਪਟੀਸ਼ਨ ਦੇ ਨਤੀਜੇ ਦੇ ਆਧਾਰ 'ਤੇ ਅਸੀਂ ਇੱਕ ਲੈਜਿਸਲੇਟਿਵ ਰਿਫੋਰਮ ਜਾਂ ਕੋਈ ਜਿਹੜੀ ਤਬਦੀਲੀ ਅਮੈਂਡਮੈਂਟ ਆ ਉਹ ਤਿਆਰ ਕਰਦੇ ਹਾਂ, ਉਹਨੂੰ ਵਿਧਾਨ ਸਭਾ 'ਚ ਪਾਸ ਕਰ ਲੈਂਦੇ ਹਾਂ, ਜਾਂ ਫਿਰ ਜੇ MLA ਉਹ ਰਿਸਕ ਨਹੀਂ ਲੈਣਾ ਚਾਹੁੰਦੇ ਫਿਰ ਉਹ ਇਲੈਕਸ਼ਨਸ BC ਨੂੰ ਪਟੀਸ਼ਨ ਵਾਪਸ ਭੇਜ ਦਿੰਦੀ ਆ ਕਮੇਟੀ, ਅਤੇ ਫਿਰ ਇੱਕ ਰੈਫਰੈਂਡਮ ਹੁੰਦਾ ਹੈ ਸੂਬੇ ਭਰ ਦੇ ਵਿੱਚ, ਜੋ ਕਿ ਜਿਵੇਂ HST ਨੂੰ ਰੱਦ ਕਰਨ ਦੇ ਵਾਸਤੇ ਕੀਤਾ ਗਿਆ ਸੀ In 2010।
ਅਤੇ ਇਹ ਸਾਰਾ ਕੁਝ ਤਾਂ ਹੋਏਗਾ ਜੇ ਹਰਮਨ ਪੰਗੂ 10% ਸਿਗਨੇਚਰ
ਹਰ
ਸਾਰੀਆਂ ਰਾਈਡਿੰਗਸ ਦੇ ਵਿੱਚੋਂ ਰਜਿਸਟਰਡ ਵੋਟਰਸ ਦੇ ਘੱਟੋ ਘੱਟ 10% ਰਜਿਸਟਰਡ ਵੋਟਰਸ ਦੇ ਸਿਗਨੇਚਰ ਇਕੱਤਰ ਕਰਨ ਵਿੱਚ ਕਾਮਯਾਬ ਹੋਣਗੇ। ਇੱਕ ਵੀ ਰਾਈਡਿੰਗ ਦੇ ਵਿੱਚੋਂ ਜੇ 9% ਰਹਿ ਗਿਆ ਨੰਬਰ,
ਦੈਟਸ ਇਟ,
ਦੈਨ ਦ ਪਟੀਸ਼ਨ ਫੇਲਸ।
ਹਾਂ, ਪਰ ਤੁਸੀਂ ਇਹ ਦੇਖੋ ਕਿ ਜਿਵੇਂ HST ਨੂੰ ਲੈ ਕੇ ਉਦੋਂ ਸੂਬੇ ਭਰ ਦੇ ਵਿੱਚ ਇੱਕ ਲੋਕ ਰਾਏ ਬਣ ਗਈ ਸੀ, ਡ੍ਰਿਪਾਂ ਨਾਲ ਰਿਲੇਟਡ ਵੀ ਇਸ ਤਰ੍ਹਾਂ ਦੀ ਲੋਕ ਰਾਏ ਸੂਬੇ ਭਰ ਦੇ ਵਿੱਚ ਕਈ ਰਾਈਡਿੰਗਸ ਦੇ ਵਿੱਚ ਤਾਂ ਹੈ, ਪਰ ਕਿਉਂਕਿ 93 ਦੀਆਂ 93 ਰਾਈਡਿੰਗਸ ਦੇ ਵਿੱਚੋਂ 10% ਰਜਿਸਟਰਡ ਵੋਟਰ ਦੇ ਹਸਤਾਖਰ ਚਾਹੀਦੇ ਨੇ, ਉਹ ਜਿਹੜਾ ਉਹ ਜਿਹੜੀ ਇੱਕ ਲਾਈਨ ਹੈ ਉਹ ਕ੍ਰੋਸ ਕਰਨੀ ਔਖੀ ਹੈ,
ਕੰਮ ਕਰਨਾ ਇਹ ਬਹੁਤ ਔਖਾ ਹੈ। ਪਰ ਵਿਜੇ ਜੀ, ਐਟ ਲੀਸਟ ਗੱਲ ਤਾਂ ਹੋ ਰਹੀ ਡ੍ਰਿਪਾਂ ਬਾਰੇ,
ਕਿਸੇ ਅੱਛਾ
ਦਿਸ ਇਜ਼ ਵਾਟ ਐਨ ਆਪੋਜੀਸ਼ਨ ਪਾਰਟੀ ਇਜ਼ ਸਪੋਜ਼ ਟੂ ਡੂ,
ਕਰੈਕਟ,
ਤੇ ਆਪੋਜੀਸ਼ਨ ਪਾਰਟੀ ਤਾਂ ਆਪਣੇ ਹੀ ਮਸਲਿਆਂ ਦੇ ਵਿੱਚ ਉਲਝੀ ਹੋਈ ਹੈ
ਯਾਰ, ਮੈਨੂੰ
ਗੱਲਾਂ ਕਿੱਦਾਂ ਦੀਆਂ ਹੋ ਰਹੀਆਂ ਹੁਣ ਪਿਛਲੇ ਕਾਫੀ ਸਮੇਂ ਤੋਂ, ਪਹਿਲਾਂ ਲੀਡਰਸ਼ਿਪ ਰੇਸ, ਲੀਡਰਸ਼ਿਪ ਰੇਸ, ਉਸ ਤੋਂ ਬਾਅਦ ਜੀ ਕੈਰੋਲਿਨ ਫਿਨਲੇ ਆਪਣੇ ਸਟਾਫਰਸ ਚੇਂਜ ਕਰਨ ਲੱਗ ਗਏ ਜੀ, ਆ ਗਿਆ ਜੀ, ਉਹ ਗਿਆ ਜੀ, ਫਿਰ MLA ਜਾਣੇ ਸ਼ੁਰੂ ਹੋ ਗਏ, ਹੁਣ ਆ ਗਿਆ ਜੀ, ਆ ਗਿਆ ਜੀ, 6 ਹੋ ਗਏ, 7 ਹੋ ਗਏ, ਕਿੰਨੇ ਹੋ ਗਏ, ਅੱਜ ਕੌਣ ਜਾਏਗਾ, ਕੱਲ੍ਹ ਕੌਣ ਜਾਏਗਾ,
ਹੁਣ ਤਾਂ ਇਹੀ
ਗੱਲਾਂ ਹੋ ਰਹੀਆਂ ਨੇ। ਕੰਜ਼ਰਵੇਟਿਵ ਪਾਰਟੀ ਨੇ, BC ਕੰਜ਼ਰਵੇਟਿਵ ਪਾਰਟੀ ਨੇ ਜੇਕਰ ਕੋਈ ਆਪੋਜੀਸ਼ਨ ਵਾਲੀ ਭੂਮਿਕਾ ਨਿਭਾਈ ਹੈ ਅਜੇ ਤੱਕ, ਉਹ ਟ੍ਰੈਵਰ ਹੈਲਫਰਡ ਦੀ ਜਿਹੜੀ ਇੰਟਰਨ ਲੀਡਰਸ਼ਿਪ ਸੀ
ਉਦੋਂ ਸੀ,
ਉਹਦੇ ਦੌਰਾਨ ਜਿਹੜਾ ਸੈਸ਼ਨ ਸੀ ਪਿਛਲਾ ਸੈਸ਼ਨ ਬੀਸੀ ਲੈਜਿਸਲੇਚਰ ਦਾ, ਉਹਦੇ ਵਿੱਚ ਡ੍ਰਿਪਾ ਬਾਰੇ ਗੱਲ ਹੋ ਰਹੀ ਸੀ। ਡ੍ਰਿਪਾ ਨੂੰ ਇਹ ਕੰਜ਼ਰਵੇਟਿਵ ਕਹਿ ਰਹੇ ਸਨ ਕਿ ਰਿਪੀਲ ਕੀਤਾ ਜਾਵੇ, ਅਤੇ ਉਹਦੇ ਉੱਤੇ ਪੂਰੀ ਇੱਕ ਮੁਹਿੰਮ ਚਲਾਈ ਗਈ। ਪ੍ਰੀਮੀਅਰ ਨੂੰ ਬੈਕ ਟਰੈਕ ਕਰਨਾ ਪਿਆ। ਪ੍ਰੀਮੀਅਰ ਪਹਿਲਾਂ ਆਪਾਂ ਸਾਰੇ ਭੁੱਲ ਗਏ ਹਾਂ, ਪ੍ਰੀਮੀਅਰ ਪਹਿਲਾਂ ਕਹਿੰਦੇ ਸੀ ਕਿ ਡ੍ਰਿਪਾ ਦੇ ਕੁਝ ਸੈਕਸ਼ਨ ਨੂੰ ਆਪਾਂ ਅਮੈਂਡ ਕਰਾਂਗੇ,
ਫਿਰ ਜਦੋਂ ਫਸਟ ਨੇਸ਼ਨ ਵਾਲੇ
ਮੰਨੇ ਨਹੀਂ, ਫਿਰ ਕਹਿਣ ਲੱਗ ਪਏ ਕਿ ਅਸੀਂ ਇਹਦੇ ਕੁਝ ਸੈਕਸ਼ਨ ਨੂੰ ਟੈਂਪੋਰਰੀਲੀ ਪੌਜ਼ ਕਰਾਂਗੇ। ਫਸਟ ਨੇਸ਼ਨ ਵਾਲੇ ਫਿਰ ਨਹੀਂ ਮੰਨੇ, ਅਤੇ ਹੁਣ ਜਿਹੜਾ ਸਟੈਂਸ ਆ ਉਹ ਇਹ ਹੈ ਕਿ ਅਸੀਂ ਫਾਲ ਸੈਸ਼ਨ ਤੋਂ ਪਹਿਲਾਂ ਫਸਟ ਨੇਸ਼ਨ ਦੇ ਨਾਲ ਕੋਈ ਸਹਿਮਤੀ ਬਣਾਵਾਂਗੇ, ਅਤੇ ਫਿਰ ਅਸੀਂ ਦੇਖਦੇ ਹਾਂ ਡ੍ਰਿਪਾ ਦਾ ਕੀ ਕਰਨਾ। ਪਤਾ ਅਜੇ ਵੀ ਨਹੀਂ ਹੈ ਸਰਕਾਰ ਨੂੰ, ਪਰ ਆਪੋਜੀਸ਼ਨ ਇਹਦੇ ਬਾਰੇ ਗੱਲ ਹੀ ਨਹੀਂ ਕਰ ਰਹੀ।
ਗੱਲ ਕੀ ਕਰੇ,
ਹਾਂ
ਆਪੋਜੀਸ਼ਨ ਤੇ ਬਸ ਜੀ ਇੱਕ ਉਹ ਇੱਕ ਚੱਲਦੀ ਨਹੀਂ ਮੀਮ ਚੱਲਦੀ ਹੈ ਕਿ ਅਲੱਗ ਅਲੱਗ ਸਿਚੁਏਸ਼ਨ ਦੇ ਵਿੱਚ ਕਿ ਇੱਕ ਨਾ ਕੰਧ ਆ ਉਹਦੇ ਵਿੱਚੋਂ ਕਿਤੇ ਨਾ ਪਾਣੀ ਦੀ ਤਤੀਰੀ ਵਗ ਰਹੀ ਹੈ, ਇੱਕ ਲੀਕ ਹੋ ਰਿਹਾ, ਉਹ ਹੱਥ ਰੱਖ ਕੇ ਉਹਨੂੰ ਰੋਕਦੇ ਆ, ਫਿਰ ਨਾ ਦੂਜੇ ਪਾਸਿਓਂ ਪਾਣੀ ਦੀ ਤਤੀਰੀ ਵਗਣ ਲੱਗ ਜਾਂਦੀ ਆ, ਉਹਨੂੰ ਰੋਕਣ ਦੇ ਵਾਸਤੇ ਹੀ ਤਰਲੋ ਮੱਛੀ ਹੋਏ ਰਹਿੰਦੇ ਆ, ਲਟੋ ਪੀਂਗ ਹੋ ਜਾਂਦਾ ਬੰਦਾ। ਇਸ ਵੇਲੇ ਬੀਸੀ ਕੰਜ਼ਰਵੇਟਿਵ ਦਾ ਤਾਂ ਇਹ ਹਾਲ ਹੋਇਆ, ਕਿਉਂਕਿ ਸਵਾਲ ਤੇ ਅੱਜ ਸਭ ਤੋਂ ਵੱਡਾ ਇਹ ਸਵਾਲ ਨਹੀਂ ਹੈਗਾ ਅੱਜ ਵੀ ਕਿ ਕੀ ਹਰਮਨ ਭੰਗੂ ਦੀ ਇਹ ਪਟੀਸ਼ਨ ਸਕਸੈਸਫੁਲ ਹੋਏਗੀ ਕਿ ਨਹੀਂ, ਸਵਾਲ ਇਹ ਵੀ ਅੱਜ ਕਿਹੜਾ ਐਮਐਲਏ ਛੱਡ ਕੇ ਜਾਊ।
ਬਿਲਕੁਲ ਸਹੀ ਗੱਲ, ਪਰ ਐਟਲੀਸਟ ਹਰਮਨ ਭੰਗੂ ਨੇ ਇਹ ਕੋਸ਼ਿਸ਼ ਕੀਤੀ, ਉਹਨਾਂ ਨੂੰ ਕ੍ਰੈਡਿਟ ਦੇਣਾ ਬਣਦਾ,
ਕ੍ਰੈਡਿਟ ਦੇਣਾ ਬਣਦਾ ਇਸ ਗੱਲ ਦਾ,
ਦਿਸ ਇਜ਼ ਵਾਟ ਐਨ ਆਪੋਜੀਸ਼ਨ ਇਜ਼ ਸਪੋਜ਼ਡ ਟੂ ਡੂ।
ਯਾ ਦੈਟਸ ਰਾਈਟ। ਬਸ ਜੀ ਐਂ ਕਰੀਏ, ਖਬਰਾਂ ਦਾ ਤਾਜ਼ਾ ਲਾਈਵ ਬੁਲੇਟਿਨ ਸੁਣਦੇ ਹਾਂ ਜਸਪ੍ਰੀਤ ਸਿੱਧੂ ਜੀ ਦੀ ਜ਼ੁਬਾਨੀ। ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ। ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ AMC ਇੰਸ਼ੋਰੈਂਸ। ਸਾਰੇ ਕਰਦੇ ਨੇ ਐਗਰੀ, ਬੈਸਟ ਪਲਾਨ ਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC। ਹੋਮ, ਆਟੋ, ਕਮਰਸ਼ੀਅਲ, ਲਾਈਫ ਜਾਂ ਕੋਈ ਵੀ ਇੰਸ਼ੋਰੈਂਸ ਹੋਵੇ, ਬੈਸਟ ਰੇਟਸ ਤੇ ਬੈਟਰ ਸਰਵਿਸ ਲਈ AMC ਇੰਸ਼ੋਰੈਂਸ ਨਾਲ ਸੰਪਰਕ ਕਰੋ। ਇੰਸ਼ੋਰੈਂਸ ਜਿੱਥੋਂ ਮਰਜ਼ੀ ਕਰਾ ਲਿਓ, ਪਰ ਇੱਕ ਵਾਰੀ ਰੇਟ ਕੰਪੈਰੀਜ਼ਨ ਲਈ AMC ਨੂੰ ਕਾਲ ਜ਼ਰੂਰ ਕਰ ਲੈਣਾ। ਇਹਨਾਂ ਦੇ ਸਾਰੇ ਦਫ਼ਤਰ ਹਫ਼ਤੇ ਦੇ 7 ਦਿਨ ਸਵੇਰੇ 9 ਤੋਂ ਰਾਤੀ 9 ਵਜੇ ਤੱਕ ਖੁੱਲ੍ਹਦੇ ਨੇ। ਕਾਲ 604-507-6666 AMCinsurance.ca। ਬਲੂ ਸਟਾਰ ਸਕੂਲ ਆਫ ਟ੍ਰੇਡਸ ਵੀ ਪ੍ਰੋਗਰਾਮ ਦੇ ਇਸ ਆਵਰ ਦੇ ਸਪੋਂਸਰ ਨੇ। ਜੇ ਤੁਸੀਂ ਐਕਸਪੀਰੀਅੰਸ ਇਲੈਕਟ੍ਰੀਸ਼ੀਅਨ, ਪਲੰਬਰ, ਰੈਫਰੀਜਰੇਸ਼ਨ ਮਕੈਨਿਕ, ਕਾਰਪੈਂਟਰ, ਮਿਲ ਰਾਈਟ, ਆਟੋਮੋਟਿਵ ਸਰਵਿਸ ਟੈਕਨੀਸ਼ੀਅਨ, ਟਰੱਕ ਮਕੈਨਿਕ ਜਾਂ ਵੈਲਡਰ ਹੋ, ਤਾਂ ਬਲੂ ਸਟਾਰ ਸਕੂਲ ਆਫ ਟ੍ਰੇਡਸ ਤੋਂ ਰੈੱਡ ਸੀਲ ਕੋਰਸ ਕਰਕੇ ਸਰਟੀਫਾਈਡ ਹੋ ਸਕਦੇ ਹੋ। FSR ਮਾਸਟਰ ਇਲੈਕਟ੍ਰੀਸ਼ੀਅਨ ਕੋਰਸ ਵੀ ਕਰਾਉਂਦੇ ਨੇ। ਹੋਰ ਜਾਣਕਾਰੀ ਲਈ ਕਾਲ 604-379-1134 604-379-1134 ਬਲੂ ਸਟਾਰ ਸਕੂਲ ਆਫ ਟ੍ਰੇਡਸ। ਵਾਸੂ ਜੀ, ਹਰ ਸਾਲ BC ਦੀ ਸਰਕਾਰ ਵੱਲੋਂ ਦੱਸਿਆ ਜਾਂਦਾ ਕਿ ਆਉਂਦੇ ਵਰ੍ਹੇ ਦੇ ਵਿੱਚ ਜਿਹੜੇ ਲੈਂਡਲੋਰਡਸ ਨੇ, ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਮਾਲਕ ਨੇ, ਉਹ ਕਿਰਾਏਦਾਰਾਂ ਦਾ ਕਿਰਾਇਆ ਕਿੰਨਾ ਵਧਾ ਸਕਦੇ ਨੇ। ਵੈਸੇ 2019 ਤੱਕ ਰੂਲ ਇਹ ਹੁੰਦਾ ਸੀ ਕਿ ਜੋ ਪਿਛਲੇ ਸਾਲ ਦਾ ਰੇਟ ਆਫ ਇਨਫਲੇਸ਼ਨ ਆ ਉਹਦੇ 'ਚ 2% ਜੋੜ ਲਓ, ਉਨਾ ਕਿਰਾਇਆ ਵਧਾਇਆ ਜਾ ਸਕਦਾ ਸੀ,
ਇਨਫਲੇਸ਼ਨ ਪਲੱਸ 2%
ਅਤੇ ਫਿਰ NDP ਨੇ ਆ ਕੇ ਇਹ ਤਬਦੀਲੀ ਕੀਤੀ 2019 ਦੇ ਵਿੱਚ, ਅਤੇ ਇਹਨਾਂ ਨੇ ਕਹਿ ਦਿੱਤਾ ਵੀ ਜਿਹੜਾ +2% ਵਾਲਾ ਫਾਰਮੂਲਾ ਉਹ +2 ਕੁਛ ਨਹੀਂ ਹੋਣਾ, ਅਸੀਂ ਹਰ ਸਾਲ ਦੱਸਾਂਗੇ ਵੀ ਕਿੰਨਾ ਤੁਸੀਂ ਕਿਰਾਏ 'ਚ ਵਾਧਾ ਕਰ ਸਕਦੇ ਹੋ।
ਅਤੇ +2% ਐਕਚੁਲੀ ਉਹ ਪਰਸੈਂਟੇਜ ਪੁਆਇੰਟਸ ਆ,
ਪਰਸੈਂਟੇਜ ਪੁਆਇੰਟਸ
ਦੇਖਿਆ ਨਾ,
ਜੀ ਜੀ ਜੀ,
ਕਿ ਜੇ ਇਨਫਲੇਸ਼ਨ ਮੰਨ ਲਓ 3% ਰਹੀ ਤਾਂ ਤੁਸੀਂ 5% ਵਧਾ ਸਕਦੇ ਹੋ,
ਪਰਸੈਂਟੇਜ ਪੁਆਇੰਟਸ ਐਡ ਕਰ। ਹਾਂ, ਦੋ
ਆਪਾਂ ਇੱਥੇ ਕਹਿੰਦੇ ਇਨਫਲੇਸ਼ਨ +2%।
ਜੀ ਜੀ ਜੀ, ਯੈਸ। ਅਤੇ ਇਹਦੇ ਵਿੱਚ ਹੁਣ ਚੱਕਰ ਕੀ ਹੋਇਆ ਕਿ ਜਦੋਂ ਕੋਵਿਡ ਵਾਲਾ ਟਾਈਮ ਸੀ ਉਦੋਂ ਇੱਕ ਟਾਈਮ ਅਜਿਹਾ ਵੀ ਰਿਹਾ ਕਿ ਜਿੰਨਾ ਇਨਫਲੇਸ਼ਨ ਦਾ ਵੀ ਰੇਟ ਸੀ ਉਦੋਂ ਇਨਫਲੇਸ਼ਨ ਬੜੀ ਵੱਧ ਗਈ ਸੀ।
ਹਾਂਜੀ,
ਸਰਕਾਰ ਨੇ ਜਿੰਨਾ ਮੈਕਸੀਮਮ ਅਲਾਉਏਬਲ ਰੈਂਟ ਇੰਕਰੀਜ਼ ਸੀ ਉਹ ਇਨਫਲੇਸ਼ਨ ਤੋਂ ਘੱਟ ਰੱਖਿਆ ਸੀ। ਉਦੋਂ ਗੱਲਾਂ ਇਹ ਵੀ ਚੱਲੀਆਂ ਕਿ ਜੀ ਲੈਂਡਲੋਰਡਸ ਦੇ ਜਿਹੜੇ ਖਰਚੇ ਨੇ, ਪ੍ਰੋਪਰਟੀ ਟੈਕਸ ਵੱਧ ਰਹੇ ਨੇ, ਬਾਕੀ ਖਰਚੇ ਵੱਧ ਰਹੇ, ਉਹਨਾਂ ਦੀ ਭਰਪਾਈ ਕਿਵੇਂ ਹੋਵੇ। ਉਹ ਤਾਂ ਉਸ ਵੇਲੇ ਗੱਲ ਇਹ ਸੀ ਕਿ ਰੈਂਟਲ ਡਿਮਾਂਡ ਹੀ ਇੰਨੀ ਸਟਰੋਂਗ ਹੋ ਗਈ ਸੀ ਕਿ ਸਾਨੂੰ ਪਤਾ ਹੀ ਹੈ ਪਿਛਲੇ ਸਾਲਾਂ 'ਚ ਹਾਲ ਕੀ ਰਹੇ ਨੇ। ਅਗਲੇ ਸਾਲ ਵਾਸਤੇ ਹੁਣ ਜਿਹੜੀ ਮੈਕਸੀਮਮ ਅਲਾਉਏਬਲ ਰੈਂਟ ਇੰਕਰੀਜ਼ ਹੈ ਫੋਰ 2027, ਉਸਨੂੰ 2.2% ਨਿਰਧਾਰਿਤ ਕੀਤਾ ਗਿਆ ਹੈ, ਅਤੇ ਇਹ ਇਨਫਲੇਸ਼ਨ ਦੇ ਬਰਾਬਰ ਹੈ। ਪਿਛਲੇ ਸਾਲ ਇਸੇ ਹੀ ਸਮੇਂ ਜਦੋਂ 2026 ਵਾਸਤੇ ਐਲਾਨ ਕੀਤਾ ਗਿਆ ਸੀ ਇਹ 2.3% ਦੱਸਿਆ ਗਿਆ ਸੀ। ਸੋ ਅਗਲੇ ਸਾਲ ਰੈਂਟ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਕਾਨੂੰਨੀ ਤੌਰ 'ਤੇ ਵਾਧਾ ਕੀਤਾ ਜਾ ਸਕਦਾ ਉਹ ਇਸ ਸਾਲ ਜਿਹੜਾ ਵਾਧਾ ਅਲਾਊਡ ਸੀ ਉਹ ਤੋਂ ਥੋੜ੍ਹਾ ਜਿਹਾ ਘੱਟ ਹੈ।
ਅਤੇ ਸਰਕਾਰ ਇਹਦੇ ਵਿੱਚ ਕੋਈ ਓਹਲਾ ਵੀ ਨਹੀਂ ਰੱਖਦੀ, BC NDP ਸਰਕਾਰ, ਕਿ ਅਸੀਂ ਕਹਿੰਦੇ ਪਹਿਲਾਂ ਰੈਂਟਰਸ ਦੀ ਸੋਚਦੇ ਹਾਂ
ਜੀ।
ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਕਿਰਾਏ ਨੇ ਵੀ ਉਹ ਅਫੋਰਡੇਬਲ ਬਣੇ ਰਹਿਣ, ਕਿਉਂਕਿ ਬਾਕੀ ਕੀਮਤਾਂ ਕਹਿੰਦੇ ਬਹੁਤ ਵੱਧ ਗਈਆਂ ਨੇ। ਸੋ ਰਾਈਜ਼ਿੰਗ ਕੋਸਟ ਕਰਕੇ ਆਮ ਸਧਾਰਨ ਬ੍ਰਿਟਿਸ਼ ਕੋਲੰਬੀਅਨ, ਖਾਸ ਤੌਰ 'ਤੇ ਜਿਹੜੇ ਟੈਨੈਂਟਸ ਨੇ, ਜਿਹੜੇ ਰੈਂਟਰਸ ਨੇ, ਵੀ ਉਹ ਬੜੇ ਪਰੇਸ਼ਾਨ ਨੇ, ਅਤੇ ਉਹਨਾਂ ਵਾਸਤੇ ਅਸੀਂ ਲਾਈਫ ਥੋੜ੍ਹੀ ਅਫੋਰਡੇਬਲ ਕਰਨਾ ਚਾਹੁੰਦੇ ਹਾਂ। ਇਸ ਕਰਕੇ ਕਹਿੰਦੇ ਲਗਾਤਾਰ 7ਵਾਂ ਸਾਲ ਹੈ ਸਿੰਸ 2016 ਜਦੋਂ ਤੋਂ ਅਸੀਂ ਹੁਣ ਮੈਕਸੀਮਮ ਅਲੋਏਬਲ ਰੈਂਟ ਇਨਕਰੀਜ਼ ਨੂੰ ਇਕੁਅਲ ਟੂ ਔਰ ਲੈਸ ਦੈਨ ਇਨਫਲੇਸ਼ਨ ਰੱਖਿਆ
ਜੀ।
ਸੋ ਹੁਣ ਇਹਦੇ ਵਿੱਚ ਕ੍ਰਿਸਟੀਨ ਬੋਇਲ ਜਿਹੜੇ ਸਾਡੇ ਹਾਊਸਿੰਗ ਮਿਨਿਸਟਰ ਨੇ, ਕੱਲ੍ਹ ਉਹਨਾਂ ਵੱਲੋਂ ਇਹ ਕਿਹਾ ਗਿਆ, ਕਹਿੰਦੇ ਵੀ ਅਸੀਂ ਜਦੋਂ ਦੀ ਸਾਡੀ ਸਰਕਾਰ ਬਣੀ ਆ, ਅਸੀਂ ਜਿਹੜੇ ਉਪਰਾਲੇ ਕੀਤੇ ਨੇ ਹਾਊਸਿੰਗ ਸਪਲਾਈ ਵਧਾਉਣ ਵਾਸਤੇ, ਅਸੀਂ ਡੈਂਸਿਟੀ ਵਧਾਈ ਆ, ਫਿਰ ਅਸੀਂ ਜੋ ਇਲੀਗਲ ਸ਼ਾਰਟ ਟਰਮ ਰੈਂਟਲਸ ਦੇ ਉੱਤੇ ਜੋ ਕਰੈਕ ਡਾਊਨ ਕੀਤਾ ਹੈ, ਜਿਹੜੀ ਰਿਸਟ੍ਰਿਕਸ਼ਨ ਲਗਾਈ ਹੋਈ ਆ ਕਿ ਪ੍ਰਾਈਮਰੀ ਰੈਜੀਡੈਂਸ ਦੇ ਵਿੱਚ ਹੀ ਸ਼ਾਰਟ ਟਰਮ ਰੈਂਟਲ ਕਰ ਸਕਦੇ ਹੋ, ਅਤੇ ਫਿਰ ਨਾਲ ਕਹਿੰਦੇ ਜੋ ਅਸੀਂ ਫੋਰਨ ਇਨਵੈਸਟਮੈਂਟ ਦੇ ਉੱਤੇ ਕਹਿੰਦੇ ਲਿਮਿਟ ਲਗਾਈ ਆ ਹਾਊਸਿੰਗ ਮਾਰਕੀਟ ਦੇ ਵਿੱਚ, ਇਹਦੇ ਨਾਲ ਕਹਿੰਦੇ ਓਵਰਆਲ ਜਿਹੜੇ ਐਵਰੇਜ ਰੈਂਟ ਹੈ ਸੂਬੇ ਦੇ ਵਿੱਚ ਉਹ 4.5% ਘਟਿਆ ਹੈ, ਅਤੇ ਕਹਿੰਦੇ ਜੇ ਅਸੀਂ ਫਾਰਮੂਲਾ ਚੇਂਜ ਨਾ ਕਰਦੇ ਇਨਫਲੇਸ਼ਨ ਪਲੱਸ 2% ਵਾਲਾ, ਕਹਿੰਦੇ ਫਿਰ 2024 ਦੇ ਵਿੱਚ ਜਿਹੜਾ ਰੈਂਟ ਇਨਕਰੀਜ਼ ਆ ਉਹ ਤਾਂ ਫਿਰ 5.6% ਤੱਕ ਹੋਣਾ ਸੀ, ਮਤਲਬ ਉਦੋਂ ਇਨਫਲੇਸ਼ਨ 3.6 ਹੋ ਰਹੀ ਹੋਣੀ। ਸੋ ਕਹਿੰਦੇ ਉਹ ਫਿਰ ਤਾਂ 5.6% ਰੈਂਟ ਇਨਕਰੀਜ਼ ਹੋਣਾ ਸੀ, ਅਸੀਂ ਇਹਨੂੰ ਕੈਪ ਕੀਤਾ ਅਤੇ ਅਸੀਂ ਰੈਂਟਰਸ ਦੇ ਰਖਵਾਲੇ ਹਾਂ।
ਦੇਖੋ ਵੈਲ, ਇਸ ਵੇਲੇ ਵਾਸੂ ਜੀ ਕਿਰਾਏ ਘਟਣ ਦਾ ਇੱਕ ਵੱਡਾ ਕਾਰਨ, ਚਲੋ ਸਰਕਾਰ ਦੀਆਂ ਨੀਤੀਆਂ ਕਰਕੇ ਕੁਝ ਫਰਕ ਪਿਆ ਹੈ, ਪਰ ਜੋ ਇਮੀਗ੍ਰੇਸ਼ਨ ਘਟੀ ਆ ਇੱਕ ਸਭ ਤੋਂ ਵੱਡਾ ਕੰਟਰੀਬਿਊਟਿੰਗ ਫੈਕਟਰ ਤਾਂ ਉਹ ਵੀ ਆ। ਅੱਛਾ, ਹੁਣ ਜਿਨ੍ਹਾਂ ਨੇ ਆਪਣੇ ਕਿਰਾਏਦਾਰਾਂ ਦਾ ਕਿਰਾਇਆ ਵਧਾਉਣਾ ਹੈ 2.2%, ਉਹਨਾਂ ਵਾਸਤੇ ਰੂਲਸ ਕਿਹੜੇ ਫੋਲੋ ਕਰਨੇ ਜ਼ਰੂਰੀ ਨੇ? ਜੇ ਤੁਸੀਂ ਇਹ ਚਾਹੁੰਦੇ ਹੋ ਕਿ 1 ਜਨਵਰੀ 2027 ਤੋਂ ਤੁਹਾਡਾ ਕਿਰਾਏਦਾਰ ਹੁਣ ਤੁਹਾਨੂੰ 2.2% ਵਾਧੂ ਕਿਰਾਇਆ ਦੇਵੇ ਜਿੰਨਾ ਵੀ ਉਹ ਕਿਰਾਇਆ ਦੇ ਰਹੇ ਨੇ, ਤੁਹਾਨੂੰ ਉਹਨਾਂ ਨੂੰ ਉਹ ਨੋਟਿਸ 1 ਅਕਤੂਬਰ ਨੂੰ ਦੇਣਾ ਪੈਣਾ,
3 ਮਹੀਨੇ
ਪਹਿਲਾਂ ਨੋਟਿਸ ਦੇਣਾ ਜ਼ਰੂਰੀ ਆ। ਜੇ ਤੁਸੀਂ ਕਿਤੇ ਉਹ ਨੋਟਿਸ ਮੰਨ ਲਓ 1 ਨਵੰਬਰ ਨੂੰ ਦਿੰਦੇ ਹੋ, ਫਿਰ ਉਹ ਜਿਹੜਾ ਕਿਰਾਏ ਵਾਲਾ ਵਾਧਾ ਹੈ ਉਹ ਫਰਵਰੀ ਤੋਂ ਕਰਨਾ ਪਏਗਾ। ਸੋ 3 ਮੰਥ ਦਾ ਨੋਟਿਸ ਦੇਣਾ ਜ਼ਰੂਰੀ ਆ। ਦੂਜਾ ਇਹਦੇ 'ਚ ਬਹੁਤ ਇੰਪੋਰਟੈਂਟ ਇੱਕ ਫੈਕਟਰ ਇਹ ਆ ਕਿ BC ਦੇ ਵਿੱਚ 12 ਮਹੀਨਿਆਂ ਦੇ ਸਮੇਂ ਵਿੱਚ ਕਿਰਾਇਆ ਇੱਕੋ ਵਾਰ ਵਧਾਇਆ ਜਾ ਸਕਦਾ, ਇਹ 12 ਮਹੀਨੇ ਕੈਲੰਡਰ ਈਅਰ ਨਹੀਂ ਹੈਗੇ। ਸੋ ਮੰਨ ਲਓ ਜੇ ਕਿਸੇ ਦਾ ਕਿਰਾਏਦਾਰ ਹੁਣੇ ਕਿਸੇ ਨੇ ਤੁਹਾਡੇ ਕੋਲ ਨਵਾਂ ਕਿਰਾਏਦਾਰ ਆਇਆ ਹੋਵੇ ਜੁਲਾਈ 'ਚ, ਤੁਸੀਂ ਹੁਣ ਉਹਨੂੰ ਅਕਤੂਬਰ 'ਚ ਨਹੀਂ ਕਹਿ ਸਕਦੇ ਵੀ ਤੇਰਾ ਕਿਰਾਇਆ ਜੀ ਮੈਂ ਜਨਵਰੀ ਤੋਂ ਵਧਾ ਦੇਣਾ। ਜੁਲਾਈ ਵਾਲੇ ਕਿਰਾਏਦਾਰ ਦਾ ਕਿਰਾਇਆ ਤੁਸੀਂ ਅਗਲੇ ਸਾਲ ਦੀ ਜੁਲਾਈ ਤੋਂ ਹੀ ਵਧਾ ਸਕੋਗੇ, ਅਤੇ ਉਹ ਕਿਰਾਇਆ ਵਧਾਉਣ ਲਈ ਤੁਹਾਨੂੰ ਉਹਨੂੰ ਨੋਟਿਸ ਫਿਰ ਅਪ੍ਰੈਲ 'ਚ ਦੇਣਾ ਪੈਣਾ। ਹਾਂ, ਵਿੱਚ ਮੇਕ ਸੈਂਸ। ਸੋ 12 ਮਹੀਨੇ 'ਚ ਇੱਕੋ ਵਾਰ ਕਿਰਾਏ ਦੇ ਵਿੱਚ ਵਾਧਾ ਕੀਤਾ ਜਾ ਸਕਦਾ, ਅਤੇ ਨੈਕਸਟ ਈਅਰ ਵਾਸਤੇ 2.2% ਇਜ਼ ਦਾ ਮੈਕਸੀਮਮ ਅਲਾਏਬਲ ਰੈਂਟ ਇਨਕਰੀਜ਼ ਇਨ BC। ਵਾਸੂ ਜੀ, ਕੈਨੇਡਾ ਅਤੇ ਅਮਰੀਕਾ ਵਿਚਕਾਰ ਜੋ ਟ੍ਰੇਡ ਡੀਲ ਕੋਲੈਪਸ ਹੋਈ ਹੈ ਉਹਨੂੰ ਲੈ ਕੇ ਕਾਫੀ ਤਰਕ ਵਿਤਰਕ ਚੱਲ ਰਹੇ ਨੇ, ਪਰ ਵਿੱਚ ਨੂੰ ਜਦੋਂ ਟ੍ਰੇਡ ਡੀਲ ਕੋਲੈਪਸ ਹੋਈ ਉਦੋਂ ਗੱਲ ਇਹ ਸਾਹਮਣੇ ਆਈ ਕਿ ਜਿਹੜੇ ਅਮਰੀਕਾ ਦੇ ਕਾਮਰਸ ਸੈਕਟਰੀ ਨੇ ਹਾਵਰਡ ਲਟਨਿਕ, ਕਿ ਜੀ ਅਖੀਰਲੇ ਮੂਮੈਂਟ 'ਤੇ ਆ ਕੇ ਹਾਵਰਡ ਲਟਨਿਕ ਨੇ ਰੰਗ 'ਚ ਭੰਗ ਪਾ ਤਾ, ਇਸ ਕਰਕੇ ਬਣੀ ਬਣਾਈ ਜਿਹੜੀ ਡੀਲ ਹੈ ਉਹ ਖੇਰੂੰ ਖੇਰੂੰ ਹੋ ਗਈ।
ਭੰਗ ਤਾਂ ਵੈਸੇ ਕੈਨੇਡੀਅਨ ਮਾਇੰਡ ਨਹੀਂ ਕਰਦੇ,
ਸਾਡੇ ਤਾਂ ਲੀਗਲ ਅਮਰੀਕਾ ਦੀਆਂ ਵੀ ਕਈ ਸਟੇਟਸ 'ਚ ਲੀਗਲ ਆ, ਪਰ ਫੈਡਰਲੀ ਲੀਗਲ ਨਹੀਂ ਆ। ਵਾਸ਼ਿੰਗਟਨ ਸਟੇਟ ਦੇ ਵਿੱਚ ਲੀਗਲ ਆ, ਪਰ ਕਿਉਂਕਿ ਜਿਹੜਾ ਕੋਈ ਕਈ ਬੰਦੇ ਨੇ ਜਿਹੜੇ ਫੜੇ ਗਏ ਜਿਹੜੇ ਕੈਨੇਡਾ ਤੋਂ ਸੋਚਦੇ ਸੀ ਅਸੀਂ ਵਾਸ਼ਿੰਗਟਨ ਸਟੇਟ ਜਾ ਰਹੇ ਹਾਂ BC ਤੋਂ, ਇੱਥੇ ਵੀ ਲੀਗਲ ਆ ਉੱਥੇ ਵੀ ਲੀਗਲ ਆ, ਬਾਰਡਰ 'ਤੇ ਫੜੇ ਗਏ ਕਿਉਂਕਿ ਬਾਰਡਰ ਫੈਡਰਲ ਆ, ਬਾਰਡਰ ਫੈਡਰਲ ਜੁਰਿਸਡਿਕਸ਼ਨ ਆ। ਸੋ ਅਮਰੀਕਾ ਦੀਆਂ ਪੇਚੀਦਗੀਆਂ ਅਜੇ ਹੋਰ ਕਈ ਚੀਜ਼ਾਂ ਦੇ ਵਿੱਚ ਫਸੀਆਂ ਹੋਈਆਂ ਨੇ, ਸਾਨੂੰ ਪਤਾ ਹੈ ਕਿ ਸਪੈਸ਼ਲੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਚੱਲਦੇ, ਪਰ ਹਾਵਰਡ ਲਟਨਿਕ ਨੇ ਵਾਸੂ ਜੀ ਕੱਲ੍ਹ
ਸਾਡੇ ਦੇਖੋ ਇੱਥੇ ਕੋਈ ਇੰਟਰ ਪ੍ਰੋਵਿੰਸ਼ੀਅਲ ਬੈਰੀਅਰ ਨਹੀਂ
ਹੈ
ਭੰਗ ਨੂੰ ਲੈ ਕੇ, ਕਿੰਨਾ ਵਧੀਆ ਮੌਕਾ
ਭੰਗ ਨੂੰ ਲੈ ਕੇ
ਦੇਖੋ ਨਾ, ਕਿੰਨਾ ਉੱਥੇ ਅਮਰੀਕਾ ਕਿੰਨਾ ਪੈਚਵਰਕ ਆ, ਸਾਡੇ ਫੈਡਰਲੀ ਵੀ ਲੀਗਲ ਹੈ, ਪ੍ਰੋਵਿੰਸ਼ੀਅਲੀ ਵੀ ਲੀਗਲ ਹੈ, BC 'ਚ ਵੀ ਲੀਗਲ ਹੈ, ਅਲਬਰਟਾ 'ਚ ਵੀ ਲੀਗਲ ਹੈ, ਕੋਈ ਰੌਲਾ ਹੀ ਨਹੀਂ। ਕਿੰਨਾ ਸੋਹਣਾ ਮੁਲਕ ਆ।
ਪਹਿਲਾਂ ਗੱਲ ਕਰਦੇ ਸੀ ਨਾ ਪਿਛਲੇ 10 ਸਾਲ ਜੇ ਕੋਈ ਚੱਜ ਦਾ ਕੰਮ ਕੀਤਾ ਹੁੰਦਾ ਤਾਂ ਇਸ ਵੇਲੇ ਇਕਨੋਮੀ ਦੇ ਬਾਰੇ ਨਿਆਰੇ ਹੋਣੇ ਸੀ। 10 ਸਾਲ 'ਚ ਆਹੀ ਕੰਮ ਕੀਤੇ ਆ, ਪਿਛਲੇ 10 ਸਾਲ 'ਚ ਇਹੀ ਹੋਇਆ।
ਤੁਸੀਂ ਆਪ ਹੀ ਤਾਂ ਕਹਿੰਦੇ ਇੰਟਰ ਪ੍ਰੋਵਿੰਸ਼ੀਅਲ ਟ੍ਰੇਡ ਬੈਰੀਅਰ ਹਟਾਓ,
ਹਟਾ ਦਿੱਤੇ ਇਸ ਗੱਲ ਦੇ, ਇਹ ਇਹੋ ਜਿਹਾ ਲਾਗੂ ਕੀਤਾ ਜੇ ਕੋਈ ਬੈਰੀਅਰ ਹੈ ਹੀ ਨਹੀਂ, ਧੂੰਆਂ ਜਿੱਥੇ ਮਰਜ਼ੀ ਉੱਡਦਾ ਫਿਰੇ, ਬੰਦਾ ਪਾਰਕ 'ਚ ਸੈਰ ਕਰਨ ਜਾਂਦਾ ਬੀਚ 'ਤੇ, ਤੁਸੀਂ ਸੋਚੋ ਤਾਜ਼ੀ ਹਵਾ 'ਚ ਥੋੜ੍ਹਾ ਟਹਿ ਲਿਆਈਏ ਅਤੇ ਉੱਥੇ ਸਾਹ ਲੈਣਾ ਦੁੱਬਰ ਹੋ ਜਾਂਦਾ।
ਅਤੇ ਜੇ ਮਾੜੀ ਮੋਟੀ ਕੋਈ ਲਿਖਿਆ ਹੋਇਆ ਸੀ ਵੀ ਪਬਲਿਕ ਪਲੇਸ 'ਤੇ 9 ਮੀਟਰ ਤੱਕ ਤੁਸੀਂ ਨਹੀਂ ਸਮੋਕ ਕਰ ਸਕਦੇ, ਪਰ ਇਨਫੋਰਸਮੈਂਟ ਹੀ ਨਹੀਂ ਹੈ।
ਆ ਆ ਉੱਥੇ ਲਿਖ ਕੇ ਲਾਇਆ ਵੀ ਇੱਥੇ ਕੁੱਤੇ ਨਾਲ ਲੈ ਗਿਆ ਉਹ ਬੀਚ 'ਤੇ, ਉਹ ਲੋਕ
ਲੀਸ਼ 'ਤੇ ਰੱਖੋ,
ਲੀਸ਼ 'ਤੇ ਰੱਖੋ, ਲੀਸ਼ ਛੱਡੋ ਉਹਨੂੰ ਭਜਾਈ ਫਿਰਦੇ ਆ ਉਹ।
ਅੱਛਾ, ਫਿਰ ਜੇ ਕਿਸੇ ਨੂੰ
ਹੱਕਾ ਮਾਰਦੇ ਉਹਨੂੰ ਉਹ ਚਲਾ ਜਾਂਦਾ,
ਹਾਂ
ਉਹ
ਭਾਵੇਂ ਕਿਸੇ ਨੂੰ ਡਰਾ ਰਿਹਾ ਹੋਵੇ, ਪਰੇਸ਼ਾਨ ਕਰ ਰਿਹਾ ਹੋਵੇ, ਜਿਹੜਾ ਕੁੱਤਾ ਵੀ ਕਹਿਣਾ ਗੁੱਸਾ ਕਰ ਜਾਂਦੇ ਕਈ ਵੀ ਜਿਹੜਾ ਇਹਨਾਂ ਦਾ ਡੋਗ ਜੀ ਹੈ, ਉਹ ਡੋਗ ਜੀ ਭਾਵੇਂ ਉਹਨੂੰ ਮਾੜਾ ਜਿਹਾ ਕੁਛ ਕਹਿ ਦਿਓ ਤੇ ਅਗਲਾ ਗੁੱਸਾ ਕਰ ਦਿੰਦਾ ਡੋਗ ਓਨਰ,
ਡੋਗ ਜੀ ਨੂੰ
ਓਨਰ ਵੀ ਨਹੀਂ ਕਹਿਣਾ, ਡੋਗ ਅੱਜ ਕੱਲ੍ਹ ਡੋਗ ਪੇਰੈਂਟ ਕਹਿੰਦੇ,
ਡੋਗ ਪੇਰੈਂਟ ਕਹਿੰਦੇ,
ਗੁੱਸਾ ਕਰ ਜਾਂਦੇ ਹੋ।
ਜੀ 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 ਬਿਲਕੁਲ,
ਇਨਫੋਰਸਮੈਂਟ, ਚਲੋ
ਜੀ
ਵਾਪਸ ਆਈਏ ਹਾਵਰ ਲਟਨਿਕ ਤੇ,
ਵਾਪਸ ਆਈਏ ਹਾਵਰ ਲਟਨਿਕ ਤੇ। ਅੱਛਾ ਵਾਸੂ ਜੀ, ਸੋ ਕੈਨੇਡੀਅਨ ਸੋਰਸਿਸ ਨੇ ਉਦੋਂ ਇਹ ਗੱਲ ਆਖੀ ਸੀ ਕਿ ਡੀਲ ਇਸ ਕਰਕੇ ਬਣਦੀ ਰਹਿ ਗਈ ਕਿਉਂਕਿ ਹਾਵਰ ਲਟਨਿਕ ਨੇ ਅਖੀਰਲੇ ਮਿੰਟ 'ਤੇ ਆ ਕੇ ਅਖੀਰਲੇ ਘੰਟਿਆਂ ਦੌਰਾਨ ਕੁਝ ਇਹੋ ਜਿਹੀਆਂ ਮੰਗਾਂ ਰੱਖਦੀਆਂ ਜੋ ਕੈਨੇਡੀਅਨਸ ਨੂੰ ਨਾਗਵਾਰਾ ਸੀ। ਹਾਵਰ ਲਟਨਿਕ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਵਾਸ਼ਿੰਗਟਨ ਦੇ ਵਿੱਚ, ਅਤੇ ਉੱਥੇ ਉਹ ਵਰੇ, ਉਹ ਕਹਿੰਦੇ ਯਾਰ ਇਹੀ ਜੀ, ਕਹਿੰਦੇ ਮੈਂ ਜੇ ਫਰੈਂਚ ਸ਼ਬਦ ਵੀ ਬੋਲਿਆ ਹੋਵੇ, ਕਹਿੰਦੇ ਮੈਨੂੰ ਕੀ ਲੈਣਾ ਦੇਣਾ ਕਿਊਬੈਕਵਾ ਜਿਹੜੇ ਲੋਕ ਨੇ ਵੀ ਉਹ ਕਿਹੜੀ ਭਾਸ਼ਾ ਬੋਲਦੇ ਆ। ਹਾਵਰਡ ਲਟਨਿਕ ਨੇ ਕੀ ਕਿਹਾ, ਉਹਨਾਂ ਨੇ ਕਿਹਾ ਵੀ ਕੈਨੇਡਾ ਵਾਲੇ ਤਾਂ ਆਪਣੀ ਪੋਲੀਟਿਕਸ ਚਮਕਾ ਰਹੇ ਆ ਇਸ ਸਾਰੀ ਗੱਲ 'ਚ। ਹਾਵਰਡ ਲਟਨਿਕ ਨੇ ਕੀ ਕਿਹਾ, ਉਹਦੀ ਇੱਕ ਛੋਟੀ ਜਿਹੀ ਕਲਿੱਪ ਆ ਵਾ ਸੂਰੀ, ਉਹ ਸੁਣਦੇ ਹਾਂ। ਹਾਵਰਡ ਲਟਨਿਕ ਨੇ ਕੱਲ੍ਹ ਜਵਾਬ ਦੇ ਵਿੱਚ ਕੀ ਆਖਿਆ ਹੈ ਇਸ ਟ੍ਰੇਡ ਡੀਲ ਬਾਰੇ।
And what happened was that Canada walked away. We had a deal. We shook hands. The president announced it, right? Everybody was positive. Canada made the decision for political purposes. They wanted to walk away. This is politics only. If you think I ever said the words French, do I care about how the Quebecois speak? I mean, what could matter less to America? We don't care. So the fact is, we never brought those words up. This is manufactured, and that's why the president put out a truth saying it was a complete lie, right? It was manufactured. So there's the sovereignty party trying to run, and they're in the lead in Quebec. And so this was Mark Carney manufacturing something that would try to keep them from winning. And then you have Alberta has an independence resolution. These are elections in October. So he's making this a political thing for Canada. And my guess will be, as soon as his elections are over, you're going to see a plane full of Canadian negotiators flying down and go, come on, come on, we'll give it to you before your election. This, we're just being used by them, right? That's what happened. That's why it ended. It didn't happen for math. The math was sensational. It was a great deal that we shook hands on.
ਵਾਸੂ ਜੀ, ਮੈਂ ਇਸ ਕਰਕੇ ਕਲਿੱਪ ਚਲਾਉਣੀ ਚਾਹੁੰਦਾ ਸੀ ਕਿ ਜਿਸ ਐਮਫਸਿਸ ਦੇ ਨਾਲ ਜਿਵੇਂ ਘਰੋੜ ਕੇ ਜਿਵੇਂ ਹਾਵਰ ਲਟਨਿਕ ਨੇ ਸ਼ਬਦ ਕਹੇ ਦ ਕਿਊਬੈਕ ਵਾਹ, ਜੋ ਡੂ ਆਈ ਕੇਅਰ
ਵਾਟ ਕੁਡ ਮੈਟਰ ਲੈਸ।
ਸੋ ਮੈਨੂੰ ਲੱਗਿਆ ਵੀ ਇਹ ਕਲਿੱਪ ਚਲਾਉਣੀ ਹੀ ਬਿਹਤਰ ਰਹੇਗੀ। ਪਰ ਦੇਖੋ, ਉਹਨਾਂ ਨੇ ਗੱਲ ਇਹ ਕਹੀ ਆ ਵੀ ਇੱਕ ਤਾਂ ਕਿਊਬੈਕ ਦੇ ਵਿੱਚ ਜਿਹੜਾ ਇਲੈਕਸ਼ਨ ਆ ਹੁਣ ਅਕਤੂਬਰ 'ਚ, ਕਿਉਂਕਿ ਉੱਥੇ ਜਿਹੜੀ ਸੈਪਰੇਸ਼ਨ ਸੈਪਰੇਟਿਸਟ ਪਾਰਟੀ ਹੈ ਬਲੋਕ ਪਾਰਟੀ ਕਿਊਬੈਕਵਾ, ਅਤੇ ਹਾਲਾਂਕਿ ਉਹਨਾਂ ਦੇ ਜਿਹੜੇ ਲੀਡਰ ਨੇ ਸੇਂਟ ਪੀਅਰ ਪਲਮੰਦੋਂ, ਉਹਨਾਂ ਨੇ ਕਹਿ ਦਿੱਤਾ ਕਿ ਜਦੋਂ ਤੱਕ ਡੋਨਲਡ ਟਰੰਪ ਹੈਗੇ ਨੇ ਉਹ ਰੈਫਰੈਂਡਮ ਨਹੀਂ ਕਰਾਉਣਗੇ। ਪਰ ਹਾਵਰਡ ਲਟਨਿਕ ਨੇ ਕੱਲ੍ਹ ਇਹ ਗੱਲ ਆਖੀ ਆ ਕਿ ਕਿਊਬੈਕ ਦੇ ਵਿੱਚ ਜਿਹੜਾ ਇਲੈਕਸ਼ਨ ਆ ਉਹਦੇ 'ਚ ਸੈਪਰੇਟਿਸਟ ਪਾਰਟੀ ਮਜ਼ਬੂਤ ਨਾ ਹੋਵੇ ਅਤੇ ਕਿਊਬੈਕ ਦੀ ਲਿਬਰਲ ਪਾਰਟੀ ਜਿੱਤ ਸਕੇ, ਇਸ ਕਰਕੇ ਉਹਨਾਂ ਨੇ ਆ ਫ੍ਰੈਂਚ ਵਾਲਾ ਨੁਕਤਾ ਕੱਢ ਲਿਆ। ਅਤੇ ਅਲਬਰਟਾ ਦੇ ਵਿੱਚ ਜਿਹੜਾ ਸੈਪਰੇਟਿਜ਼ਮ ਵਾਲਾ ਇਸ ਵੇਲੇ ਵੱਖਵਾਦੀ ਜੋ ਲਹਿਰ ਚੱਲੀ ਹੋਈ ਆ, ਜੋ ਰੈਫਰੈਂਡਮ ਵਾਲੀ ਗੱਲ ਆ, ਵੀ ਉਹਨੂੰ ਵੀ ਕਿਸੇ ਤਰ੍ਹਾਂ ਆਪਣੀ ਪੋਲਿਟਿਕਸ ਦੇ ਵਿੱਚ ਯੂਜ਼ ਕਰਨ ਵਾਸਤੇ ਉਹਨਾਂ ਨੇ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ
ਕਿ ਅਸੀਂ ਫ੍ਰੈਂਚ ਦੇ ਰਾਖੇ ਹਾਂ, ਫ੍ਰੈਂਚ ਕਲਚਰ ਅਸੀਂ ਬਚਾਵਾਂਗੇ। ਅਤੇ CAQ ਦੀ ਲੀਡਰ ਜੋ ਮੌਜੂਦਾ ਪ੍ਰੀਮੀਅਰ ਨੇ ਕ੍ਰਿਸਟੀਨ ਫ੍ਰੈਸ਼ਟ
ਜੀ,
ਉਹਨਾਂ ਨੇ ਕੱਲ੍ਹ ਕਿਹਾ ਵੀ ਹੈ, ਕਹਿੰਦੇ ਵੀ ਮੇਰਾ ਕੋਈ ਅਸਲੀ ਅਪੋਨੈਂਟ ਜੇ ਕੋਈ ਹੈ ਉਹ ਹੈ ਡੋਨਲਡ ਟਰੰਪ।
ਡੋਨਲਡ ਟਰੰਪ
ਵੀ ਵਿਦੇਸ਼ੀ ਮੁਲਕ ਦਾ ਹਾਥ
ਜੀ, ਜਦਕਿ ਉਹਨਾਂ ਦੀ ਇਸ ਗੱਲ 'ਤੇ ਨਿਖੇਧੀ ਹੋਈ ਕੱਲ੍ਹ ਦੇ ਨਾਲ ਦੀ ਨਾਲ ਕਿ ਡੋਨਲਡ ਟਰੰਪ ਨਾਲ ਡੀਲ ਕਰਨ ਦੇ ਵਿੱਚ ਉਹ ਤਾਂ ਫੈਡਰਲ ਸਰਕਾਰ ਦੀ ਜ਼ਿੰਮੇਵਾਰੀ ਹੈ, ਤੁਸੀਂ ਕੀ ਕਰਨਾ।
ਅਤੇ ਫਿਰ ਜਿਹੜੇ ਉੱਥੇ ਦੀ ਲਿਬਰਲ ਪਾਰਟੀ ਹੈ ਕਿਊਬੈਕ ਦੀ, ਉਹਦੇ ਲੀਡਰ ਨੇ ਇਹ ਗੱਲ ਕਹੀ, ਕਹਿੰਦੇ ਹਾਂ ਹਾਂ ਡੋਨਲਡ ਟਰੰਪ ਹੀ ਹੈ ਸਭ ਤੋਂ ਵੱਡਾ ਅਪੋਨੈਂਟ, ਪਰ ਉਹਦੇ ਨਾਲ ਡੀਲ ਕਰਨ ਵਾਸਤੇ ਸਭ ਤੋਂ ਵਧੀਆ ਕੈਂਡੀਡੇਟ ਮੈਂ ਹਾਂ। ਉਹ ਸਾਰੇ ਹੁਣ ਡੋਨਲਡ ਟਰੰਪ ਕਰੀ ਜਾਂਦੇ ਆ, ਅਤੇ ਜਿਨ੍ਹਾਂ ਨੇ ਜਿਹੜੇ ਲੀਡ ਕਰ ਰਹੇ ਸੀ ਪਾਰਟੀ ਕਿਊਬੈਕਵਾ ਵਾਲੇ, ਉਹ ਹੁਣ ਘਬਰਾਏ ਹੋਏ ਨੇ ਕਿ ਡੋਨਲਡ ਟਰੰਪ ਵੀ ਸਾਡਾ ਸਾਰਾ ਮੁੱਦਾ ਹੀ ਹਾਈਜੈਕ ਕਰਕੇ ਲੈ ਗਿਆ।
ਜਿਵੇਂ ਟਰੰਪ ਦੇ ਆਉਣ ਕਰਕੇ ਪੀਅਰ ਪੋਲੀਐਵ ਦੀ ਬਣੀ ਬਣਾਈ ਪਾਪੂਲੈਰਿਟੀ ਇਲੈਕਸ਼ਨ ਦੇ ਨੇੜੇ ਆ ਕੇ ਬਿਲਕੁਲ ਖੁਰਦ ਬੁਰਦ ਹੋ ਗਈ,
ਬਿਲਕੁਲ
ਕਿ ਇਹੀ ਕਹਾਣੀ ਕਿਊਬੈਕ ਦੇ ਵਿੱਚ ਰਿਪੀਟ ਹੋਣ ਲੱਗੀ।
ਉਹ ਡਰੇ ਹੋਏ ਨੇ ਪਲਮੋਂਡੋਂ ਕਿ ਵੀ ਮੇਰੇ ਨਾਲ ਪੀਅਰ ਪੋਲੀਐਵ ਵਾਲੀ ਨਾ ਹੋ ਜਾਏ।
ਪਲਮੋਂਡੋਂ ਯਾਰ, ਦੇਖੋ ਫ੍ਰੈਂਚ ਦੀ ਜੋ ਪ੍ਰੋਨਾਂਸੀਏਸ਼ਨ ਆ ਔਖੀ ਹੈ ਸਿੱਖ।
ਪਾਰਟੀ ਦਾ ਕੀ ਨਾਂ ਇਹਨਾਂ ਦੀ?
ਪਾਰਟੀ ਕਿਊਬੈਕਵਾ।
ਅੱਛਾ, ਤੇ ਲੀਡਰ ਦਾ ਕੀ ਨਾਂ ਹੈ?
ਸੇਂਟ ਪੀਅਰ ਫਰਮੋਂਡੋਂ।
ਕਿੱਦਾਂ? ਪੋਲੀਏ ਵਾਲੀ ਨਾ ਹੋ ਜਾਏ। ਸੋ ਸਾਰੇ ਹੁਣ ਉੱਥੇ ਟਰੰਪ ਕਰ ਰਹੇ ਨੇ, ਤੇ ਵਿਜੇ ਜੀ ਐਂਡ ਟੂ ਬੀ ਫੇਅਰ ਵੀ ਆਪਾਂ ਕੱਲ ਵੀ ਇਹਦੇ ਬਾਰੇ ਗੱਲ ਕੀਤੀ ਵੀ ਸਾਰੇ ਪ੍ਰੀਮੀਅਰ ਉਹਨਾਂ ਨੂੰ ਇਹ ਰਾਸ ਆ ਰਹੀ ਹੈ ਟ੍ਰੇਡ ਵਾਰ।
ਹਾਂ, ਸਹੀ ਗੱਲ ਹੈ।
ਪੋਲੀਟੀਕਲੀ, ਫਿਸਕਲੀ, ਇਕਨੋਮਿਕਲੀ ਉਹ ਵੱਖਰਾ ਸਵਾਲ ਹੈ, ਐਂਡ ਡੂ ਦ ਪ੍ਰੀਮੀਅਰਸ ਇਵਨ ਕੇਅਰ, ਇਹ ਵੀ ਇੱਕ ਸਵਾਲ ਹੈ ਕਿ ਫਿਸਕਲ ਸਿਚੁਏਸ਼ਨ ਤਾਂ ਸਾਰਿਆਂ ਦੀ ਗੜਬੜਾਈ ਹੋਈ
ਹੈ,
ਪਰ ਪੋਲੀਟਿਕਸ ਚਮਕਾ ਰਹੇ ਨੇ ਸਾਰੇ ਆਪਣੇ ਡੋਨਲਡ ਟਰੰਪ ਦੇ ਨਾਂ 'ਤੇ, ਅਤੇ ਇਹਦਾ ਫਾਇਦਾ ਮਾਰਕ ਕਾਰਨੀ ਨੂੰ ਵੀ ਹੋਇਆ ਵਿਜੇ ਜੀ।
ਬਿਲਕੁਲ ਸਹੀ,
ਜੇ ਪੀਅਰ ਪੋਲੀਐਵ ਆਪਣੀ ਲੀਡ ਸਾਰੀ ਗਵਾ ਕੇ ਇਲੈਕਸ਼ਨ ਹਾਰ ਗਏ, ਅਤੇ ਉਹਦੇ ਨਾਲ ਫਾਇਦਾ ਬੈਨੀਫਿਸ਼ਰੀ ਕੌਣ ਸੀ? ਮਾਰਕ ਕਾਰਨੀ। ਉਹਨਾਂ ਨੇ ਵਾਅਦਾ ਕੀਤਾ ਸੀ ਉਹ ਡੀਲ ਕਰਾਉਣਗੇ, ਹੁਣ ਡੀਲ ਜੇ ਹੋ ਜਾਂਦੀ ਤਾਂ ਵੀ ਮਾਰ ਕਰਨੀ ਦੀ ਬੱਲੇ ਬੱਲੇ ਸੀ
ਜੀ,
ਜੇ ਡੀਲ ਨਹੀਂ ਉਹਨਾਂ ਨੇ ਕੀਤੀ ਉੱਥੇ ਸਟੈਂਡ ਲੈ ਲਿਆ ਜੀ ਹੁਣ ਤਾਂ ਵੀ ਬੱਲੇ ਬੱਲੇ ਆ
ਜੀ ਜੀ,
ਸੋ ਵਿਨ ਵਿਨ ਹੈ। ਤੇ ਡੋਨਲਡ ਟਰੰਪ ਨਾਲ ਜੇ ਇਹ ਮੁੱਦਾ ਖਤਮ ਹੋ ਗਿਆ
ਜੀ,
ਫਿਰ ਲੋਕ ਪੁੱਛਣਗੇ ਵੀ ਤੁਹਾਡਾ ਡੈਟ ਕਿੰਨਾ ਹੈ, ਤੁਹਾਡਾ ਡੈਫਿਸਿਟ ਕਿੰਨਾ ਹੈ, ਕਿ ਕਿੰਨੀ ਇਨਵੈਸਟਮੈਂਟ ਆਈ, ਕਿ ਸਾਡੀ ਤੁਸੀਂ ਕਹਿੰਦੇ ਸੀ ਅਸੀਂ ਪਾਈਪਲਾਈਨ ਬਣਾ ਦੇਣੀ, ਅਸੀਂ ਟਰਮੀਨਲ ਬਣਾ ਦੇਣੇ, ਅਸੀਂ ਕ੍ਰਿਟੀਕਲ ਮਿਨਰਲਸ ਹੁਣ ਚਾਈਨਾ ਨੂੰ ਜ਼ਿਆਦਾ ਵੇਚਣੇ ਤੇ ਉਹਨੂੰ ਜ਼ਿਆਦਾ ਵੇਚਣੇ, ਕੀ ਬਣਿਆ? ਲੋਕ ਫਿਰ ਇੱਦਾਂ ਦੇ ਸਵਾਲ ਪੁੱਛਣੇ ਸ਼ੁਰੂ ਕਰ ਦੇਣਗੇ। ਅਜੇ ਬਸ ਇਹੀ ਹੋ ਰਿਹਾ ਕਿ ਡੀਲ ਸਾਈਨ ਹੋਗੀ, ਕਦੋਂ ਹੋਏਗੀ, USMCA ਐਕਸਟੈਂਡ ਹੋਏਗਾ ਨਹੀਂ ਹੋਏਗਾ, ਇੱਦਾਂ ਦੇ ਸਵਾਲ ਪੁੱਛੇ ਜਾ ਰਹੇ।
ਅਤੇ ਕਾਊਂਟਰ ਟੈਰਿਫਸ ਵਾਲੀ ਸੂਚੀ ਦੇ ਵਿੱਚ ਵੀ ਤਬਦੀਲੀਆਂ ਕੀਤੀਆਂ ਜਾ ਰਹੀਆਂ, ਅੱਜ ਵੀ ਕੁਝ ਚੀਜ਼ਾਂ ਹੋਰ ਉਹ 'ਚ ਨਵੀਆਂ ਐਡ ਕੀਤੀਆਂ ਗਈਆਂ, ਕੁਝ ਚੇਂਜਸ ਕੀਤੇ ਗਏ। ਅੱਛਾ, ਜਿਹੜੀ ਆਹ ਇੱਥੇ ਰੈਪ ਅਪ ਆਹ ਵਾਲੀ ਗੱਲ ਨੂੰ, ਇਸ ਖਬਰ ਨੂੰ ਇੱਥੇ ਕਰੀਏ ਕਿ ਹਾਵਰਡ ਲਟਨਿਸ ਨੇ ਗੱਲ ਇੱਕ ਇਹ ਆਖੀ, ਕਹਿੰਦੇ ਤੁਸੀਂ ਦੇਖਿਓ ਵੀ ਐਲਬਰਟਾ ਦੇ ਵਿੱਚ ਜਿਹੜਾ ਸੈਪਰੇਸ਼ਨ ਵਾਲਾ ਰੈਫਰੈਂਡਮ ਆ, ਉਹ ਮਤਲਬ ਉਹ ਸਵਾਲ ਦਾ ਸਵਾਲ ਹੈ ਨਾ ਅਜੇ, ਉਹ ਅਕਤੂਬਰ 'ਚ ਆ, ਕਿਊਬੈਕ ਵਾਲਾ ਇਲੈਕਸ਼ਨ ਅਕਤੂਬਰ 'ਚ ਆ। ਕਹਿੰਦੇ ਆਹ ਹੋ ਲੈਣ ਦਿਓ, ਉਸ ਤੋਂ ਬਾਅਦ ਤੁਸੀਂ ਦੇਖੋ ਜਹਾਜ਼ਾਂ ਦੇ ਜਹਾਜ਼ ਭਰ ਕੇ ਆਉਣਗੇ ਕੈਨੇਡੀਅਨ ਸਾਡੇ ਵਾਲੇ ਪਾਸੇ, ਕਿ ਆਓ ਜੀ ਆਓ ਡੀਲ ਕਰ ਲਈਏ, ਕਿਉਂਕਿ ਨਵੰਬਰ ਦੇ ਵਿੱਚ ਅਮਰੀਕਾ 'ਚ ਮਿਡ ਟਰਮ ਇਲੈਕਸ਼ਨ ਆ। ਕਹਿੰਦੇ ਫਿਰ ਸਾਨੂੰ ਉਹ ਇਹੋ ਜਿਹਾ ਝਾਂਸਾ ਦੇਣਗੇ ਕਿ ਤੁਹਾਡੇ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਡੀਲ ਕਰ ਲੈਂਦੇ ਹਾਂ, ਵੀ ਤੁਸੀਂ ਵੀ ਫਿਰ ਉਹਨੂੰ ਚਮਕਾ ਕੇ ਆਪਣੇ ਵੋਟਰਸ ਨੂੰ ਵੇਚ ਲਿਓ
ਕਿ ਅਸੀਂ ਇਹਦਾ ਲਾਹਾ ਲੈ ਲਿਆ।
ਹਾਂ,
ਹੁਣ ਤੁਸੀਂ ਵੀ ਲੈ,
ਤੁਸੀਂ ਵੀ ਲੈ ਲਓ,
ਵਿਨ ਵਿਨ
ਯਾ। ਸੋ ਕਿਤੇ ਇਹੀ ਕਹਿ ਇਹੀ ਤਾਂ ਨਹੀਂ ਖੇਡ ਵਸੂ ਜੀ ਸਾਰੀ।
ਵਿਜੇ ਜੀ, ਜਿਹੜੀ ਉਹ ਗੱਲ ਕਰ ਰਹੇ ਨੇ ਹੁਣ, ਚਲੋ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦਾ ਬੰਦਾ ਹੈ, ਸੋ ਵੀ ਹੈਵ ਟੂ ਟੇਕ ਇਟ ਵਿਦ ਅ ਪਿੰਚ ਆਫ ਸਾਲਟ। ਪਿੰਚ ਵੀ ਕਾਹਦੀ, ਮਤਲਬ ਵਿਦ
ਅ ਸਪੂਨ ਆਫ ਸਾਲਟ,
ਸਪੂਨ ਆਫ ਸਾਲਟ। ਤੇ ਪਰ ਜਿਹੜੀ ਉਹ ਗੱਲ ਕਹਿ ਰਹੇ ਨੇ
ਜੀ ਜੀ,
ਉਹਦੇ ਵਿੱਚ ਥੋੜ੍ਹਾ ਜਿਹਾ ਵਜ਼ਨ ਤਾਂ ਹੈ।
ਆਹ ਸਹੀ ਗੱਲ ਆ, ਲਾਈਟ ਹਾਊਸ ਲੈਂਗਲੀ ਵਾਲੇ। ਅੱਛਾ ਨਹੀਂ, ਅੱਛਾ ਇੱਕ ਜਿਹੜੀ ਗੱਲ ਨਾ ਇਹ ਵੀ ਦੱਸੀਏ ਨਾ, ਕਿ ਜਿਹੜੀ ਉਹਨਾਂ ਨੇ ਗੱਲ ਕਹੀ, ਕਿਉਂਕਿ ਜਦੋਂ ਪ੍ਰਧਾਨ ਮੰਤਰੀ ਨੇ ਕਿਹਾ ਵੀ ਡੀਲ ਕਲੈਪਸ ਕਿਉਂ ਹੋਈ, ਕਈ ਕਾਰਨ ਦਿੱਤੇ। ਇੱਕ ਕਾਰਨ ਇਹ ਵੀ ਦਿੱਤਾ ਸੀ ਕਿ ਜਿਹੜੇ ਮੀਡੀਅਮ ਅਤੇ ਲਾਈਟ ਡਿਊਟੀ ਟਰੱਕਸ ਨੇ, ਵੀ ਅਮਰੀਕਾ ਨੇ ਜੋ ਟੈਰਿਫ ਦੇ ਵਿੱਚ ਰਿਲੀਫ ਦੇਣਾ ਸੀ, ਟੈਰਿਫ ਦੇ ਵਿੱਚ ਕਟੌਤੀ ਕਰਨੀ ਸੀ ਗੱਡੀਆਂ 'ਤੇ, ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਸੀ ਕਿ ਲਾਈਟ ਡਿਊਟੀ ਅਤੇ ਮੀਡੀਅਮ ਜਿਹੜੇ ਟਰੱਕਸ
ਨੇ,
ਮੀਡੀਅਮ ਅਤੇ ਹੈਵੀ ਡਿਊਟੀ ਟਰੱਕਸ, ਉਹ ਸ਼ਾਮਿਲ ਨਹੀਂ ਹੋਣਗੇ।
ਹਾਂਜੀ,
ਹਾਵਰਡ ਲਟਨਿਕ ਨੇ ਗੱਲ ਕਿਹਾ, ਕਹਿੰਦੇ ਯਾਰ ਉਹ ਤਾਂ ਗੱਲ ਪਹਿਲਾਂ ਦੀ ਉੱਤੇ ਸਹਿਮਤੀ ਬਣ ਚੁੱਕੀ ਸੀ। ਸ਼ੁੱਕਰਵਾਰ ਨੂੰ, ਪਿਛਲੇ ਸ਼ੁੱਕਰਵਾਰ ਜਦੋਂ ਸ਼ਾਮ ਦੇ 4 ਵੱਜ ਗਏ ਸੀ ਅਤੇ ਡੈਡਲਾਈਨ ਮਹਿਜ਼ ਕੁਝ ਘੰਟੇ ਹੀ ਦੂਰ ਰਹਿ ਗਈ ਸੀ, ਉਦੋਂ ਕੈਨੇਡੀਅਨਸ ਨੇ ਕਹਿ ਤਾ ਕਿ ਜੀ ਸਾਨੂੰ ਆਹ ਚੀਜ਼ ਨਹੀਂ ਚਾਹੀਦੀ, ਅਤੇ ਉਸ ਤੋਂ ਪਹਿਲਾਂ ਮੰਨੇ ਹੋਏ ਸੀ। 4 ਵਜੇ ਆ ਕੇ ਇਸ ਗੱਲ ਦੇ ਉੱਪਰ ਉਹਨਾਂ ਨੇ ਨੁਕਤਾਚੀਨੀ ਕਰਨੀ ਸ਼ੁਰੂ ਕਰ ਦਿੱਤੀ। ਸੋ ਉਹਨਾਂ ਨੇ ਕਿਹਾ ਵੀ, ਕਹਿੰਦੇ ਇਹ ਗੱਲ ਗਣਿਤ ਦੀ ਨਹੀਂ ਸੀ, ਗਣਿਤ 'ਤੇ ਬੜਾ ਵਧੀਆ ਡੀਲ ਸੀ, ਇਹ ਬੜੀ ਵਧੀਆ ਡੀਲ ਸੀ, ਪਰ ਇਹ ਤਾਂ ਸਿਰਫ ਨਿਰੀ ਪੋਲੀਟਿਕਸ ਆ ਜਿਹਦੇ ਕਰਕੇ ਡੀਲ ਕੁਰਬਾਨ ਕੀਤੀ ਹੈ ਕੈਨੇਡਾ ਨੇ।
ਅਤੇ ਇਹ ਸੇਮ ਇਹੀ ਗੱਲਾਂ ਜੇਮਿਸਨ ਗ੍ਰੀਅਰ ਨੇ ਵੀ ਕਹੀਆਂ।
ਜੀ ਜੀ ਜੀ,
ਅਤੇ ਪਹਿਲਾਂ ਜਿਹੜਾ ਇੱਕ ਪਿਕਚਰ ਪੇਂਟ ਕੀਤੀ ਗਈ, ਪ੍ਰਾਈਮ ਮਿਨਿਸਟਰ ਨੇ ਵੀ ਕਿਹਾ ਕਿ ਸਾਡੀ ਟੀਮ ਦੇ ਵਿੱਚ ਇਕਸਾਰਤਾ ਹੈ, ਸੇਮ ਕੈਨੋਟ ਬੀ ਸੈਡ ਅਬਾਊਟ ਦਾ US ਐਡਮਿਨਿਸਟ੍ਰੇਸ਼ਨ।
ਜੀ,
ਪਰ ਜੇਮਿਸਨ ਗ੍ਰੀਅਰ ਨੇ ਵੀ ਇਹੀ ਗੱਲਾਂ ਕਹੀਆਂ ਅਤੇ ਹਾਵਰਡ ਲਟਨਿਕ ਨੇ ਵੀ ਇਹੀ ਗੱਲਾਂ ਕਹੀਆਂ। ਅਸੀਂ ਇਹ ਪਿਕਚਰ ਪੇਂਟ ਕਰ ਰਹੇ ਸੀ ਕਿ ਵੀ ਜੇਮਿਸਨ ਗ੍ਰੀਅਰ
ਕੁਛ ਹੋਰ ਕਹਿ ਰਹੇ ਨੇ
ਦੇ ਨਾਲ ਸਾਡੀ ਡੀਲ ਹੋ ਗਈ ਸੀ, ਵੀ ਉਹ ਤਾਂ ਬੰਦਾ ਚੰਗਾ, ਪਰ ਹਾਵਰਡ ਲਟਨਿਕ ਨੇ ਆ ਕੇ ਭਾਨੀ ਮਾਰਤੀ। ਪਰ ਹੁਣ ਜੇਮਿਸਨ ਗ੍ਰੀਅਰ ਅਤੇ ਹਾਵਰਡ ਲਟਨਿਕ ਤਾਂ ਇੱਕੋ ਹੀ ਸੁਰ 'ਚ ਬੋਲ ਰਹੇ ਨੇ।
ਵਿੱਚ ਨੂੰ ਮੈਂ ਇੱਕ ਅਤੇ ਇਹ ਵੀ ਪੜ੍ਹਿਆ, ਕਿਉਂਕਿ ਆਹ ਹੁਣ ਇਹਨਾਂ ਦੇ ਸੁਰ ਮਿਲਣ ਲੱਗ ਗਏ ਕਿ ਮੇਰੇ ਸੁਰ ਮੇਰਾ ਤੁਹਾਰਾ ਹੋ ਗਿਆ ਇਹਨਾਂ ਦਾ। ਵਿੱਚ ਨੂੰ ਇਹ ਗੱਲ ਵੀ, ਕਹਿੰਦੇ ਜੇ ਕਿਤੇ ਸਕੌਟ ਬੈਸੈਂਟ ਹੁੰਦੇ ਨਾ ਉਸ ਮੀਟਿੰਗ 'ਚ, ਫਿਰ ਗੱਲ ਬਣ ਜਾਣੀ ਸੀ ਵੀ ਸਕੌਟ ਬੈਸੈਂਟ ਨੇ ਮਨਾ ਲੈਣਾ ਸੀ,
ਟ੍ਰੈਜਰੀ ਸੈਕਟਰੀ।
ਹਾਂ, ਟ੍ਰੈਜਰੀ ਸੈਕਟਰੀ ਵੀ ਜੇ ਉਹ ਹੁੰਦੇ ਤਾਂ ਉਹਨਾਂ ਨੇ ਮਨਾ ਲੈਣਾ ਸੀ।
ਤੁਮ ਹੋਤੀ ਤੋ ਐਸਾ।
ਹਾਂ,
ਕਭੀ ਕਭੀ।
ਲਾਈਟ ਹਾਊਸ ਲੈਂਗਲੀ ਵਾਲੇ ਵਾਸੂ ਜੀ ਸੂਚਨਾ ਦੇ ਰਹੇ ਨੇ, ਲਾਈਟ ਹਾਊਸ ਲੈਂਗਲੀ ਦੇ ਸਪੈਸ਼ਲ ਆਫਰਸ ਨੇ, ਛੋਲੇ ਭਟੂਰੇ 6.99 ਦੇ, ਫਿਸ਼ ਪਕੌੜਾ 9.99 ਦਾ, ਹੈਪੀ ਆਵਰ ਚਲਾਓ ਵਿੰਗਸ ਅਤੇ ਬੈਵਰੇਜਿਸ ਸਿਰਫ 14.99 ਵਿੱਚ। ਹੋਰ ਸਪੈਸ਼ਲਸ ਲਈ ਲਾਈਟ ਹਾਊਸ ਲੈਂਗਲੀ 'ਤੇ ਆਓ, ਐਡਰੈਸ ਗੂਗਲ ਕਰ ਲੈਣਾ, ਕੇਟਰਿੰਗ ਬੁੱਕ ਕਰਨ ਲਈ ਕਾਲ ਕਰੋ 6043721817 6024718 1817 ਲਾਈਟ ਹਾਊਸ ਲੈਂਗਲੀ।
ਇੱਕ ਗੱਲ ਹੋਰ ਆ ਵਿਜੇ ਜੀ,
ਹਾਂਜੀ,
ਕਿ ਜਿਹੜੀ ਆ ਹਾਵਰਡ ਲਟਨਿਕ ਨੇ ਕਿਹਾ ਕਿ ਜੀ ਵੀ ਇਹਨਾਂ ਨੇ ਆਪਣੇ ਇਲੈਕਸ਼ਨ ਵਾਸਤੇ ਇਹ ਵਰਤਿਆ ਇਹਨੂੰ, ਅਤੇ ਹੁਣ ਇਹ ਜਹਾਜ਼ ਭਰ ਕੇ ਆਉਣਗੇ, ਸਾਨੂੰ ਕਹਿਣਗੇ ਤੁਸੀਂ ਆਪਣੇ ਇਲੈਕਸ਼ਨ ਲਈ ਵਰਤ ਲਓ। ਕੈਨੇਡੀਅਨ ਐਡਮਿਨਿਸਟ੍ਰੇਸ਼ਨ ਨੇ ਇਹ ਸੋਚਿਆ ਕਿ ਨਹੀਂ ਸੋਚਿਆ ਪਤਾ ਨਹੀਂ, ਇਹ ਗੱਲ ਤਾਂ ਪੱਕੀ ਵੀ ਹਾਵਰਡ ਲਟਨਿਕ ਨੇ ਸੋਚਿਆ,
ਸੋਚਿਆ ਵੀ ਜੇ ਅਜਿਹਾ ਹੋ ਜਾਵੇ
ਤਾਂ ਫਿਰ ਠੀਕ ਹੈ, ਮਾੜੀ ਗੱਲ ਨਹੀਂ
ਜੀ। ਕਹਿੰਦੇ ਵੀ ਹਾਵਰਡ ਲਟਨਿਕ ਦੀ ਆਵਾਜ਼ ਦੇ ਵਿੱਚੋਂ ਫਰਸਟ੍ਰੇਸ਼ਨ ਝਾ ਲੱਗਦੀ ਹੈ, ਉਹ ਬੋਲਦਾ ਹੀ ਇੱਦਾਂ ਬੰਦਾ,
ਉਹ ਮੌਬਸਟਰ ਜਿਹਾ ਲੱਗਦਾ
ਹੈ ਨਾ, ਜਿਹੜੇ 80s ਦੀ ਫਿਲਮਾਂ 'ਚ ਹੁੰਦੇ ਸੀ ਨਾ ਕਿ ਸ਼ੰਭੂ ਵਾਸੂ ਜੀ। ਅੱਛਾ ਯਾਰ, ਜਿਹੜਾ ਕੱਲ ਲੇਕ ਓਨਟਾਰੀਓ ਦਾ ਨਾਂ ਬਦਲਤਾ ਟਰੰਪ ਨੇ, ਹੁਣ ਕਈਆਂ ਨੇ ਤਾਂ ਨਾ ਅਸਲੀ ਕਹਾਣੀ ਜਿਹੜੀ ਇੱਦਾਂ ਦੀ ਹੁੰਦੀ ਆ, ਉਹਦੇ 'ਚ ਖਬਰ ਪੜ੍ਹਨ ਵਾਲੀ ਨਹੀਂ ਹੁੰਦੀ, ਸੋਸ਼ਲ ਮੀਡੀਆ 'ਤੇ ਪੜ੍ਹਨ ਵਾਲੇ ਹੁੰਦੇ ਨੇ ਕਮੈਂਟਸ। ਇੱਕ ਬੰਦੇ ਨੇ ਲਿਖਿਆ, ਕਹਿੰਦਾ ਮੈਨੂੰ ਸਭ ਤੋਂ ਵੱਡੀ ਗੱਲ ਜਿਹਦੀ ਚਿੰਤਾ ਸੀ ਆਪਣੀ ਜ਼ਿੰਦਗੀ 'ਚ ਉਹ ਇਹ ਸੀ ਕਿ ਦੇਰ ਆਰ ਨੋਟ ਇਨਫ ਬੋਡੀਜ਼ ਆਫ ਵਾਟਰ ਨੇਮਡ ਆਫਟਰ ਅਮੈਰੀਕਾ, ਵੀ ਪਾਣੀ ਦੇ ਅਜਿਹੇ ਸੋਮੇ ਬੜੇ ਘੱਟ ਨੇ ਜਿਨ੍ਹਾਂ ਦੇ ਉੱਪਰ ਅਮਰੀਕਾ ਦਾ ਨਾਂ ਹੈ। ਵੀ ਡੋਨਲਡ ਟਰੰਪ ਤੁਹਾਡਾ ਧੰਨਵਾਦ, ਤੁਸੀਂ ਇੱਕ ਹੋਰ ਵਾਟਰ ਬੋਡੀ ਦਾ ਨਾਂ ਅਮਰੀਕਾ ਦੇ ਨਾਂ 'ਤੇ ਕਰਤਾ। ਇੱਕ ਨੇ ਇਹ ਲਿਖਿਆ ਕਹਿੰਦੇ ਜੋਗ੍ਰਾਫੀ
ਆਫਰ ਜਾਓ ਪਾਣੀ ਪੀ ਪੀ,
ਕਹਿੰਦੇ ਜੋਗ੍ਰਾਫੀ ਸਿੱਖਣੀ ਕਿੰਨੀ ਆਸਾਨ ਹੋ ਜਾਏਗੀ, ਦੁਨੀਆਂ ਦੇ ਵਿੱਚ ਜਿੰਨੀਆਂ ਵੀ ਨਦੀਆਂ ਨੇ, ਜਿੰਨੇ ਵੀ ਸਮੁੰਦਰ ਨੇ, ਓਸ਼ਨਸ ਨੇ, ਤੁਸੀਂ ਮਹਾਸਾਗਰ ਨੇ, ਸਾਰਿਆਂ ਦਾ ਨਾਮ ਕਰ ਦਿਉ, ਓਸ਼ਨ ਆਫ ਅਮੈਰੀਕਾ, ਸੀ ਆਫ ਅਮੈਰੀਕਾ, ਸਟ੍ਰੇਟ ਆਫ ਹੋਰਮੂਜ਼ ਸਟ੍ਰੇਟ 'ਤੇ ਵੀ ਤਾਂ ਆਪਣਾ ਝੰਡਾ ਲਾਉਣ ਨੂੰ ਫਿਰਦੇ ਨੇ ਟਰੰਪ,
ਗਲਫ ਆਫ ਅਮੈਰੀਕਾ
ਕਰਤਾ ਸੀ ਮੈਕਸੀਕੋ ਵਾਲੇ ਗਲਫ ਦਾ ਨਾਂ ਬਦਲ ਕੇ। ਅੱਛਾ, ਉਹ ਜਦੋਂ ਨਾਮ ਬਦਲਿਆ ਉਹਦੇ ਵਾਸਤੇ ਵੀ ਕੁਝ 3-4 ਲੱਖ ਡਾਲਰ ਲੱਗ ਗਏ ਸੀ ਵਿਦਇਨ ਦੀ ਫੈਡਰਲ ਐਡਮਿਨਿਸਟ੍ਰੇਸ਼ਨ ਉਹਨੂੰ ਲਾਗੂ ਕਰਨ ਲਈ, ਤਬਦੀਲੀ ਕਰਨ ਲਈ। ਹਾਲਾਂਕਿ ਇੰਟਰਨੈਸ਼ਨਲੀ ਗਲਫ ਆਫ ਮੈਕਸੀਕੋ ਨੂੰ ਗਲਫ ਆਫ ਮੈਕਸੀਕੋ ਹੀ ਕਿਹਾ ਜਾਂਦਾ, ਪਰ ਕੁਝ ਜਿਹੜੀਆਂ ਮੈਪਿੰਗ ਸਰਵਿਸਿਜ਼ ਨੇ ਉਹਨਾਂ ਨੇ ਬ੍ਰੈਕਟ ਦੇ ਵਿੱਚ ਗਲਫ ਆਫ ਅਮੈਰੀਕਾ ਜਾਂ ਗਲਫ ਆਫ ਅਮੈਰੀਕਾ ਪਾ ਕੇ ਬ੍ਰੈਕਟ ਗਲਫ ਆਫ ਮੈਕਸੀਕੋ ਲਿਖਿਆ,
ਕਿਉਂਕਿ ਉਹ ਸਰਵਿਸਿਜ਼ ਵੀ ਅਮੈਰੀਕਨ ਨੇ
ਤੇ
ਉਹਨਾਂ ਦੀ ਫਿਰ ਸ਼ਾਮਤ ਆ ਜਾਏਗੀ, ਐਡਮਿਨਿਸਟ੍ਰੇਸ਼ਨ ਉਹਨਾਂ ਦੇ ਖਿਲਾਫ ਹੋ ਜਾਏਗੀ।
ਜੀ ਜੀ ਜੀ, ਉਹਨਾਂ ਦੇ ਸ਼ੇਅਰ ਡੇਗਦੇ ਨੇ ਟਰੰਪ ਨੇ ਵੀ ਪੁੱਟੀ ਟਵੀਟ ਕਰਕੇ। ਅੱਛਾ, ਸੋ ਜਿਹੜੇ ਪਾਸੇ ਜੀ ਕੱਲ੍ਹ ਇਹ ਕੀਤਾ ਗਿਆ ਇਹਨਾਂ ਨੇ
ਮੀਡੀਆ ਦੇ ਨਾਲ, ਦੇਖੋ ਕੀ ਕੀਤਾ ਵੀ ਹਿੱਸਾ ਪਾਇਆ ਵਿੱਚ।
ਜੀ ਜੀ ਜੀ, ਯੈਸ ਯੈਸ, ਸਹੀ ਗੱਲ ਆ। ਸੋ ਵਾਸੂ ਜੀ, ਜਿਹੜੀ ਕੱਲ੍ਹ ਹੁਣ ਲੇਕ ਓਨਟੇਰੀਓ ਦਾ ਨਾਮ ਲੇਕ ਅਮੈਰੀਕਾ ਕਰਨ ਵਾਸਤੇ ਐਗਜ਼ੈਕਟਿਵ ਆਰਡਰ ਜੋ ਸਾਈਨ ਕੀਤਾ ਗਿਆ, ਇੱਕ ਪਿੱਛੇ ਮੈਪ ਵੀ ਰੱਖਿਆ ਹੋਇਆ ਸੀ, ਅਤੇ ਟਰੰਪ ਨੇ ਕਿਹਾ ਵੀ ਕੈਨੇਡਾ ਵਾਲੇ ਬੜੇ ਐਂਟਾਈਟਲਡ ਨੇ, ਬਹੁਤ ਔਖਾ ਨਾਲ ਡੀਲ ਕਰਨਾ, ਅਤੇ ਕੈਨੇਡਾ ਉਹੀ ਗੱਲਾਂ ਦੁਹਰਾਈਆਂ ਨੇ, ਅਮਰੀਕਾ ਦਾ ਲਾਹਾ ਲੈਂਦਾ ਪਿਆ, ਰਿਪਿੰਗ ਅਸ ਆਫ, ਦੇ ਵਾਂਟ ਟੂ ਬੀ ਟ੍ਰੀਟਿਡ ਲਾਈਕ ਅ ਸਟੇਟ ਬਟ ਦੇ ਆਰ ਨੋਟ ਅ ਸਟੇਟ, ਇਹੋ ਜਿਹੀਆਂ ਗੱਲਾਂ ਕੀਤੀਆਂ ਨੇ। ਪਰ ਇਹਦੇ ਵਿੱਚੋਂ ਮੇਨ ਗੱਲ ਆ, ਜਿਹੜਾ ਮਾਰਕ ਕਾਰਨੀ ਨੇ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾਈ ਆ, ਮਾਰਕ ਕਾਰਨੀ ਨੇ ਸੋਸ਼ਲ ਮੀਡੀਆ 'ਤੇ ਇਹ ਲਿਖਿਆ ਵੀ ਲੇਕ ਓਨਟੈਰੀਓ ਦਾ ਜਿਹੜਾ ਨਾਮ ਹੈ ਇਹ ਇੰਡੀਜਨਸ ਭਾਸ਼ਾ ਵੈਂਡਿਟ ਭਾਸ਼ਾ ਦੇ ਵਿੱਚੋਂ ਸ਼ਬਦ ਹੈਗਾ ਓਨਟਾਰੀਓ, ਉਹਦੇ ਵਿੱਚੋਂ ਹੀ ਆਉਂਦਾ ਹੈ। ਇਸ ਲੇਕ ਦਾ ਨਾਮ 400 ਸਾਲ ਪੁਰਾਣਾ, ਜੋ ਕਿ ਕੈਨੇਡਾ ਦੀ ਕਨਫੈਡਰੇਸ਼ਨ ਜੋ 1867 'ਚ ਹੁੰਦੀ ਆ ਉਹ ਤੋਂ ਵੀ ਪੁਰਾਣਾ, ਅਮਰੀਕਾ ਦੀ ਇੰਡੀਪੈਂਡੈਂਸ 1776 ਦੇ ਵਿੱਚ ਡਿਕਲੇਅਰ ਕੀਤੀ ਗਈ ਉਹ ਤੋਂ ਵੀ ਪੁਰਾਣਾ ਨਾਮ ਇਹ ਚੱਲਿਆ ਆਉਂਦਾ। ਇਨਫੈਕਟ ਜਦੋਂ 1867 ਦੇ ਵਿੱਚ ਕਨਫੈਡਰੇਸ਼ਨ ਹੁੰਦੀ ਆ ਕੈਨੇਡਾ ਦੀ, ਓਨਟੈਰੀਓ ਸੂਬੇ ਦਾ ਨਾਂ ਜਿਹਨੂੰ ਉਸ ਵੇਲੇ ਲੋਅਰ ਕੈਨੇਡਾ ਕਿਹਾ ਜਾਂਦਾ ਸੀ, ਇਹਨੇ ਆਪਣਾ ਨਾਂ ਇਸ ਲੇਖ ਦੇ ਨਾਂ ਤੋਂ ਲਿਆ।
ਤੁਸੀਂ ਦੇਖੋ ਡੋਨਲਡ ਟਰੰਪ ਨੂੰ ਐਵੇਂ ਲੋਕ ਬੁਰਾ ਕਹਿੰਦੇ ਨੇ, ਅਗਲੇ ਨੇ ਜੇ ਚਾਹੁੰਦੇ ਹੋ ਸਾਨੂੰ ਖਿਜਾਣਾ ਤੇ ਉਹ ਇਹ ਵੀ ਕਹਿ ਸਕਦੇ ਸੀ ਵੀ ਅਸੀਂ ਅੱਜ ਤੋਂ ਬਾਅਦ ਜਿਹੜਾ ਤੁਹਾਡਾ ਓਨਟੈਰੀਓ ਸੂਬਾ ਹੈ ਇਹਨੂੰ ਡੋਨਟੈਰੀਓ ਕਵਾਂਗੇ,
ਜੀ
ਇਹ ਮੇਰੇ ਨਾਂ ਤੇ ਹੋਏਗਾ,
ਮੇਰੇ ਨਾਂ ਤੇ ਹੋਏਗਾ,
ਤੇ ਉਹਨਾਂ ਨੇ ਇਹ ਵੀ ਕਹਿ ਸਕਦੇ ਵੀ ਲੇਕ ਡੋਨਟੈਰੀਓ ਹੋਏ,
ਲੇਕ ਡੋਨਟੈਰੀਓ,
ਫਿਰ ਵੀ ਉਹਨੇ ਪਹਿਲਾਂ ਦੇਖੋ ਆਪਣੇ ਮੁਲਕ ਦਾ ਸੋਚਿਆ,
ਜੀ ਜੀ,
ਲੇਕ ਅਮੈਰੀਕਾ ਕਿਹਾ,
ਹਾਂ
ਨੈਸ਼ਨਲਿਸਟ ਬੰਦਾ ਉਹ, ਰਾਸ਼ਟਰਪਤੀ ਅਮਰੀਕਾ ਦਾ।
ਜੀ ਅੱਛਾ, ਵੈਸੇ ਦੇਖੋ ਜਿਹੜੀ ਲੇਕ ਓਨਟੈਰੀਓ ਆ, ਫਿਰ ਪ੍ਰਧਾਨ ਮੰਤਰੀ ਨੇ ਆਪਣੀ ਟਵੀਟ ਦੇ ਵਿੱਚ ਇਹ ਵੀ ਲਿਖਿਆ, ਕਹਿੰਦੇ ਵੀ ਸਾਨੂੰ ਪਤਾ ਹੈ ਕਿ ਅਮਰੀਕਾ ਆਪਣੀਆਂ ਟ੍ਰੇਡਿੰਗ ਰਿਲੇਸ਼ਨਸ਼ਿਪਸ, ਆਪਣੀ ਫੋਰਨ ਪਾਲਿਸੀ, ਆਪਣੇ ਨੈਸ਼ਨਲ ਮੋਨੂਮੈਂਟਸ, ਆਪਣੇ ਹਾਈਡਰੋਨੇਮਸ, ਮਤਲਬ ਪਾਣੀ ਵਾਲੇ ਸੋਮਿਆਂ ਦੇ ਨਾਂ, ਉਹ ਵੀ ਬਦਲਣ 'ਤੇ ਲੱਗਿਆ ਹੋਇਆ, ਅਤੇ ਕੈਨੇਡੀਅਨਸ ਨੂੰ ਇਹ ਵੀ ਪਤਾ ਹੈ ਜਿਹੜੀ ਨੇਮਿੰਗ ਰਿਐਲਿਟੀ ਆ ਕਿ ਲੇਕ ਓਨਟੈਰੀਓ, ਲੇਕ ਓਨਟੈਰੀਓ ਹੀ ਸੀ, ਲੇਕ ਓਨਟੈਰੀਓ ਹੀ ਹੈ, ਅਤੇ ਲੇਕ ਓਨਟੈਰੀਓ ਹੀ ਰਹੇਗੀ
ਟੁਡੇ ਐਂਡ ਫੋਰਐਵਰ।
ਯਾ,
ਅਤੇ ਜਿਹੜੇ ਬਾਕੀ ਸਾਡੇ ਪ੍ਰੀਮੀਅਰਸ ਨੇ ਉਹਨਾਂ ਨੂੰ ਵੀ ਇਹ ਗੱਲ ਰਾਸ ਆ ਰਹੀ ਹੈ ਕਿ ਡੋਨਲਡ ਟਰੰਪ ਦੀ ਗੱਲ ਕਰੋ, ਆਪਣੇ ਮੁੱਦਿਆਂ ਦੀ ਫਿਰ ਗੱਲ ਕਰਨ ਦੀ ਲੋੜ ਨਹੀਂ। ਸੋ ਵੌਬਕ ਨੂੰ ਤਾਂ ਜਿਵੇਂ ਮਸ਼ਹੂਰ ਹੀ ਨੇ ਕਿ ਉਹਨਾਂ ਨੂੰ ਇੱਦਾਂ ਦੀਆਂ ਕਹਿ ਲਓ ਕਿ ਹਾਂ ਉਹਨਾਂ ਨੂੰ ਕੋਈ ਇੱਦਾਂ ਦਾ ਮੌਕਾ ਲੱਭ ਜਾਵੇ ਅਤੇ ਉਹ ਫਿਰ ਜਿਹੜੇ ਵਨ ਲਾਈਨਰਸ ਜਿਹੜੇ ਜਿਹਦੀ ਕੋਈ ਰੀਲ ਬਣ ਜਾਵੇ, ਕਲਿੱਪ ਬਣ ਜਾਵੇ, ਉਹਦੀ ਗੱਲ ਕਰਕੇ ਬੜੇ ਖੁਸ਼ ਹੁੰਦੇ ਆ। ਸੋ ਵੌਬਕ ਨੂੰ ਨੇ ਕਿਹਾ, ਕਹਿੰਦੇ ਵੀ ਇਹਨਾਂ ਨੇ ਗਲਫ ਆਫ ਮੈਕਸੀਕੋ ਦੇ ਨਾਲ ਵੀ ਇੱਦਾਂ ਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਕਹਿੰਦੇ ਦੁਬਾਰਾ ਇਹ ਕਰ ਰਹੇ ਨੇ, ਕਹਿੰਦੇ ਫਰੈਂਕਲੀ ਕਹਿੰਦੇ ਇਟਸ ਨੋਟ ਹਿਜ਼ ਬੈਸਟ ਵਰਕ।
ਜਦੋਂ ਨਾ ਪਰਸੋਂ ਰਾਤੀਂ ਡੋਨਲਡ ਟਰੰਪ ਨੇ ਇੱਕ ਵੀਡੀਓ ਵੀ ਪਾਈ ਸੋਸ਼ਲ ਮੀਡੀਆ 'ਤੇ, ਉਹ ਇੱਕ ਮੈਪ ਲਿਆ ਹੋਇਆ ਉੱਥੇ ਲੇਕ ਓਨਟੈਰੀਓ, ਸ਼ਾਰਪੀ ਨਾਲ ਉਹਨੂੰ ਕੱਟਦੇ ਆ ਲੇਕ ਓਨਟੈਰੀਓ, ਉਹਨੂੰ ਕੱਟ ਕੇ ਕਹਿੰਦੇ ਉੱਥੇ ਲਿਖਤਾ ਲੇਕ ਅਮੈਰੀਕਾ। ਮੈਨੂੰ ਲੱਗਦਾ ਡੋਨਲਡ ਟਰੰਪ ਜਦੋਂ ਹੱਥੀਂ ਲਿਖਦੇ ਆ ਉਹਨਾਂ ਨੂੰ ਕੈਪੀਟਲ ਈ ਨਹੀਂ ਲਿਖਣਾ ਆਉਂਦਾ, ਕਿਉਂਕਿ ਲੇਕ ਬਾਕੀ ਸਾਰੇ ਜਿਹੜੇ ਐਲਫਾਬੈਟ ਸੀ ਉਹ ਕੈਪੀਟਲ ਸੀ, ਲੇਕ ਦਾ ਈ ਅਤੇ ਅਮੈਰੀਕਾ ਦਾ ਈ ਉਹ ਲੋਅਰ ਕੇਸ ਵਾਲਾ ਈ ਸੀ, ਛੋਟਾ ਈ ਸੀ।
ਲਿਖਣਾ ਹੱਥ ਹੱਥੀ ਛੱਡੋ, ਉਹਨਾਂ ਨੂੰ ਟਰੂ ਸੋਰਸ ਦੇ ਟਾਈਪ ਵੀ ਇੱਦਾਂ ਹੀ ਕਰਦੇ ਆ ਕਈ ਵਾਰ ਕਿ ਜਿਹੜੇ ਕੈਪੀਟਲ ਲੈਟਰਸ ਨੇ ਪੰਕਚੁਏਸ਼ਨ ਕੋਈ ਬਹੁਤੀ ਉਹਦੀ ਪਰਵਾਹ ਨਹੀਂ।
ਜੌਨ ਬੋਲਟਨ ਜਿਹੜੇ ਕਿ ਡੋਨਲਡ ਟਰੰਪ ਦੇ ਐਡਵਾਈਜ਼ਰ ਸੀ, ਜਿਹਨਾਂ ਦੀ ਉਹ ਬੜੀ ਹੈਗੀਆਂ ਨਾ ਉਹ ਝਾੜੂ ਵਰਗੀਆਂ ਮੁੱਛਾਂ ਉਹਨਾਂ ਦੀਆਂ, ਬੁਸ਼ੀ ਮਸਟੈਸ਼ ਆ ਬੜੀਆਂ, ਉਹਨਾਂ ਨੇ ਇੱਕ ਕਹਾਣੀ ਸੁਣਾਈ, ਮੈਂ ਕੱਲ੍ਹ ਸੋਸ਼ਲ ਮੀਡੀਆ 'ਤੇ ਦੇਖਦਾ ਸੀ, ਉਹ ਕਹਿੰਦੇ ਜਦੋਂ ਮੈਂ ਟਰੰਪ ਦਾ ਐਡਵਾਈਜ਼ਰ ਹੁੰਦਾ ਸੀ, ਇੱਕ ਵਾਰ ਮੈਂ ਗਿਆ ਟਰੰਪ ਕੋਲ ਕਿਸੇ ਚੀਜ਼ ਵਾਸਤੇ ਗੱਲ ਕਰਨ, ਅਤੇ ਉਹ ਆਪਣੇ ਅਸਿਸਟੈਂਟ ਨੂੰ ਡਿਕਟੇਸ਼ਨ ਦੇ ਰਹੇ ਸੀ ਵੀ ਆਹ ਟਵੀਟ ਲਿਖ, ਅਤੇ ਕਹਿੰਦੇ ਟਵੀਟ ਦੀ ਡਿਕਟੇਸ਼ਨ ਲਗਭਗ ਮੁਕੰਮਲ ਕਰ ਚੁੱਕੇ ਸੀ, ਅਤੇ ਡੋਨਲਡ ਟਰੰਪ ਨੇ ਫਿਰ ਅਸਿਸਟੈਂਟ ਨੂੰ ਕਿਹਾ, ਅੱਛਾ ਐਂ ਕਰੀ ਜਿਹੜੇ ਅਖੀਰਲਾ ਸੈਂਟੈਂਸ ਆ ਇਹ ਆਲ ਕੈਪਸ 'ਚ ਪਾ ਦੀ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਆਲ ਕੈਪਸ ਕਿਉਂ ਪਾਉਂਦੇ ਹੋ, ਕਹਿੰਦਾ ਕਿਉਂਕਿ ਲੋਕ ਨਾ ਕਮਲੇ ਹੋ ਜਾਂਦੇ ਆ ਉਹਨੂੰ ਦੇਖ ਕੇ, ਤਿਲ ਮਿਲਾ ਜਾਂਦੇ ਆ, ਮੈਨੂੰ ਬੜਾ ਸਵਾਦ ਆਉਂਦਾ। ਇਜਾਜ਼ਤ ਨਹੀਂ ਦਿੰਦਾ, ਖਬਰਾਂ ਤੇ ਹੋਰ ਵੀ ਕਈ ਸਨ, ਪਰ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ, ਹੈਵ ਅ ਵੈਰੀ ਨਾਈਸ ਵੀਕਐਂਡ,
ਖਿਆਲ ਰੱਖਿਓ, ਐਂਡ ਹੈਪੀ ਰਕਸ਼ਾ ਬੰਧਨ ਵਾਂਸ ਅਗੇਨ।
ਯਾ, ਯੂ ਐਸ ਵੈਲ।
ਥੈਂਕ ਯੂ ਬ੍ਰੋ।
ਥੈਂਕ ਯੂ।